ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਭੂਪਤ ਹੋਏ ਕੈ ਰਾਜ ਕਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ, ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਵਚਨ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੂੰ ਸੁਣੋ ਜੀ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਹੈ। ਪੱਟੀ ਵਾਲਾ ਜਿਹੜਾ ਰਾਜਾ ਸੀ ਦੁਨੀ ਚੰਦ, ਉਹਨੇ ਆਪਣੀ ਧੀ ਕੋਹੜੀ ਨੂੰ ਵਿਆਹ ਦਿੱਤੀ ਸੀ। ਅੰਮ੍ਰਿਤਸਰ ਸਾਹਿਬ ਦਾ ਪ੍ਰਗਟ ਹੋਣਾ, ਉਹਦਾ ਕੋਹ ਠੀਕ ਹੋਣਾ, ਕਲਾ ਵਰਤੀ ਅਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਫਿਰ ਇਹ ਰਾਜਾ ਸ਼ਰਨ ਵਿੱਚ ਆਇਆ ਅਤੇ ਮਹਾਰਾਜ ਨੇ ਇਸ ਨੂੰ ਕਈ ਸ਼ਬਦ ਵੱਖਰੇ ਵੱਖਰੇ ਰਾਗਾਂ ਵਿੱਚ ਆਉਂਦੇ ਹੈ। ਆਸਾ ਰਾਗ ਦੇ ਵਿੱਚ ਇਹ ਸ਼ਬਦ ਉਹਦੇ ਪ੍ਰਥਾਏ ਸੰਪਰਦਾ 'ਚ ਮੰਨਿਆ ਜਾਂਦਾ ਹੈ। ਇਹ ਆਪਣੀ ਰਾਜ ਵਿਭੁਗਤੀ ਦਾ ਤੂੰ ਹੰਕਾਰ ਕਰਦੇ ਅਤੇ ਹੰਕਾਰ ਦੇ ਵਿੱਚ ਤੂੰ ਆਪਣੀ ਲੜਕੀ ਨੂੰ ਕੋਹੜੀ ਨਾਲ ਵਿਆਹਿਆ, ਵੀ ਇਹਨੇ ਇਉਂ ਕਿਉਂ ਕਹਿ ਦਿੱਤਾ ਵੀ ਅਸੀਂ ਰੱਬ ਦਾ ਦਿੱਤਾ ਖਾਣੀ ਹੈ, ਰੱਬ ਨੇ ਤੈਨੂੰ ਰਾਜ ਦਿੱਤਾ ਹੈ। ਇਸ ਕਰਕੇ ਕਹਿਣ ਲੱਗੇ ਹੇ ਰਾਜਨ ਸੁਣ। ਮਹਾਰਾਜ ਸਾਹਿਬ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਜੀ।
ਭੂਪਤ ਹੋਏ ਕੈ ਰਾਜ ਕਮਾਇਆ।
ਰਾਜਨ ਤੋਂ ਭੂ ਨਾਮ ਪ੍ਰਿਥਵੀ ਦਾ ਹੈ, ਪਤ ਪਤੀ ਇਹਦਾ ਮਾਲਕ ਬਣ ਕੇ, ਇਹਦਾ ਮਾਲਕ ਹੋ ਕਰਕੇ ਰਾਜ ਭਾਗ ਨੂੰ ਕਮਾਉਣਾ ਕੀਤਾ ਹੈ।
ਕਰ ਕਰ ਅਨਰਥ ਵਿਹਾਜੀ ਮਾਇਆ।
ਇਹਦਾ ਅਨਰਥ ਹੈ, ਆੜਾ ਗੇਤਰ ਕਰਨਾ ਹੈ, ਪਾਪ ਕਰਮ ਕਰਕੇ ਮਾਇਆ ਜਿਹੜੀ ਦੌਲਤ ਹੈ ਵਿਭੂਤੀ ਵਿਹਾਜੀ ਇਕੱਤਰ ਕੀਤੀ, ਇਹ ਕਰਦਾ ਰਿਹਾ ਹੈ।
ਸੰਚਿਤ ਸੰਚਿਤ ਥੈਲੀ ਕੀਨੀ।
ਤੇ ਸੰਚਿਤ 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 ਨਾਮ ਇਕੱਠੀ ਕਰਨ ਦਾ ਹੈ ਤੇ ਇਸ ਨੂੰ ਬੜੇ ਯਤਨਾਂ ਦੇ ਨਾਲ ਸੰਚਿਤ ਇਕੱਠੀ ਕਰਦਿਆਂ ਤੇ ਸੰਚਿਤ ਇਕੱਤਰ ਕਰਦਿਆਂ ਹੋਇਆਂ ਤਾਂ ਥੈਲੀ ਜਿਹੜੀ ਗੁਥਲੀ ਭਰ ਰਹੀ ਹੈ, ਭਰਨਾ ਕੀਤੀ ਹੈ। ਇਹ ਪੁਰਾਣੇ ਸਮੇਂ ਦੇ ਵਿੱਚ ਗਿਣਤੀ ਹੁੰਦੀ ਸੀ, ਜਿਹੜੀ ਥੈਲੀ ਸੀ ਉਹ 500 ਰੁਪਏ ਦੀ ਹੁੰਦੀ ਸੀ। ਇਸ ਤੋਂ ਬਾਅਦ ਫਿਰ ਦੂਸਰਾ ਸ਼ਬਦ ਸੀ ਤੋੜਾ, ਉਹਨੂੰ ਅੱਜ ਕੱਲ੍ਹ ਅੱਧੀ ਬੋਰੀ ਨੂੰ ਤੋੜਾ ਕਹਿ ਦਿੰਦੇ ਹੈ, ਪਰ ਪੁਰਾਣੇ ਸਮੇਂ ਦੇ ਅੰਦਰ ਜਿਹੜਾ 1000 ਰੁਪਏ ਜਿਹਦੇ 'ਚ ਪੈ ਜਾਂਦੇ ਸੀ ਉਹਨੂੰ ਤੋੜਾ ਕਹਿੰਦੇ ਸੀ, ਅਤੇ ਜਿਹਦੇ ਵਿੱਚ 10,000 ਰੁਪਇਆ ਪੈ ਜਾਵੇ ਉਹਨੂੰ ਬੱਦਰਾ ਕਹਿੰਦੇ ਸੀ। ਨਾਨਕ ਬੱਦਰਾ ਮਾਲਕਾ ਭੀਤਰ ਤਰਿਆ ਆਣ, ਇਹ ਗਿਣਤੀ ਹੈ ਪੁਰਾਣੇ ਸਮੇਂ ਦੀ। ਤੂੰ ਇਸ ਪ੍ਰਕਾਰ ਦੀਆਂ ਥੈਲੀਆਂ ਮਾਇਆ ਦੇ ਇਕੱਤਰ ਕਰਨ ਤੋਂ ਭਾਵ ਹੈ ਖਜ਼ਾਨਾ ਜੋੜਿਆ ਹੈ।
ਪ੍ਰਭ ਉਸਤੇ ਡਾਰ ਅਵਰ ਕੋ ਦੀਨੀ।
ਜਦੋਂ ਪਰਮੇਸ਼ੁਰ ਨੇ ਉਹਦੀ ਪ੍ਰਲਬਧ ਪੂਰੀ ਹੋ ਗਈ, ਉਹ ਤੋਂ ਡਾਰ ਛੁਡਾ ਕੇ ਅਵਰ ਹੋਰ ਕਿਸੇ ਨੂੰ ਦੀਨੀ ਦੇ ਦਿੱਤੀ, ਭਾਵ ਉਹਦਾ ਰਾਜ ਭਾਗ ਦਾ ਇਹਨਾਂ ਖਜ਼ਾਨਿਆਂ ਦਾ ਹੋਰ ਮਾਲਕ ਬਣ ਜਾਂਦਾ ਹੈ।
ਕਾਚ ਗਗਰੀਆ ਅੰਬ ਮਝਰੀਆ।
ਤੇ ਇਹ ਜਿਹੜਾ ਕਾਚ ਕੱਚੀ ਜਿਹੜੀ ਗਾਗਰ ਹੈ, ਗਗਰੀਆ ਜਿਹੜਾ ਪਾਠ ਹੈ ਇਹਦੇ ਵੀ ਲਗਭਗ ਅੱਧੀ ਕੁ ਅਧਕ ਲੱਗੂਗੀ। ਗਗਰੀਆ ਕਹਿੰਦੇ ਗਗਰੀਆ ਨਾ ਪਾਠ ਬਣੇ, ਤੇ ਇਸ ਕਰਕੇ ਇਹਨੂੰ ਗਗਰੀਆ ਕਹਿੰਦੇ। ਗਾਗਰ ਤੋਂ ਭਾਵ ਹੈ ਮਿੱਟੀ ਦੀ ਗਾਗਰ ਹੁੰਦੀ ਵੀ ਪਾਣੀ 'ਚ ਖੜ ਜਾਂਦੀ ਹੈ। ਕਾਚੀ ਗਾਗਰ ਜਿਵੇਂ ਉੱਥੇ ਵੀ ਕਹਿੰਦੇ ਨੀਰ ਪਰਤ ਹੈ ਜਾਂ ਤਨ ਕੀ ਹਵਡਾ ਹੈ। ਤੋ ਇਸ ਕਰਕੇ ਕੱਚੀ ਗਾਗਰ ਕਾਲ ਰੂਪੀ ਅੰਬ ਪਾਣੀ ਦੇ ਮਝਰੀਆ ਇਹਦਾ ਇਹਦੇ ਵਿੱਚ ਮਤਲਬ ਪਈ ਹੋਈ ਹੈ। ਅਧਿਕ ਸਹਿਤ ਪਾਠ ਹੈ ਇਹਦੇ ਵਿੱਚ ਪਈ ਹੈ, ਕਿਉਂਕਿ ਚਾਲ ਦੇ ਨਾਲ ਅਧਿਕ ਭਾਵੇਂ ਲੱਗੇ ਪਰ ਮਝਰੀਆ ਵੀ ਉਹਦੇ ਮੰਝ ਉਹਦੇ ਵਿੱਚ ਪਈ ਹੈ, ਇਹਦੇ ਵਿੱਚ ਕੱਚੀ ਗਾਗਰ ਇਹ ਪਈ ਹੋਈ ਹੈ। ਇਸ ਕਰਕੇ ਜਿਵੇਂ ਕੱਚੀ ਗਾਗਰ ਘੜਾ ਪਾਣੀ ਦੇ ਵਿੱਚ ਗਲ ਜਾਂਦਾ ਹੈ, ਇਉਂ ਤੇਰੀ ਪਦਾਰਥਾਂ ਸਵਾਸਾਂ ਰੂਪ ਪਾਣੀ ਦੀ ਭਰੀ ਹੋਈ ਹੈ, ਇਹਦੇ ਵਿੱਚ ਇਹ ਖੁਰਖਰ ਜਾਣੀ ਹੈ, ਇਹ ਸਵਾਸ ਖੋਲ ਰਹੇ ਹਨ ਇਸ ਨੂੰ।
ਗਰਭ ਗਰਭ ਉਆਹੂ ਮਹਿ ਪਰੀਆ,
ਤੇਰੇ ਜੀਵ ਕੱਚੀ ਦੇਹੀ ਦਾ ਗਰਭ ਹੰਕਾਰ ਕਰਕੇ, ਆਪਣੇ ਗੁਣਾਂ ਦਾ ਹੰਕਾਰ ਕਰਦਾ। ਗਰਭ ਗਰਭ ਦੋ ਵਾਰੀ ਹੈ, ਜਿਹਦੇ ਵਿੱਚ ਦੋਨੇ ਪਾਸੇ ਅਰਥ ਲੱਗੂਗਾ ਵੀ ਇਹ ਦੇਹੀ ਦਾ ਗਰਭ ਹੰਕਾਰ ਕਰਕੇ ਜਾਂ ਫਿਰ ਆਪਣੇ ਗੁਣਾਂ ਦਾ ਗਰਭ ਹੰਕਾਰ ਕਰਕੇ ਉਆਹੂ ਉਸ ਦੇ ਪਾਲਣ ਪੋਸ਼ਣ ਦੇ ਵਿੱਚ ਪੈ ਰਿਹਾ ਹੈ, ਉਹਦੇ ਵਿੱਚ ਇਹ ਖਤਮ ਹੋ ਰਿਹਾ ਹੈ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਨਿਰਭਉ ਹੋਇਓ ਭਇਆ ਨਿਹੰਗਾ,
ਆਪਣੇ ਆਪ ਵਿੱਚ ਨਿਰਭਉ ਭੈ ਤੋਂ ਰਹਿਤ ਹੋ ਕਰਕੇ ਪਾਪ ਕਰਮੇ ਹੈ, ਤੇ ਭੈ ਤੋਂ ਰਹਿਤ ਹੋ ਕਰਕੇ ਨਿਹੰਗਾ ਨਿਧੜਕ ਦਲੇਰ ਹੋ ਰਹੇ ਹੈ, ਪਾਪ ਕਰਨ ਦੇ ਲਈ ਬੜਾ ਸੂਰਮਾ ਬਣ ਰਿਹਾ ਹੈ। ਇਹ ਜਿਹੜਾ ਨਿਹੰਗਾ ਸ਼ਬਦ ਹੈ ਇਹਦੇ ਕਈ ਅਰਥ ਬਣਦੇ ਹੈ, ਤੇ ਨਿਹੰਗ ਸ਼ਬਦ ਗੁਰੂ ਸਾਹਿਬ ਨੇ ਸੂਰਮੇ ਲਈ ਵੀ ਵਰਤਿਆ ਦਸਮ ਵਿੱਚ, ਭੇੜ ਪਿਆ ਨਿਹੰਗਾ ਸੂਰਮੇ ਨੂੰ ਕਹਿੰਦੇ ਨੇ, ਕਿਤੇ ਕਿਤੇ ਨਿਹੰਗਾ ਮਗਰਮੱਛ ਨੂੰ ਵੀ ਕਿਹਾ ਜਾਂਦਾ ਹੈ, ਪਰ ਪ੍ਰਕਰਨ ਅਨੁਸਾਰ ਤੇ ਨਿਹੰਗਾ ਦੇ ਵਿੱਚੋਂ ਇਹ ਸ਼ਬਦ ਨੇ ਵਿਸ਼ੇਸ਼ ਕਰਕੇ, ਹੰਗਾ ਨਾਮ ਹੈ ਹੰਗਤਾ ਦਾ, ਵਿਸ਼ੇਸ਼ ਕਰਕੇ ਹੰਗਤਾ ਦੇ ਹੋ ਰਿਹਾ ਹੈ, ਇਸ ਕਰਕੇ ਤੂੰ ਹੰਕਾਰੀ ਬੰਦੇ ਨੂੰ ਫਿਰ ਮੂਰਖ ਕਿਹਾ ਜਾਂਦਾ ਹੈ, ਤੂੰ ਮੂਰਖ ਹੋ ਰਿਹਾ ਹੈ, ਹੰਕਾਰੀ ਹੋ ਰਿਹਾ ਹੈ। ਹੇ ਰਾਜਨ
ਚੇਤਨਾ ਆਇਓ ਕਰਤਾ ਸੰਗਾ,
ਕਰਤਾ ਕਰਨ ਹਾਰ ਪਰਮੇਸ਼ਰ ਸਾਰਿਆਂ ਦੇ ਸੰਗਾ ਸਾਥ ਹੈ, ਉਹ ਤੇਰੇ ਚਿਤ ਚੇਤੇ ਨਹੀਂ ਆਇਆ, ਇਸ ਪ੍ਰਕਾਰ ਹੈ ਵੀ ਉਹਨੂੰ ਕਦੇ ਚੇਤੇ ਨਹੀਂ ਕਰਦਾ ਹੈ ਤੂੰ, ਇਹ ਹੰਕਾਰ ਦੇ ਵਿੱਚ ਤੂੰ ਆਪਣੀ ਲੜਕੀ ਵਿਆਹੀ ਨਾ, ਕੋੜੇ ਨੂੰ ਕੌਣ ਵਿਆਹੁੰਦਾ, ਇਹ ਤੇਰਾ ਹੰਕਾਰ ਸੀ ਤੇ ਮੈਨੂੰ ਰੱਬ ਨਹੀਂ ਸਮਝਿਆ। ਅੱਗੇ ਦੱਸਦੇ ਹਨ,
ਲਸਕਰ ਜੋੜੇ ਕੀਆ ਸੰਭਾਹ,
ਚਾਰ ਪ੍ਰਕਾਰ ਦੀ ਜਿਹੜੀ ਫੌਜ ਹੁੰਦੀ ਹੈ ਉਹਨੂੰ ਲਸਕਰ ਕਹਿੰਦੇ ਆ, ਪੈਦਲ ਹੋਣ, ਘੋੜ ਸਵਾਰ, ਰਥਾਂ ਦੇ ਉੱਤੇ, ਹਾਥੀਆਂ ਦੇ ਉੱਤੇ, ਚਤਰੰਗੀ ਸੈਨਾ ਕਹਿੰਦੇ ਨੇ ਉਸ ਨੂੰ, ਲਸਕਰ ਕਹਿੰਦੇ ਨੇ। ਇਹ ਫੌਜ ਜੋੜ ਲਈ, ਇਕੱਤਰ ਕਰ ਲਈ, ਸੰਭਾਹ ਨਾਮ ਇਕੱਤਰ ਕਰਨ ਦਾ ਹੈ, ਇਹਨੂੰ ਇਕੱਤਰ ਕਰਕੇ ਜੋੜਿਆ ਹੈ, ਨੰਬਰਵਾਰ ਵੀ ਇੱਥੇ ਪੈਦਲ ਹੋਣਗੇ, ਇੱਥੇ ਘੋੜ ਸਵਾਰ ਹੋਣਗੇ, ਇੱਥੇ ਰਥਾਂ ਵਾਲੇ, ਇੱਥੇ ਹਾਥੀ ਵਾਲੇ, ਜਾਂ ਫਿਰ ਸੰਭਾਹ ਸੰਗ ਭਲੀ ਪ੍ਰਕਾਰ, ਵਾਹ ਅਸਵਾਰੀਆਂ ਤੇ ਸਵਾਰ ਹੋ ਕੇ ਤੂੰ ਆਪ ਉਹਨਾਂ ਤੋਂ ਫੌਜਾਂ ਅਸਵਾਰ ਹੋ ਕਰਕੇ ਫੌਜਾਂ ਇਕੱਤਰ ਕਰਦਾ ਹੈ।
ਨਿਕਸਿਆ ਫੂਕ ਤਾਂ ਹੋਏ ਗਯੋ ਸਵਾਹਾ,
ਜਦੋਂ ਫੂਕ ਪਾਉਣ ਹਵਾ ਤੋਂ ਪਾਵੇ ਸਵਾਸ ਨਿਕਲ ਗਏ, ਫਿਰ ਹੋਰ ਕੀ ਹੋਣਾ, ਇਹਦਾ ਸਵਾਹ ਹੀ ਹੋਣੀ ਆ, ਫਿਰ ਸਵਾਹਾ ਭਾਵ ਖਾਕ ਬਣ ਜਾਣੀ ਹੈ, ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਕਿਹਦਾ ਹੰਕਾਰ ਕਰਦਾ ਹੈ ਰਾਜਨ?
ਉੱਚੇ ਮੰਦਰ ਮਹਿਲ ਅਰ ਰਾਨੀ,
ਉੱਚੇ ਤੇਰੇ ਮੰਦਰ ਬੜੇ ਕਿਲੇ ਉਸਾਰੇ ਨੇ, ਫਿਰ ਉਹਨਾਂ ਚ ਮਹੱਲ ਉਸਾਰੇ ਹੋਏ, ਮਕਾਨ ਬਣਾਏ ਹੋਏ ਨੇ, ਅਟਾਰੀਆਂ ਬਣਾਈਆਂ ਹੋਈਆਂ ਨੇ ਉੱਚੀਆਂ, ਅਤੇ ਉਹਦੇ ਵਿੱਚ ਸੁੰਦਰ ਰਾਨੀ, ਇਹਨੂੰ ਵੀ ਕਸਕੇ ਬੋਲਣਾ, ਤੇ ਇਸ ਪ੍ਰਕਾਰ ਉਹਦੇ ਵਿੱਚ ਜੇ ਨਾਣਾ ਹੋਵੇ ਤਾਂ ਰਾਣੀ ਬਣ ਜਾਂਦਾ ਹੈ, ਰਾਨੀ ਰਾਣੀਆਂ ਨੂੰ ਉਹਦੇ ਵਿੱਚ, ਤੇ ਇਸੇ ਤਰ੍ਹਾਂ ਅੱਗੇ ਦੱਸਦੇ ਨੇ।
ਹਸਤ ਘੋੜੇ ਜੋੜੇ ਮਨ ਭਾਨੇ,
ਮਨ ਭਾਨੀ ਇਹ ਵੀ ਕਸਕੀ ਹੈ, ਮਨ ਭਾਉਂਦੇ ਹਾਥੀ ਘੋੜੇ ਜੋੜੇ ਪਿਛਾਕੇ, ਇਹ ਤੂੰ ਪਹਿਨੇ ਪਿਛਾਕੇ ਪਹਿਨਦੇ ਤੇ ਘੋੜਿਆਂ ਤੇ ਹਾਥੀਆਂ ਤੇ ਸਵਾਰੀਆਂ ਕਰਦੇ, ਇਹ ਤੇਰੀ ਹਾਲਤ ਹੋ ਰਹੀ ਹੈ।
ਬੜ ਪਰਵਾਰ ਪੂਤ ਅਰ ਧੀਆ,
ਪੁੱਤਰ ਪੂਤ ਨਾਮ ਹੈ ਪੁੱਤਰ ਦਾ, ਅਰ ਅਤੇ ਧੀਆਂ ਲੜਕੀਆਂ ਦਾ ਨਾਮ ਹੈ, ਸਾਰੇ ਸੰਸਾਰ ਨੂੰ ਉਪਦੇਸ਼ ਹੈ, ਬਹੁਤ ਵੱਡੇ ਪਰਿਵਾਰ ਟੱਬਰ ਕੁਟੰਬ ਵਾਲਾ ਹੋ ਗਿਆ ਹੈ, ਕਿਉਂਕਿ ਇਹਦੇ ਧੀਆਂ ਧੀਆਂ ਸੀ, ਉਹ ਧੀਆਂ ਤੇ ਅੱਗੇ ਦੋਹਤਰੇ ਹੋ ਗਏ, ਤੇਰੀਆਂ ਧੀਆਂ ਪੋਤਰਾਂ ਵਾਲੀਆਂ ਹੋ ਗਿਆ, ਮਾਣ ਕਰਦਾ ਵੀ ਮੇਰੇ ਦੋਹਤਰੇ ਨੇ, ਇਸ ਪ੍ਰਕਾਰ ਵੱਡੇ ਪਰਿਵਾਰ ਵਾਲਾ ਹੋ ਗਿਆ। ਅੱਗੇ ਦੱਸਦੇ ਨੇ,
ਮੋਹੇ ਪਚੇ ਪਚ ਅੰਧਾ ਮੂਆ,
ਜਿਸ ਪਰਿਵਾਰ ਦੇ ਮੋਹੇ ਮੋਹ ਦੇ ਵਿੱਚ ਪਚੇ ਦੁਖੀ ਹੋ ਕੇ ਪਚ ਸੜ ਕੇ ਅੰਧਾ ਗਿਆਨੀ ਜੀਵ, ਅੰਤ ਨੂੰ ਮੂਆ ਮਰ ਜਾਂਦਾ ਹੈ।
ਜਿਨਹ ਉਪਾਹ ਤਿਨਹ ਬਿਨਾਹ,
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਸੇ ਨੇ ਅੰਤ ਸਮਾਂ ਜਾਣ ਕੇ ਬਿਨਾਹਾ ਨਾਸ ਕਰਨਾ, ਉਸੇ ਨੇ ਨਾਸ ਕਰਨਾ ਜਿਹਨੇ ਪੈਦਾ ਕੀਤਾ।
ਰੰਗ ਰਸਾ ਜੈਸੇ ਸੁਪਨਾਹ,
ਸੰਸਾਰ ਵਿੱਚ ਰੰਗ ਜਿਹੜੇ ਆਨੰਦ ਹੈ ਨਾ ਰਸਾਂ ਨੂੰ ਭੋਗਦੇ, ਕਹਿੰਦੇ ਉਹ ਤਾਂ ਇਸ ਤਰ੍ਹਾਂ ਜਿਸ ਪ੍ਰਕਾਰ ਸੁਪਨਾਹਾ ਸੁਪਨੇ ਦੇ ਪਦਾਰਥ ਝੂਠੇ ਹੁੰਦੇ ਨੇ ਮਿਥਿਆ ਹੁੰਦੇ ਨੇ, ਇਸੇ ਤਰ੍ਹਾਂ ਹੈ ਜੋ ਸੁਪਨੇ ਹੋਏ ਵੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਵਿਅਰਥ ਹੋ ਜਾਂਦਾ ਹੈ।
ਸੋਈ ਮੁਕਤਾ ਤਿਸ ਰਾਜਮਾਲ,
ਤੇ ਅੱਗੇ ਮਹਾਰਾਜ ਸਾਹਿਬ ਜੀ ਦੱਸਦੇ ਹੈ ਕਹਿੰਦੇ ਸੋਈ ਮੁਕਤਾ, ਅਸਲ ਦੇ ਵਿੱਚ ਉਹੀ ਮੁਕਤਾ ਮੁਕਤ ਪੁਰਸ਼ ਹੈ, ਤਿਸ ਉਸੇ ਦੇ ਕੋਲ ਬ੍ਰਹਮ ਗਿਆਨ ਰੂਪੀ ਰਾਜ ਭਾਗ ਹੈ, ਅਤੇ ਸਰਬਣ ਜਿਹੜਾ ਕਰਨਾ ਜਾਂ ਮੰਨਣ ਕਰਨਾ ਇਹ ਘੋੜੇ ਨੇ, ਨਿਧਿਆਸਨ ਕਰਨ ਰੂਪੀ ਜਿਹਦੇ ਕੋਲ ਹਾਥੀ ਆਦਿ ਤੱਤ ਤੋਂ ਪਾਦਾ ਸੰਸ਼ੋਧਨ ਕਰਨਾ ਇਤਿਆਦਿਕ ਇਹਨਾਂ ਸ਼ੁਭ ਗੁਣਾਂ ਦਾ ਮਾਲ ਹੈ, ਜਾਂ ਫਿਰ ਸਰਵਣ ਜਿਹੜਾ ਕਰਨਾ ਹੈ ਅਤੇ ਇਹਦੇ ਕੋਲ ਘੋੜੇ ਨੇ, ਜਿਹੜਾ ਮੰਨਣ ਕਰਨਾ ਇਹ ਉਹਦੇ ਕੋਲ ਹਾਥੀ ਨੇ, ਜਿਹੜਾ ਨਿਧਿਆਸਨ ਕਰਨਾ ਇਹਦੇ ਕੋਲ ਮਾਲ ਹੈ।
ਨਾਨਕ ਦਾਸ ਜਿਸ ਖਸਮ ਦਯਾਲ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਸ ਦਾਸ ਸੇਵਕ ਦੇ ਉੱਪਰ ਖਸਮ ਮਾਲਕ ਪਰਮੇਸ਼ਰ ਦਯਾਲ ਦਿਆਲੂ ਹੋ ਜਾਂਦਾ ਹੈ, ਉਹਨੂੰ ਪ੍ਰਾਪਤ ਹੁੰਦੇ ਨੇ ਗੁਣ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਇਨ ਸਿਓ ਪ੍ਰੀਤ ਕਰੀ ਕਨੇਰੀ,
ਇਹ ਸ਼ਬਦ ਇਹ ਸੰਬੰਧੀਆਂ ਦਾ ਜਿਹੜਾ ਮਾਇਆ ਦੀ ਪ੍ਰੀਤੀ ਦਾ ਫਲ ਹੈ, ਵਿਸ਼ਿਆਂ ਦੀ ਪ੍ਰਬਲਤਾ ਦਿਖਾਉਂਦੇ ਹੋਏ ਮਹਾਰਾਜ ਸ਼ਾਹ ਜੀ ਫਰਮਾਨ ਕਰਦੇ ਨੇ, ਆਸਾ ਰੱਖਦੇ ਨੇ ਪੰਜਵੇਂ ਪਾਤਸ਼ਾਹ ਜੀ।
ਇਨ ਸਿਓ ਪ੍ਰੀਤ ਕਰੀ ਕਨੇਰੀ,
ਇਨ ਇਸ ਮਾਇਆ ਜਾਂ ਸੰਬੰਧੀਆਂ ਸਿਓ ਦਾ ਅਰਥ ਹੈ ਨਾਲ, ਕਨੇਰੀ ਬਹੁਤੀ ਪ੍ਰੀਤ ਪ੍ਰੀਤੀ, ਇਹ ਜਿਹੜੀ ਕਨੇਰੀ ਬਹੁਤੀ ਪ੍ਰੀਤੀ ਕੀਤੀ ਹੈ।
ਜੋ ਮਿਲੀਏ ਤੋ ਵਧੇ ਵਧੀਰੀ,
ਜਦੋਂ ਮਾਇਆ ਮਿਲਦੀ ਹੈ ਜਾਂ ਸੰਬੰਧੀ ਮਿਲਦੇ ਨੇ ਤਾਂ ਇਹ ਤ੍ਰਿਸ਼ਨਾ ਹੋਰ ਵਧੇਰੇ ਜ਼ਿਆਦਾ ਵਧੇ ਵੱਧਦੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਸੰਬੰਧੀਆਂ ਦਾ ਮੋਹ ਉਹਦੇ ਚ ਵਾਧਾ ਹੁੰਦਾ ਹੈ।
ਗਲ ਚਮੜੀ ਜੋ ਛੋਟੇ ਨਾਹੀ,
ਜਿਸ ਪ੍ਰਕਾਰ ਚਮੜੀ ਲੱਗੀ ਹੋਈ ਆਪਣੇ ਜਿਸਮ ਨੂੰ ਨਹੀਂ ਛੱਡਦੀ ਹੱਡਾਂ ਨੂੰ, ਇਹ ਉਹ ਮਾਇਆ, ਇਹ ਜਿਹੜੀ ਗਲ ਕੰਠ ਵਿੱਚ ਚਮੜੀ ਨਾਂ ਤੇ ਚਿਪਟੀ ਹੋਈ ਹੈ ਚਮੜੀ ਦੀ ਨਿਆਈ, ਇਹਨੂੰ ਪੋਲਾ ਪਾਠ ਕਰਨ ਪਾਈ ਚਮੜੀ, ਤੇ ਇਸ ਪ੍ਰਕਾਰ ਛੱਡਦੀ ਨਹੀਂ ਹੈ, ਇਹ ਪ੍ਰਮਾਣ ਦਿੱਤਾ ਹੈ। ਤਾਂ ਪਰ ਇਹ ਮਾਇਆ ਤੇ ਮੋਹ ਤੈਨੂੰ ਇਉਂ ਚਿੰਬੜਿਆ ਹੋਇਆ ਜਿਵੇਂ ਤੇਰੇ ਜਿਸਮ ਨੂੰ ਚਮੜੀ ਚਿੰਬੜੀ ਹੋਈ ਹੈ, ਤਾਂ ਇਸ ਕਰਕੇ ਇਹ ਚਿਪਟੀ ਹੋਈ ਹੈ, ਇਉਂ ਤੇਰੇ ਸੰਬੰਧੀ ਤੇ ਤੈਨੂੰ ਮਾਇਆ ਦੀ ਤ੍ਰਿਸ਼ਨਾ ਚਿੰਬੜੀ ਹੋਈ ਹੈ।
ਲਾਗ ਛੁੱਟੋ ਸਤਿਗੁਰ ਕੀ ਪਾਈ,
ਜਗਿਆਸੂ ਕਹਿੰਦਾ ਮਹਾਰਾਜ ਛੁਟਕਾਰਾ ਕਿਵੇਂ ਹੋਊਗਾ, ਮਹਾਰਾਜ ਕਹਿੰਦੇ ਜਿਹੜੇ ਸਤਿਗੁਰੂ ਗੁਰੂ ਨਾਨਕ ਦੀ ਚਰਨੀ ਲੱਗ ਜਾਂਦੇ ਆ, ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਦੇ ਚਰਨੀ ਲੱਗ ਜਾਈਏ ਤਾਂ ਫਿਰ ਇਸ ਤੋਂ ਮਹਾਰਾਜ ਸਾਹਿਬ ਕਹਿੰਦੇ ਛੁੱਟੋ ਛੁਟਕਾਰਾ ਹੋ ਸਕਦਾ ਹੈ।
ਜਗ ਮੋਹਨੀ ਹਮ ਤਿਆਗ ਗਵਾਈ,
ਇਹ ਜਗ ਸੰਸਾਰ ਨੂੰ ਜਾਂ ਜਗ ਜੀਵਾਂ ਨੂੰ ਜਿਹੜੀ ਮੋਹਨੀ ਮੋਹਿਤ ਕਰਨ ਵਾਲੀ ਹੈ, ਮੋਹ ਲੈਣ ਵਾਲੀ ਹੈ, ਜੜ ਰੂਪ ਵੀ ਚੇਤਨ ਰੂਪ ਵੀ, ਇਹ ਜਿਹੜੀ ਮਾਇਆ ਹੈ ਇਹਦੀ ਪ੍ਰੀਤੀ ਹਮ ਅਸਾਂ ਨੇ ਤਿਆਗ ਛੱਡ ਕੇ ਗਵਾਈ ਗਵਾ ਦਿੱਤੀ ਹੈ।
ਨਿਰਗੁਣ ਮਿਲਿਓ ਵਜੀ ਵਧਾਈ,
ਨਿਰਾਕਾਰ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਮਿਲਿਓ ਮਿਲ ਪਿਆ ਹੈ, ਜਿਸ ਕਰਕੇ ਆਨੰਦ ਦੀ ਵਧਾਈ ਖੁਸ਼ੀ ਤੇ ਵਜੀ ਨਾਮ ਪ੍ਰਗਟ ਹੋਣ ਦਾ ਹੈ। ਇਹਨੂੰ ਵਜੀ ਕਹਿਣਾ, ਵਜੀ ਨਾਮ ਨੇ ਥੋੜਾ ਜਿਹਾ ਕਸਕੇ ਬੋਲਣਾ ਹੈ, ਪ੍ਰਗਟ ਹੋਈ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਐਸੀ ਸੁੰਦਰ ਮਨ ਕੋ ਮੋਹ ਹੈ,
ਇਹ ਮਾਇਆ ਐਸੀ ਅਜਿਹੀ ਸੁੰਦਰ ਸੋਹਣੀ ਹੈ ਜੋ ਮਨ ਚਿੱਤ ਨੂੰ ਮੋਹਿਆ ਮੋਹਿਤ ਕਰ ਰਹੀ ਹੈ, ਮੋਹਿਤ ਕਰ ਲੈਂਦੀ ਹੈ, ਇਹਦੇ ਵਿੱਚ ਐਸਾ ਭਾਵ ਹੈ ਖਿੱਚਦਾ।
ਵਾਟ ਘਾਟ ਗ੍ਰਹਿ ਬਨ ਬਨ ਜੋ ਹੈ,
ਵਾਟ ਰਸਤਿਆਂ ਵਿੱਚ ਰਹਿਣ ਵਾਲੇ ਜਾਣੀ ਜਿਹੜੇ ਬਸਤੀ ਦੇ ਵਿੱਚ ਨਹੀਂ ਰਹਿ ਰਹੇ, ਕੋਈ ਰਸਤੇ ਦੇ ਉੱਤੇ ਰਹਿਸ਼ ਕੀਤੀ ਹੋਈ ਹੈ, ਉਹਨੂੰ ਕਹਿੰਦੇ ਬਾਟ। ਜਾਂ ਰਸਤਿਆਂ ਤੇ ਚੱਲਣ ਵਾਲੇ ਜਿਹੜਾ ਨਾਰਦ ਹੈ, ਇਹ ਬਾਟਾਂ ਹੀ ਬਾਟਾਂ ਦੇ ਚ ਘੁੰਮਦਾ ਰਹਿੰਦਾ, ਤੁਰਦਾ ਫਿਰਦਾ ਰਹਿੰਦਾ। ਉਹਦੇ ਚ ਰਹਿਣ ਵਾਲੇ ਘਾਟ ਦਰਿਆਵਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ, ਇਸ ਪ੍ਰਕਾਰ ਇਹ ਫਿਰ ਬਾਟ ਘਾਟ, ਇਸ ਤੋਂ ਆ ਗਿਆ ਗ੍ਰਹਿ, ਘਰਾਂ ਵਿੱਚ ਰਹਿਣ ਵਾਲੇ ਗ੍ਰਹਿਸਥੀ ਲੋਕ, ਤੇ ਬਨ 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 ਜੰਗਲ, ਜੰਗਲ ਦੇ ਵਿੱਚ ਇਹਨਾਂ ਨੇ ਕੁਟੀਆ ਬਨ ਬਣਾ ਲਈ ਹੈ, ਉਹ ਬਣਾ ਕੇ ਬਨਾਂ ਦੇ ਵਿੱਚ ਰਹਿੰਦੇ ਹੈ। ਤੇ ਉਹਨਾਂ ਰਿਸ਼ੀਆਂ ਮੁਨੀਆਂ ਨੂੰ ਦੇਖ ਕੇ ਬਸ ਕਰ ਲੈਂਦੀ ਹੈ ਇਹ ਮਾਇਆ। ਅਸੀਂ ਰਸਤੇ ਵਿੱਚ ਰਹਿਣ ਵਾਲੇ ਕੌਣ? ਜੈਮਨੀ ਮੁਨੀ, ਜੋ ਕਹਿੰਦਾ ਸੀ ਗਿਆਨਬਾਨ ਨੂੰ ਮਾਇਆ ਪੋਹ ਨਹੀਂ ਸਕਦੀ। ਉਹਨੇ ਜੈਮਨੀ ਅਸ਼ਮੇਧ ਇੱਕ ਗ੍ਰੰਥ ਬਣਾਇਆ ਹੈ। ਬਹੁਤ ਪੁਰਾਣੇ ਸਮੇਂ 'ਚ ਦਾਸ ਨੇ ਗ੍ਰੰਥ ਦੇਖਿਆ ਹੈ ਅਤੇ ਉਹ ਜੈਮਨੀ ਦਾ ਬਣਾਇਆ ਹੋਇਆ। ਜੈਮਨੀ ਅਸ਼ਮੇਧ ਉਹਦਾ ਨਾਂ ਸੀ ਉੱਪਰ ਹੈਡ। ਉਹ ਕਹਿੰਦਾ ਸੀ ਗਿਆਨਬਾਨ ਨੂੰ ਵਿਸ਼ੇ ਨਹੀਂ ਪੋਹ ਸਕਦੇ। ਵਿਆਸ ਨੇ ਕਿਹਾ ਸੀ, ਉਹਦਾ ਚੇਲਾ ਸੀ ਇਹ ਜੈਮਨੀ, ਉਹਨੇ ਕਿਹਾ ਸੀ ਤੂੰ ਗਲਤ ਲਿਖ ਦਿੱਤਾ। ਕਹਿੰਦਾ ਜੀ ਕਿਉਂ? ਕਹਿੰਦਾ ਜਦੋਂ ਗਿਆਨ ਆਉਂਦਾ ਹੈ, ਤੂੰ ਕਹਿੰਦਾ ਵੀ ਵਿਸ਼ੇ ਨੂੰ ਪੋਹ ਨਹੀਂ ਸਕਦੇ, ਜਦੋਂ ਵਿਸ਼ੇ ਆਉਂਦੇ ਨੇ ਗਿਆਨ ਹੀ ਨਹੀਂ ਰਹਿੰਦਾ ਉਸ ਵੇਲੇ। ਉਹ ਕਹਿੰਦਾ ਜੀ ਇਹ ਨਹੀਂ ਹੋ ਸਕਦਾ। ਗੁਰੂ ਨਾਲ ਬਹਿਸ ਕੀਤੀ, ਫਿਰ ਵਿਆਸ ਨੇ ਕਹਿੰਦੇ ਚੰਗਾ ਆਪਾਂ ਬਹਿਸ ਨਹੀਂ ਕਰਦੇ, ਸਮਾਂ ਆਊਗਾ ਤੈਨੂੰ ਦੱਸਾਂਗੇ। ਜੰਗਲ ਦੇ ਵਿੱਚ ਰਹਿ ਰਿਹਾ ਸੀ, ਕੁਟੀਆ ਬਣਾਈਏ ਸਮਾਂ। ਜਦੋਂ ਰਾਤ ਪੈਣ ਲੱਗੀ, ਚੀਕਣ ਦੀ ਆਵਾਜ਼ ਆਈ। ਇਹ ਹੈਰਾਨ ਹੋ ਗਿਆ ਵੀ ਬਣ ਦੇ ਵਿੱਚ ਕੋਈ ਬੀਬੀ ਅਬਲਾ ਹੈ। ਥੋੜ੍ਹੇ ਸਮੇਂ ਤੋਂ ਬਾਅਦ ਉਹ ਆਵਾਜ਼ ਇਹਦੀ ਕੁਟੀਆ ਵੱਲ ਨੂੰ ਆਉਂਦੇ, ਬਾਹਰ ਨਿਕਲ ਕੇ ਦੇਖਿਆ ਕਿ ਬੀਬੀ ਸੋਹਣਾ ਹਾਰ ਸ਼ਿੰਗਾਰ ਕੀਤਾ, ਬਹੁਤ ਸੁੰਦਰ ਸਰੂਪ ਹੈ, ਰੋ ਰਹੀ ਹੈ। ਕਹਿੰਦੇ ਬੇਟੀ ਤੂੰ ਰੋਂਦੀ ਕਿਉਂ ਹੈ? ਕਹਿੰਦੇ ਜੀ ਮੇਰਾ ਪਤੀ ਚੋਰਾਂ ਨੇ ਮਾਰ ਦਿੱਤਾ, ਮੈਨੂੰ ਵਿਆਹ ਕੇ ਲੈ ਚੱਲਿਆ ਸੀ ਅਤੇ ਮੈਂ ਤਾਂ ਬੜਾ ਭੱਜ ਕੇ ਜਾਨ ਬਚਾਈ ਹੈ। ਹੇ ਰਿਸ਼ੀ ਵਰ, ਮੈਨੂੰ ਥੋੜ੍ਹੀ ਜਿਹੀ ਜਗ੍ਹਾ ਦੇ ਦੇ, ਮੈਂ ਰਾਤ ਕੱਟਣੀ। ਉਹ ਕਹਿੰਦਾ ਵੀ ਮੈਂ ਤਾਂ ਇਸਤਰੀ ਨੂੰ ਆਪਣੀ ਕੁਟੀਆ 'ਚ ਰੱਖ ਨਹੀਂ ਸਕਦਾ। ਉਹ ਕਹਿੰਦੀ ਰਿਸ਼ੀ ਫਿਰ ਬਾਹਰ ਮੈਨੂੰ ਡਰ ਬਹੁਤ ਲੱਗਦਾ। ਕਹਿੰਦਾ ਇੱਕ ਹੋ ਸਕਦਾ ਵੀ ਤੂੰ ਕੁਟੀਆ ਦੇ ਅੰਦਰ ਬਹਿ ਜਾ, ਮੈਂ ਬਾਹਰ ਰਾਤ ਕੱਟ ਲਊਂਗਾ। ਉਹ ਕਹਿੰਦੀ ਵੀ ਇਉਂ ਕਰ ਲੈਂਦੇ। ਉਹ ਅੰਦਰ ਵੜ ਗਈ, ਕਹਿਣ ਲੱਗਾ ਵੀ ਕੁੰਡੀ ਲਾ ਲੈ ਅੰਦਰ ਦੀ, ਜੇ ਤੈਨੂੰ ਮੈਂ ਵੀ ਕਹਾਂ ਖੋਲ ਦੇ ਤੈਂ ਨਹੀਂ ਖੋਲਣਾ। ਕਹਿੰਦੀ ਸਤਿਵਚਨ। ਉਹ ਅੰਦਰ ਬੈਠ ਗਈ। ਜਿਸ ਵੇਲੇ ਕੁਝ ਤਾਂ ਉਹ ਦੇਖਣ ਤੋਂ ਹੀ ਉਹਦੇ ਮਨ ਦੇ ਵਿੱਚ ਸੰਕਲਪ ਫੁਰਨੇ ਸ਼ੁਰੂ ਹੋ ਗਏ, ਇਕਾਂਤ ਦਾ ਸਮੇਂ, ਸੁੰਦਰ ਔਰਤ ਹੈ, ਪਰ ਫਿਰ ਵੀ ਉਹਨੇ ਆਪਣਾ ਮਨ ਵਸ ਰੱਖਿਆ ਅਤੇ ਅੰਦਰ ਬੈਠੇ ਉਸਨੇ ਸੰਗੀਤ ਕਲਾ ਦੇ ਮਾਹਰ, ਆਵਾਜ਼ ਦੇ ਵਿੱਚ ਉਹਨੇ ਇਹੋ ਜਿਹਾ ਸੰਗੀਤ ਅਲਾਪਿਆ ਜਿਹੜਾ ਵਾਸ਼ਨਾ ਭੜਕਾ ਦੇਵੇ, ਮੰਦੀ ਵਾਸ਼ਨਾ। ਮੰਦੀ ਵਾਸ਼ਨਾ ਭੜਕ ਗਈ ਅਤੇ ਜਿਸ ਵੇਲੇ ਰਿਸ਼ੀ ਬੇਚੈਨ ਹੋ ਗਿਆ, ਕੁਟੀਆ ਦੇ ਆਲੇ ਦੁਆਲੇ ਚੱਕਰ ਲਾਉਣ ਲੱਗ ਗਿਆ। ਅਖੀਰ ਨੂੰ ਫਿਰ ਦਰਵਾਜ਼ਾ ਖੜਕਾ ਹੀ ਦਿੱਤਾ, ਕਹਿੰਦਾ ਦਰਵਾਜ਼ਾ ਖੋਲ੍ਹ। ਉਹ ਕਹਿੰਦੀ ਕੌਣ ਹੈ ਤੂੰ? ਕਹਿੰਦਾ ਮੈਂ ਰਿਸ਼ੀ ਹਾਂ। ਕਹਿੰਦੀ ਮੈਂ ਤਾਂ ਨਹੀਂ ਖੋਲ੍ਹਦੀ ਦਰਵਾਜ਼ਾ, ਮੈਨੂੰ ਤੁਸੀਂ ਉਹ ਵਚਨ ਕੀਤਾ ਸੀ ਖੋਲ੍ਹਣਾ ਨਹੀਂ, ਤੇਰਾ ਕੀ ਕੰਮ ਅੱਧੀ ਰਾਤ ਹੋਣ ਬਣੀ ਔਰਤ ਦੇ ਕੋਲ? ਇੱਕ ਤਾਂ ਮੈਂ ਪਹਿਲਾਂ ਹੀ ਕਰਮਾਂ ਦੀ ਮਾਰੀ ਹਾਂ, ਮੈਂ ਨਹੀਂ ਖੋਲ੍ਹਦੀ। ਕਹਿੰਦਾ ਝਗੜਾ ਕਰਦੀ ਹੈ ਕੁਟੀਆ ਮੇਰੀ, ਮੈਂ ਤੈਨੂੰ ਰਾਤ ਕੱਟਣ ਵਾਸਤੇ ਦਿੱਤਾ। ਕਹਿੰਦੀ ਰਾਤ ਕੱਟਣ ਵਾਸਤੇ ਦਿੱਤਾ, ਕੋਈ ਮੰਦ ਕਰਮ ਵਾਸਤੇ ਤਾਂ ਨਹੀਂ ਦਿੱਤਾ ਮੈਨੂੰ ਇਹ ਕੁਟੀਆ ਦੇ ਵਿੱਚ? ਤੋ ਇਸ ਕਰਕੇ ਫਿਰ ਜਦੋਂ ਝਗੜਾ ਕੀਤਾ, ਉਹ ਕਹਿੰਦੀ ਮੈਂ ਨਹੀਂ ਖੋਲ੍ਹਦੀ, ਜੋ ਮਰਜ਼ੀ ਕਰ ਲੈ। ਇਹ ਰਿਸ਼ੀ ਫਿਰ ਛੱਤ 'ਤੇ ਚੜ ਗਿਆ, ਉਹ ਸਲਵਾੜ ਹੀ ਸੀ, ਪਾੜ ਕੇ ਨਾ ਮੋਹਰਾ ਕਰਕੇ ਦਰਮ ਦੇ ਕੇ ਮਾਰੀ ਛਾਲ ਹੇਠਾਂ, ਤਾਂ ਅੰਦਰ ਜਟਾ ਜੂਟ ਦੇਖਿਆ ਆਪਣਾ ਗੁਰਦੇਵ ਵਿਆਸ ਮੁਨੀ। ਕਹਿੰਦਾ ਆ ਜਾ ਪੁੱਤ, ਤੂੰ ਕਹਿੰਦਾ ਸੀ ਵਿਸ਼ੇ ਜਿਹੜੇ ਨੇ ਗਿਆਨਬਾਨ ਨੂੰ ਨਹੀਂ ਪੁੱਛ ਸਕਦੇ, ਤੈਂ ਛੱਤ ਕਾਹਦੇ ਲਈ ਪਾੜੀ ਹੈ? ਕਹਿੰਦਾ ਗੁਰਦੇਵ ਇਹ ਕੀ? ਕਹਿੰਦਾ ਮੈਂ ਇਸਤਰੀ ਦਾ ਰੂਪ ਧਾਰਨ ਕੀਤਾ ਸੀ, ਇਸਤਰੀ ਕੋਈ ਨਹੀਂ ਹੈ। ਜੇ ਮੇਰੇ ਥਾਂ ਇਸਤਰੀ ਹੁੰਦੀ ਵੀ ਤੂੰ ਤਾਂ ਫਿਰ ਰਿਸ਼ੀਆਂ ਨੂੰ ਕਲੰਕ ਲਾ ਦਿੱਤਾ ਸੀ ਨਾ। ਕਹਿੰਦਾ ਜੀ ਵਾਕਈ ਹੁਣ ਮੈਂ ਮੰਨਦਾ ਵੀ ਕਿੱਡੇ ਹੀ ਗਿਆਨਬਾਨ ਹੋਵੇ, ਜਦੋਂ ਵਿਸ਼ੇ ਪ੍ਰਬਲ ਹੁੰਦੇ ਨੇ ਤਾਂ ਗਿਆਨ ਰਹਿੰਦਾ ਨਹੀਂ। ਇਹਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਐਡਾ ਵੱਡਾ ਇਹ ਗਿਆਨਬਾਨ ਕਹਾਉਣ ਵਾਲਾ ਆਪਣੇ ਗੁਰੂ ਨਾਲ ਵੀ ਝਗੜਾ ਕੀਤਾ ਸੀ ਤੇ ਫਿਰ ਉਹਨੂੰ ਵੀ ਸ਼ਰਮਿੰਦਾ ਹੋਣਾ ਪੈ ਗਿਆ। ਘਾਟ, ਘਾਟ ਤੇ ਰਹਿਣ ਵਾਲੇ ਪਾਰਾਸ਼ਰੀ ਸੀ, ਘਾਟ ਬਣੇ ਹੁੰਦੇ ਨਦੀ ਤੋਂ ਪਾਰ ਹੋਣ ਵਾਲੇ। ਇਹ ਘਾਟ ਤੇ ਆਇਆ, ਉੱਧਰ ਮਲਾਹ ਦੀ ਬੇਟੀ ਆਈ ਸੀ ਰੋਟੀ ਲੈ ਕੇ। ਪੁਰਾਣੇ ਸਮੇਂ 'ਚ ਅੰਨ ਦਾ ਸਤਿਕਾਰ ਕਰਦੇ ਸੀ ਲੋਕ। ਇਹਨੇ ਕਿਹਾ ਬੇਟੀ ਜੇ ਤਾਂ ਮੈਂ ਰੋਟੀ ਖਾਂਦਾ ਤਾਂ ਰਿਸ਼ੀ ਸਰਾਪ ਨਾ ਦੇ ਦੇਵੇ, ਜੇ ਰਿਸ਼ੀ ਨੂੰ ਪਾਰ ਲੰਘਾਉਣਾ ਹੈ ਤਾਂ ਅੰਨ ਨਾ ਸਰਾਪ ਦੇਵੇ, ਵੀ ਮੈਂ ਅੰਨ ਨੂੰ ਵੀ ਨਹੀਂ ਛੱਡ ਸਕਦਾ। ਕਹਿੰਦੀ ਪਿਤਾ ਦੱਸੋ ਵੀ ਜੇ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ। ਕਹਿੰਦੇ ਬੇਟੀ ਬੇੜੀ ਚਲਾਉਣ ਤਾਂ ਤੂੰ ਜਾਣਦੀ ਹੋਈ ਹੈ, ਰਿਸ਼ੀ ਤਾਂ ਪਿਤਾ ਵਰਗੇ ਹੁੰਦੇ ਨੇ, ਤੂੰ ਇਹਨੂੰ ਪਾਰ ਕਰ ਦੇ। ਕਹਿੰਦੇ ਜੀ ਸਤਿਵਚ, ਰਿਸ਼ੀ ਬਿਠਾ ਲਿਆ ਅਤੇ ਪਰਾਸਰ ਰਿਸ਼ੀ ਦਾ ਮਨ ਉਸ ਬੀਬੀ 'ਤੇ ਆ ਗਿਆ ਅਤੇ ਉਹਨੇ ਜਦੋਂ ਥੋੜ੍ਹੀ ਬਹੁਤ ਉਸ ਤਰ੍ਹਾਂ ਦੀ ਹਰਕਤ ਹੋਈ ਕਿ ਉਹਨੇ ਕਿਹਾ, ਰਿਸ਼ੀ ਵਰ ਦੇਖੋ, ਇੱਕ ਤਾਂ ਤੁਸੀਂ ਆਪਣੀ ਉਮਰ ਦਾ ਤਕਾਜ਼ਾ ਦੇਖੋ, ਦੂਸਰਾ ਦਿਨ ਦਾ ਸਮਾਂ। ਹੁਣ ਦਿਨ ਦਾ ਸਮਾਂ ਕਹਿਣ ਦੇ ਨਾਲ ਤਾਂ ਮਤਲਬ ਅੱਧੀ ਤਾਂ ਸਹਿਮਤੀ ਹੋ ਗਈ ਨਾ ਬੀਬੀ ਦੀ ਵੀ ਨਹੀਂ। ਉਹ ਕਹਿੰਦੀ ਵੀ ਜੇ ਤੂੰ ਇਹੋ ਜਿਹੀ ਹਰਕਤ ਕਰੇ ਮੈਂ ਛਾਲ ਮਾਰੂੰ ਨਦੀ ਦੇ ਵਿੱਚ, ਖੁਦਕੁਸ਼ੀ ਕਰਕੇ ਮਰ ਜੂ, ਮੈਂ ਧਰਮ ਪਾਲਣਾ। ਪਰ ਨਹੀਂ, ਨਾਲ ਸਹਿਮਤ ਹੋ ਗਈ। ਉਹ ਕਹਿੰਦਾ ਵੀ ਦਿਨ ਦੇ ਸਮੇਂ ਦੀ ਤਾਂ ਕੋਈ ਬਾਤ ਨਹੀਂ। ਉਹਨੇ ਰਿਸ਼ੀ ਨੇ ਪਾਣੀ ਦੀ ਚੂਲੀ ਭਰ ਕੇ ਧੁੰਦੇ ਧੁੰਦ ਕਰ ਦਿੱਤੀ, ਬੇਵਿਚਾਰ ਕੀਤਾ, ਉੱਥੋਂ ਬਿਆਸ ਦਾ ਜਨਮ ਹੋਇਆ। ਉਹ ਕਹਿੰਦੀ ਮੈਂ ਮੇਰਾ ਜਨਮ ਇਹੋ ਜਿਹੇ ਥਾਂ ਤੋਂ ਹੈ, ਮੇਰੇ ਸਰੀਰ ਤੋਂ ਬਦਬੂ ਆਉਂਦੀ ਹੈ। ਕਹਿੰਦਾ ਤੈਨੂੰ ਇੱਕ ਇੱਕ ਯੋਜਨ ਚਾਰ ਕੋਹਾਂ ਤੱਕ ਤੇਰੇ 'ਚੋਂ ਖੁਸ਼ਬੂ ਆਊਗੀ, ਯੋਜਨ ਗੰਧਾਰੀ, ਇਹ ਉਹਦਾ ਨਾਮ ਰੱਖਿਆ। ਅਤੇ ਇਸ ਕਰਕੇ ਉਹਦੀ ਪੇਟੋਂ ਫਿਰ ਇਹ ਬਿਆਸ ਦਾ ਜਨਮ ਹੋਇਆ ਸੀ, ਪਰਾਸ਼ਰਿਸ਼ੀ ਤੋਂ। ਅਤੇ ਉਹ ਜਿਹੜੇ ਸੀ ਐਡੇ ਵੱਡੇ ਰਿਸ਼ੀ, ਉਹਨਾਂ ਨੂੰ ਵੀ ਨਹੀਂ ਛੱਡਿਆ। ਅਤੇ ਪਰਾਸ਼ਰਿਸ਼ੀ ਵਰਗੇ ਇਸ ਕਰਕੇ ਫਿਰ ਉਹ ਤੋਂ ਬਿਆਸ ਪੁੱਤਰ ਪੈਦਾ ਹੋਇਆ। ਉਹਨੇ ਕਿਹਾ ਸੀ ਜੀ ਮੇਰਾ, ਮੈਂ ਕੁਆਰੀ ਹਾਂ, ਆਖੇ ਤੇਰਾ ਕੁਆਰਪਣ ਵੀ ਠੀਕ ਰਹੂਗਾ। ਇਹੋ ਜਿਹੇ ਪ੍ਰਸੰਗ ਪੁਰਾਣਾਂ 'ਚ ਆਉਂਦੇ ਆ। ਘਰਾਂ 'ਚ ਰਹਿਣ ਵਾਲੇ ਗ੍ਰਿਸਤੀਆਂ ਨੂੰ ਤਾਂ ਛੱਡਣੇ ਕੀ ਆ ਨੇ, ਜੰਗਲਾਂ ਵਿੱਚ ਰਹਿਣ ਵਾਲੇ, ਬਨ ਨਾਮ ਹੈ ਜੰਗਲ ਦਾ, ਜੰਗਲ ਸ੍ਰਿੰਗੀ ਰਿਖੀ ਰਹਿੰਦਾ ਸੀ, ਜੰਗਲ ਦੇ ਸੌਰਭ ਰਿਖੀ ਰਹਿੰਦਾ ਸੀ, ਉਹਨਾਂ ਦੀਆਂ ਵੀ ਇਸੇ ਤਰ੍ਹਾਂ ਦੀਆਂ ਸਾਖੀਆਂ ਨੇ। ਉਹਨਾਂ ਨੂੰ ਬਨ ਜੰਗਲ ਦੇ ਵਿੱਚ ਸ੍ਰਿੰਗੀ ਰਿਖੀ ਰਹਿੰਦਾ ਸੀ, ਉਹ ਵੀ ਮੋਹਿਆ। ਬਨ ਜੰਗਲ ਦੇ ਵਿੱਚ ਸੌਰਭ ਰਿਖੀ ਰਹਿੰਦਾ ਸੀ, ਉਹ ਵੀ ਮੋਹਿਆ। ਅਤੇ ਜੀਵ ਕੀ ਦੇ ਵਿਚਾਰੇ। ਇਸ ਕਰਕੇ ਤਾਂ ਮਹਾਰਾਜ ਨੇ ਕਿਹਾ ਵੀ ਇਹ ਐਸੀ ਪਰਵਲ ਹੈ। ਇੱਕ ਵਾਰੀ ਫਿਰ ਬੋਲੋ ਜੀ ਸਾਰੀ ਪੰਕਤੀ।
ਐਸੀ ਸੁੰਦਰ ਮਨ ਕੋ ਮੋਹ ਹੈ, ਵਾਟ ਘਾਟ ਗ੍ਰਹਿ ਬਨ ਬਨ ਜੋ ਹੈ।
ਤੇ ਇਹਦੇ ਵਿੱਚ ਅੰਤਰੀ ਭਾਵ ਦੇ ਇੰਦਰੀਆਂ ਰੂਪੀ ਬਾਟ ਰਸਤਿਆਂ ਵਿੱਚ ਲੱਗਿਆ ਹੋਇਆਂ ਨੂੰ ਇਹ ਨਹੀਂ ਛੱਡਦੀ, ਤੇ ਅੰਤਸਕਰ ਰੂਪੀ ਘਾਟ ਵਿੱਚ ਸੰਸਕਾਰ ਰੂਪ ਹੋ ਕੇ ਚਿੰਬੜੀ ਹੋਈ ਹੈ। ਅੱਗੇ ਆ ਗਈ ਗ੍ਰਹਿ ਘਰ ਦੀ ਨਿਆਈ ਸਰੀਰਾਂ ਵਿੱਚ ਚਿੰਬੜੀ ਹੋਈ ਹੈ। ਸੰਸਾਰ ਰੂਪੀ ਜੰਗਲ ਦੇ ਵਿੱਚ ਸਾਰੀਆਂ ਥਾਵਾਂ 'ਤੇ ਇਹਨੇ ਆਪਣੀ ਬਨ ਬਨੌਟ ਬਣਾਈ ਹੋਈ ਹੈ। ਇਹੋ ਜਿਹੀ ਸੁੰਦਰ ਮਨ ਨੂੰ ਮੋਹਿਤ ਕਰਨ ਵਾਲੀ ਇਹ ਮਾਇਆ ਹੈ।
ਮਨ ਤਨ ਲਾਗੈ ਹੋਏ ਕੈ ਮਿੱਠੀ,
ਇਹ ਮਾਇਆ ਸਭ ਦੇ ਮਨ ਚਿੱਤ ਦੇ ਵਿੱਚ ਤਨ ਸਰੀਰ ਦੇ ਵਿੱਚ ਮਿੱਠੀ ਪਿਆਰੀ ਹੋ ਕੇ ਲੱਗਦੀ ਹੈ। ਇਸ ਪ੍ਰਕਾਰ ਇਹ ਆਪਣਾ ਪ੍ਰਭਾਵ ਪਾਉਂਦੀ ਹੈ। ਤਾਂ ਹੀ ਵਿਸ਼ੇ ਲੋਕ ਜੀਵ ਅਗਿਆਨ ਦੇ ਵੱਸ ਹੋ ਕੇ ਭੋਗਦਾ, ਮਿੱਠੀ ਲੱਗਦੀ ਹੈ। ਜਿਵੇਂ ਫਰੀਦਾ ਇਹ ਵਿਸ਼ਵ ਗੰਧਣਾ ਧਰੀਆਂ ਖੰਡ ਲਿਬਾੜ, ਇਹ ਵਿਸ਼ੇ ਜਿਹੜੇ ਨੇ ਖੰਡ 'ਚ ਲਿਬੜੇ ਹੋਏ ਮਿੱਠੇ ਲੱਗਦੇ ਨੇ ਭੋਗਣ ਨੂੰ। ਹੈ ਜ਼ਹਿਰ
ਗੁਰਪ੍ਰਸਾਦ ਮੈਂ ਖੋਟੀ ਡਿਠੀ,
ਗੁਰੂ ਸਾਹਿਬ ਜੀ ਫਰਮਾਨ ਕਰਦੇ ਸਤਿਗੁਰਾਂ ਦੀ ਕਿਰਪਾ ਕਰਕੇ ਮੈਂ ਅਸੀਂ ਇਸ ਮਾਇਆ ਨੂੰ ਖੋਟੀ ਜਾਣੀ ਚੰਗੀ ਨਹੀਂ ਸਮਝਿਆ, ਖੋਟ ਵਾਲੀ ਹੈ, ਜਪ ਤਪ ਖਤਮ ਕਰ ਦਿੰਦੀ ਹੈ, ਇਹਦੇ 'ਚ ਖੋਟ ਹੈ, ਦੋਸ਼ ਹੈ ਇਹਦੇ 'ਚ, ਇਹ ਦੇਖ ਲਈ ਗਿਆਨ ਦ੍ਰਿਸ਼ਟੀ ਦੁਆਰਾ।
ਅਗਰਕ ਉਸਕੇ ਵੱਡੇ ਠਗਾਊ,
ਇਹਨੂੰ ਭਾਈ ਅਗਰਕ ਕਹਿਣਾ ਜਾਣੀ ਅਗਰਕ ਨਾ ਬਣ ਜਾਵੇ ਪਾਠ, ਅਗਰਕ ਜਿਵੇਂ ਸੁਣਿਆ ਪਾਠ। ਅਤੇ ਇਸ ਦੇ ਜਿਹੜੇ ਮਾਇਆ ਦੇ ਅਗਰਕ ਕੌਣ? ਮੁਸਾਹਿਬ, ਮੁਸਾਹਿਬ ਲੋਕ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਉਹਦੇ ਬਹੁਤ ਵੱਡੇ ਠਗਾਊ ਠੱਗਨ, ਜਿਹੜੇ ਉਹਦੇ ਅਗਰਕ ਨਾਲ ਅੱਗੇ ਕੰਮ ਕਰਨ ਵਾਲੇ, ਇਹ ਜੀਵਾਂ ਨੂੰ ਵੱਡਾ ਧੋਖਾ ਦਿੰਦੇ ਨੇ, ਕਿਉਂਕਿ ਵੱਡੇ ਠੱਗ ਹਨ ਇਹ।
ਛੋਡ ਹੈ ਨਾਹੀ ਬਾਪ ਨਾ ਮਾਊ,
ਜੋ ਨਾ ਤਾਂ ਬਾਪ ਪਿਤਾ ਨੂੰ ਛੱਡਦੇ ਹੈ, ਨਾ ਹੀ ਮਾਉ ਮਾਂ ਨੂੰ ਛੱਡਦੇ ਹੈ, ਭਾਵ ਕਿ ਇਹਨਾਂ ਨੂੰ ਛੱਡਿਆ ਕੋਈ ਨਹੀਂ ਹੈ। ਵੱਡੀ ਉਮਰ ਦੇ ਬਾਪ ਕਹਾਉਣ ਵਾਲੇ ਨਹੀਂ ਛੱਡੇ, ਵੀ ਔਲਾਦ ਵਾਲੇ ਹੋ ਗਏ ਸ਼ਾਇਦ ਇਹ ਸ਼ਰਮ ਕਰਨਗੇ ਵਿਸ਼ਿਆਂ ਤੋਂ। ਅਤੇ ਮਾਤਾ ਨੂੰ ਨਹੀਂ ਛੱਡਿਆ, ਵੀ ਹੁਣ ਵੱਡੀ ਉਮਰ ਦੀ ਹੋ ਗਈ ਵਿਸ਼ਿਆਂ ਨੇ। ਮਾਂ ਬਾਪ ਕਹਾਉਣ ਵਾਲਿਆਂ ਨੇ ਨਹੀਂ ਛੱਡਿਆ, ਪੁੱਤਰਾਂ ਨੂੰ ਤਾਂ ਛੱਡਣਾ ਕੀ ਹੈ। ਛੋਡਾ ਨਾ ਹੀ ਬਾਪ ਨਾ ਮਾਊ, ਮਾਂ ਬਾਪ ਦੀ ਸ਼ਰਨ ਵਿੱਚ ਪੈ ਜਾਵੇ ਜੇ ਕੋਈ, ਵੀ ਮੈਨੂੰ ਬਚਾ ਲਓ ਨਾ, ਤਾਂ ਉਹਨਾਂ ਨੂੰ ਤਾਂ ਖੁਦ ਚਿੰਬੜੀ ਹੋਈ ਹੈ, ਨਹੀਂ ਛੱਡ ਸਕਦਾ। ਜਾਂ ਇਉਂ ਕਹੋ ਬਾਪ ਕੌਣ ਹੈ? ਮਨ ਰੂਪੀ ਬਾਪ ਤੇ ਬੁੱਧ ਰੂਪੀ ਮਾਂ। ਨਾ ਇਹ ਮਨ ਨੂੰ ਛੱਡਦੀ ਹੈ ਨਾ ਬੁੱਧ ਨੂੰ ਛੱਡਦੀ, ਇਹਦਾ ਇਹੋ ਜਿਹਾ ਪ੍ਰਭਾਵ ਹੈ।
ਮੇਲੀ ਆਪਣੇ ਉਨਲੇ ਬਾਂਧੇ,
ਉਸ ਮਾਇਆ ਦੇ ਜਿਹੜੇ ਮੇਲੀ ਮਿਲਾਪੀ ਕੌਣ ਸਾਥੀ ਜਿਹੜੇ ਸੀ, ਕਾਮ ਕ੍ਰੋਧ ਇਤਿਆਦਿਕ ਜੀਵਾਂ ਨੂੰ ਆਪਣੇ ਆਪ ਦੇ ਬਸ ਦੇ ਵਿੱਚ ਉਹਨਾਂ ਨੇ ਬੰਨ ਲਿਆ ਹੈ, ਬਾਂਧੇ ਨੈੜ ਲਿਆ, ਵਾਸ਼ਨਾ ਰੂਪ ਰੱਸਿਆਂ ਦੇ ਨਾਲ ਨੈੜ ਲਿਆ ਹੈ।
ਗੁਰ ਕਿਰਪਾ ਤੇ ਮੈਂ ਸਗਲੇ ਸਾਧੇ,
ਗੁਰੂ ਦੀ ਕਿਰਪਾ ਮਿਹਰ ਹੋਈ ਹੈ, ਮੈਂ ਸਗਲੇ ਸਾਰੇ ਹੀ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਇਹ ਸਾਧੇ ਸਾਧ ਲਈ ਜਿੱਤ ਲਏ ਹਨ।
ਅਬ ਮੋਰੈ ਮਨ ਭਇਆ ਆਨੰਦ,
ਅਬ ਹੁਣ ਮੋਰੈ ਮੇਰੇ ਮਨ ਹਿਰਦੇ ਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ ਹੈ।
ਭਾਉ ਚੂਕਾ ਟੂਟੇ ਸਭ ਫੰਦ,
ਤੇ ਕਹਿੰਦੇ ਵੀ ਹੁਣ ਐਸੀ ਕਿਰਪਾ ਹੋ ਗਈ ਵੀ ਜਿਹੜਾ ਸੱਤ ਪ੍ਰਕਾਰ ਦਾ ਜਿਹੜਾ ਭਾਉ ਭਾਉ ਨਾਮੇ ਡਰ ਦਾ ਭੈ ਦਾ ਇਹ ਵੀ ਚੁੱਕਿਆ ਗਿਆ। ਜੰਮਣ ਮਰਨ ਆਦਿ ਦੇ ਸਭ ਸਾਰੇ ਹੀ ਫੰਦ ਨਾਮ ਹੈ ਫਾਹਿਆਂ ਦਾ, ਇਹ ਵੀ ਟੁੱਟ ਗਏ, ਫਾਹਾ ਟੁੱਟ ਗਿਆ। ਹੁਣ ਗਲ ਚ ਕਿਸੇ ਦੇ ਫਾਹਾ ਪਾ ਕੇ ਉਹਨੂੰ ਮੌਤ ਦੀ ਸਜ਼ਾ ਦਿੱਤੀ, ਉਹ ਫਾਹਾ ਟੁੱਟ ਜਾਵੇ ਫਿਰ ਜਿਉਂਦਾ ਹੀ ਰਹੂਗਾ ਨਾ। ਟੂਟੇ ਬੰਧਨ ਜਾਸ ਕੇ ਇਸ ਪ੍ਰਕਾਰ ਇਹ ਫਾਹੇ ਟੁੱਟ ਗਏ ਹਨ।
ਕਹੋ ਨਾਨਕ ਜਾ ਸਤਿਗੁਰ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਨੇ, ਜਦੋਂ ਸਤਿਗੁਰ ਸੱਚੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਨੂੰ ਪਾਇਆ ਪ੍ਰਾਪਤ ਕੀਤਾ, ਉਸ ਵੇਲੇ ਫਿਰ ਸਰੀਰ ਜਾਂ ਅੰਤਸ਼ਕਰਨ ਰੂਪੀ ਤੇ ਇਹ ਜਿਹੜਾ ਅੱਗੇ ਦੱਸ ਦੇਣ ਘਰ ਜਿਹੜਾ ਹੈ,
ਘਰ ਸਗਲਾ ਮੈਂ ਸੁਖੀ ਵਸਾਇਆ,
ਸਰੀਰ ਰੂਪੀ ਘਰ ਅੰਤਸ਼ਕਰਨ ਰੂਪੀ ਘਰ ਇਹ ਸਾਰੇ ਹੀ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੇ ਨਾਲ ਸੁਖ ਦੇ ਸਹਿਤ ਵਸਾਉਣਾ ਕੀਤਾ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸਤਿਗੁਰਾਂ ਦੇ ਪਾਤਸ਼ਾਹਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਜਿਹੜੇ ਸਾਸ ਗ੍ਰਾਸ ਸਿਮਰਨ ਕਰਨ ਵਾਲੇ ਮਹਾਤਮਾ ਹਨ, ਭਜਨ ਕਰਦੇ ਸਾਸ ਸਾਸ ਸਿਮਰਦੇ ਨੇ, ਉਹਨਾਂ ਦੀ ਦੱਸੋ ਵੀ ਪਹਿਚਾਨ ਆ ਜਾਵੇ, ਉਹਨਾਂ ਦੀ ਰਹਿਤ ਬਹਿਤ ਕਿਹੋ ਜਿਹੀ ਹੁੰਦੀ, ਉਹਦੇ ਲੱਛਣ ਕਿਹੋ ਜਿਹੇ ਨੇ, ਜਿਨ੍ਹਾਂ 'ਤੇ ਸਾਨੂੰ ਪਤਾ ਲੱਗੇ ਵੀ ਇਹ ਸੰਤ ਹੈ, ਇਹ ਪੂਰਨ ਸੰਤ ਹੈ, ਜਾਂ ਫਿਰ ਇਹ ਅਧੂਰਾ ਹੈ, ਜਿਹਦੇ 'ਚ ਗੁਣ ਥੋੜ੍ਹੇ ਗੁਣ ਹੋਣ ਸਾਰੇ ਨਾ ਹੋਣ, ਸੰਤ ਤਾਂ ਹੈਗਾ ਅਧੂਰਾ ਸੰਤ ਹੈ, ਕੱਚਾ ਸੰਤ ਹੈ, ਇਹਦੀ ਮਹਾਰਾਜ ਪਛਾਣ ਦਿਓ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਆਸਾ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਅਤੇ ਰਹਾਓ ਦੀ ਤੁੱਕ ਬੋਲੋ ਜੀ ਪਹਿਲਾਂ।
ਸੰਤ ਰਹਿਤ ਸੁਣੋ ਮੇਰੇ ਭਾਈ,
ਇਹ ਰਹਾਓ ਵਾਲੀ ਤੁਕ ਨੂੰ ਪਹਿਲਾਂ ਲਿਆ, ਕਿਉਂਕਿ ਇਹਦੇ ਵਿੱਚ ਸਿਧਾਂਤ ਹੈ, ਅਰਥ ਇੱਥੋਂ ਹੀ ਆਰੰਭ ਹੁੰਦਾ ਹੈ। ਹੇ ਮੇਰੇ ਭਾਈ ਭਰਾਵੋ, ਗੁਰਸਿੱਖੋ ਚੇਤਨ ਦੀ ਅਨਸੁਣ ਕਰਕੇ, ਸੰਤ ਸ਼ਾਂਤ ਚਿੱਤ ਜਿਹੜੇ ਮਹਾਂਪੁਰਖ, ਉਹਨਾਂ ਦੀ ਜਿਹੜੀ ਰਹਿਤ ਰਹਿਣੀ ਹੈ, ਜੋ ਤੁਸੀਂ ਪੁੱਛਿਆ ਨਾ ਵੀ ਉਹਨਾਂ ਦੀ ਪਹਿਚਾਣ ਕੀ ਹੈ, ਉਹ ਤੁਸੀਂ ਸੁਣੋ ਸੁਣਨਾ ਕਰੋ। ਸੰਤ ਰਹਿਤ ਸੁਣੋ ਮੇਰੇ ਭਾਈ, ਹੇ ਮੇਰੇ ਭਾਈ ਸੁਣੋ।
ਓਆ ਕੀ ਮਹਿਮਾ ਕਥਨ ਨਾ ਜਾਈ,
ਭਾਈ ਉਹਨਾਂ ਪਿਆਰਿਆਂ ਦੀ ਮਹਿਮਾ ਵਡਿਆਈ ਰਸਨਾ ਦੇ ਨਾਲ ਕਹਿੰਦੇ ਕਥਨ ਵਿਆਖਿਆ ਨਹੀਂ ਕੀਤੀ ਜਾ ਸਕਦੀ, ਇੰਨੇ ਗੁਣ ਉਹਨਾਂ ਦੇ ਵਿੱਚ, ਤਾਂ ਕਿਹੜੇ ਕਿਹੜੇ ਗੁਣ ਕਹੀਏ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਵੇਦ ਵੀ ਨਹੀਂ ਜਾਣਦੇ, ਉਹ ਤਾਂ ਰੱਬ ਵਰਗੇ ਹੋਵੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਰੱਬ ਦੀ ਮਹਿਮਾ ਬੇਅੰਤ ਹੈ, ਉਹਨਾਂ ਦੀ ਮਹਿਮਾ ਵੀ ਬੇਅੰਤ ਹੀ ਹੈ। ਹਾਂ, ਕੁਝ ਤੁਹਾਨੂੰ ਫਿਰ ਲੱਛਣ ਦੱਸਦੇ ਹਾਂ ਜਿਹਦੇ ਤੁਸੀਂ ਪਹਿਚਾਣ ਕਰ ਲਓ ਇਹ ਸੰਤ ਹੈ ਜਾਂ ਨਹੀਂ ਹੈ, ਉਹ ਹੁਣ ਦੱਸਦੇ ਹਨ। ਹੁਣ ਆਦੋਂ ਸ਼ੁਰੂ ਕਰੋ ਜੀ ਸ਼ਬਦ।
ਆਠ ਪਹਿਰ ਨਿਕਟ ਕਰ ਜਾਣੇ,
ਸੰਤ ਜਨ ਅੱਠੇ ਪਹਿਰ, ਚਾਰ ਪਹਿਰ ਰਾਤ ਦੇ ਚਾਰ ਦਿਨ ਦੇ, ਇਹ ਸਾਰੇ ਮਿਲ ਕੇ ਅੱਠ ਪਹਿਰ ਬਣਦੇ ਦਿਨ ਰਾਤ ਦੇ, ਉਹ ਕਹਿੰਦੇ ਕੋਈ ਪਹਿਰ ਐਸਾ ਨਹੀਂ ਜਿਹਦੇ ਚ ਰੱਬ ਨੂੰ ਆਪਣੇ ਨਿਕਟ ਨੇੜੇ ਕਰਕੇ ਨਹੀਂ ਜਾਣਦੇ, ਅੰਗ ਸੰਗ ਜਾਣਦੇ, ਸਦਾ ਅੰਗ ਸੰਗੇ ਭੰਗੰਗ ਵਿਭੂਤੇ। ਪਹਿਲਾ ਤਾਂ ਗੁਣ ਉਹਨਾਂ ਚ ਇਹ ਹੈ, ਉਹ ਰੱਬ ਨੂੰ ਅੰਗ ਸੰਗ ਜਾਣਦੇ ਹਨ।
ਪ੍ਰਭ ਕਾ ਕੀਆ ਮਿੱਠਾ ਮਨ ਹੈ,
ਦੂਸਰਾ ਗੁਣ ਉਹਨਾਂ ਦੇ ਚ ਇਹ ਹੈ ਵੀ ਜੋ ਵੀ ਦੁੱਖ ਸੁੱਖ ਮਿਲਦਾ ਹੈ ਉਹ ਪਰਮਾਤਮਾ ਦਾ ਕੀਆ ਕੀਤਾ ਹੋਇਆ ਹੁਕਮ ਜਾਣ ਕੇ ਉਹਨੂੰ ਮਿੱਠਾ ਮਿੱਠਾ ਪਿਆਰਾ ਕਰਕੇ ਮੰਨਦੇ ਨੇ, ਇਹ ਇਤਰਾਜ਼ ਨਹੀਂ ਕਰਦੇ ਵੀ ਰੱਬ ਨੇ ਮੈਨੂੰ ਦੁੱਖ ਕਿਉਂ ਦਿੱਤਾ, ਰੱਬ ਨੇ ਸੰਬੰਧੀ ਕਿਉਂ ਵਿਛੋੜ ਦਿੱਤੇ, ਅਤੇ ਮੈਨੂੰ ਵਸਤਰ ਨਹੀਂ ਦਿੱਤੇ ਜਾਂ ਮੈਨੂੰ ਅੰਨ ਨਹੀਂ ਦੇ ਰਿਹਾ। ਉਹ ਹਰ ਹਾਲਤ ਵਿੱਚ ਤੇਰਾ ਕੀ ਆ ਮਿੱਠਾ ਲੱਗੇ, ਉਹ ਰੱਬ ਦੇ ਕੀਤੇ ਹੋਏ ਨੂੰ ਮਿੱਠਾ ਮੰਨਦੇ ਹਨ, ਪਿਆਰਾ ਮੰਨਦੇ ਨੇ।
ਏਕ ਨਾਮ ਸੰਤਨ ਆਧਾਰ,
ਤੀਸਰਾ ਗੁਣ ਉਹਨਾਂ ਦੇ ਵਿੱਚ ਇਹ ਹੈ ਸੰਤ ਜਨਾਂ ਨੂੰ ਕੇਵਲ ਪਰਮਾਤਮਾ ਦੇ ਇੱਕ ਨਾਮ ਦਾ ਹੀ ਆਧਾਰ ਆਸਰਾ ਹੈ, ਉਹ ਕਿਸੇ ਦੁਨਿਆਵੀ ਆਸਰੇ ਨੂੰ ਸਵੀਕਾਰ ਨਹੀਂ ਕਰਦੇ। ਉਹਨਾਂ ਦੇ ਕੋਲ ਨਾਮ ਦਾ ਆਸਰਾ ਹੈ, ਨਾਮ ਨੂੰ ਆਸਰਾ ਸਹਾਰਾ ਬਣਾਇਆ ਹੈ।
ਹੋਏ ਰਹੇ ਸਭ ਕੀ ਪਗਛਾਰ,
ਫਿਰ ਉਹ ਚੌਥਾ ਗੁਣ ਉਹਨਾਂ ਦੇ ਵਿੱਚ ਇਹ ਹੈ ਵੀ ਐਡੇ ਗੁਣਵਾਨ ਹੋ ਕੇ, ਨਿਮਰਤਾ ਕਿੰਨੀ ਹੈ ਉਹਨਾਂ ਵਿੱਚ, ਪਗ ਨਾਮ ਪੈਰਾਂ ਦੇ ਪੱਗ ਨਾਮ ਬਣਾ ਲਿਓ ਭਾਈ, ਇਹਨੂੰ ਪੱਗ ਹੁੰਦੀ ਹੈ ਜਿਹਦੀ ਦਸਤਾਰ ਸਿਰ 'ਤੇ ਬੰਨ੍ਹੀ ਜਾਂਦੀ ਹੈ, ਉਹਨੂੰ ਪੱਗ ਕਹਿੰਦੇ ਨੇ। ਪੱਗ ਕਹਿੰਦੇ ਨੇ ਪੈਰਾਂ ਨੂੰ, ਅਤੇ ਅਰਥ ਦੇ ਵੀ ਕਿੰਨਾ ਵਿਰੋਧ ਹੋ ਗਿਆ। ਉਹ ਇੱਕ ਗਿਆਨੀ ਸਿੰਘ ਨੇ ਭੋਗ ਪਾਉਣਾ ਸੀ, ਮੈਨੂੰ ਕਿਉਂ ਨੇ ਕਿਹਾ ਵੀ ਮਹਾਂਪੁਰਖਾਂ ਨੂੰ ਭੋਗ 'ਤੇ ਲਿਆਓ, ਅਤੇ ਮੇਰੀ ਇੱਛਾ ਹੈ ਤੀਬਰ। ਮੈਂ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਵੀ ਉਹਨੇ 4-4.5 ਸਾਲ ਲਾ ਕੇ, ਔਰ ਫਿਰ ਗਿਆਨੀ ਵੀ ਚਲੋ ਉਹਨੇ ਇਲਾਕੇ 'ਚ ਪ੍ਰਚਾਰ ਵੀ ਕਰਦਾ ਹੈ, ਚਲ ਕਹਿੰਦੇ ਮੇਰਾ ਫੁਰਨਾ ਤਾਂ ਨਹੀਂ। ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਭੋਗ ਉਹ ਪਾ ਦੇਣ, ਕਹਿੰਦੇ ਚਲੋ ਠੀਕ ਹੈ। ਉਹਨੂੰ ਗਿਆਨੀ ਨੂੰ ਬੁਲਾ ਕੇ ਕਹਿੰਦੇ ਵੀ ਮੈਨੂੰ 9ਵੇਂ ਮਹੱਲੇ ਦੇ ਸਲੋਕ ਸੁਣਾ ਭਲਾਂ ਜੀ, ਤੈਂ ਭੋਗ ਬਣਾ। ਜਦ ਉਹਨੇ ਕਿਹਾ, ਕਹਿੰਦਾ ਸਿਰ ਕੰਪਿਓ ਪੱਗ ਡਗਮਗੈ, ਕਹਿੰਦੇ ਕੀ, ਕਹਿੰਦੇ ਪੱਗ ਡਗਮਗੈ, ਕਹਿੰਦੇ ਕੀ ਅਰਥ ਕਰੇਗਾ, ਕਹਿੰਦਾ ਜੀ ਜਦੋਂ ਸਿਰ ਕੰਬਦਾ ਹੈ ਕਹਿੰਦਾ ਪੱਗ ਵੀ ਡਗਮਗਾਉਂਗੀ ਹੈ। ਸੰਤ ਕਹਿੰਦੇ ਫਿਰ ਤੂੰ ਮੈਨੂੰ ਕਹਿੰਦੇ ਹਰੀ ਸਿਆ ਇਹੋ ਜਿਹੇ ਗਿਆਨੀ ਦੇ ਲਿਆ ਭੋਗ ਪਾਉਣ ਵਾਸਤੇ ਜਿਹਨੂੰ ਇਹੀ ਨਹੀਂ ਪਤਾ ਵੀ ਇੱਥੇ ਪੈਰਾਂ ਦੀ ਗੱਲ ਹੈ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਜਿਹੜਾ ਹੋਏ ਰਹੇ ਸਭ ਕੀ ਪੱਗ ਛਾਰ, ਪੱਗ ਪੈਰਾਂ ਦੀ ਜਿਹੜੀ ਤਰਨ ਚਰਨ ਧੂੜ ਹੈ, ਇੰਨੀ ਨਿਮਰਤਾ ਹੈ, ਹੈਂਕੜ ਨਹੀਂ ਹੈ, ਸਾਰਿਆਂ ਦੀ ਚਰਨ ਧੂੜ ਹੋਏ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਇਹ ਉਹਨਾਂ ਦੇ ਵਿੱਚ ਚੌਥਾ ਗੁਣ ਹੈ।
ਸੰਤ ਰਹਿਤ ਸੁਣੋ ਮੇਰੇ ਭਾਈ,
ਤੇ ਮਹਾਰਾਜ ਰਹਾਓ ਵਾਲੀ ਤੁਕ ਪਹਿਲਾਂ ਇਹਦੇ ਅਰਥ ਹੋ ਚੁੱਕੇ ਨੇ ਵੀ ਸੰਤਾਂ ਦੀ ਜਿਹੜੀ ਰਹਿਣੀ ਹੈ। ਹੇ ਮੇਰੇ ਭਾਈ ਭਰਾਵੋ, ਸੁਣੋ, ਸੁਣਨਾ ਕਰੋ ਗੁਰਸਿੱਖੋ।
ਵਾ ਕੀ ਮਹਿਮਾ ਕਥਨ ਨਾ ਜਾਈ,
ਵੀ ਸੰਤ ਸ਼ਾਂਤ ਆਤਮਾ ਨੇ, ਉਹਨਾਂ ਦੀ ਰਹਿਤ ਐਸੀ ਹੈ ਵੀ ਉਹਨਾਂ ਦੀ ਸ਼ਾਂਤ ਆਤਮਾ ਮਹਾਂਪੁਰਖਾਂ ਦੀ ਮਹਿਮਾ ਜਿਹੜੀ ਹੈ, ਸੋਭਾ ਜਿਹੜੀ ਹੈ, ਵਡਿਆਈ ਜਿਹੜੀ ਹੈ, ਉਹ ਰਸਨਾ ਕਰਕੇ ਮਹਾਰਾਜ ਕਹਿੰਦੇ ਕਥਨ ਨਹੀਂ ਕੀਤੀ ਜਾ ਸਕਦੀ। ਹੁਣ ਅੱਗੇ ਦੱਸਦੇ ਨੇ ਪੰਜਵਾਂ ਗੁਣ ਕੀ ਹੈ ਉਹਨਾਂ ਵਿੱਚ,
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਵਰਤਣ ਜਾ ਕੈ ਕੇਵਲ ਨਾਮ।
ਉਹ ਬਰਤਨ ਜਿਹੜਾ ਹੈ ਨਾ, ਬਰਤਨ ਤੋਂ ਭਾਵ ਹੈ ਜਿਵੇਂ ਸਮਾਜ ਦਾ ਸ਼ਬਦ ਹੈ ਇੱਕ, ਵੀ ਫਲਾਨੇ ਨਾਲ ਮੇਰਾ ਵਰਤ ਵਰਤਾਵਾ ਨਹੀਂ ਜੀ ਹੈ, ਮੈਂ ਉਹਦੇ ਨਾਲ ਨਹੀਂ ਵਰਤਦਾ, ਸਾਡੀ ਅਣਬਣ ਹੋ ਗਈ। ਹੁਣ ਸੰਤ ਕਿਹਦੇ ਨਾਲ ਵਰਤਦੇ ਨੇ, ਸੰਸਾਰ ਦੀ ਜਿਹੜੀ ਬਣਤਰ ਹੈ, ਸੰਸਾਰ ਦੀ ਮਾਇਕੀ ਪਦਾਰਥਾਂ ਦੀ ਬਣਤਰ ਹੈ, ਇਹਦੇ ਨਾਲ ਤਾਂ ਨਹੀਂ ਸੰਤਾਂ ਦੀ ਬਣਦੀ, ਕਿਉਂਕਿ ਉਹ ਕੇਵਲ ਉਹਨਾਂ ਦੀ ਵਰਤ ਬੁਲਾਵਾ ਕੀ ਹੈ, ਜਿਨ੍ਹਾਂ ਸੰਤਾਂ ਦੇ ਬਰਤਨ ਵਰਤਾਵਾ ਜਿਹੜਾ ਹੈ ਉਹ ਕੇਵਲ ਸਿਰਫ ਪਰਮੇਸ਼ੁਰ ਦੇ ਨਾਮ ਦਾ ਹੀ ਹੈ। ਕਹਿੰਦੇ ਸਾਡਾ ਵਰਤ ਵਰਤਾਵਾ ਉਹਦੇ ਨਾਲ ਭਾਈ, ਜਿਹੜਾ ਨਾਮ ਉਹਦੇ ਨਾਲ ਖੁਸ਼ ਹੋ ਕੇ ਮਿਲਦੇ। ਸੋ ਇਸ ਕਰਕੇ ਸਾਧ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਕਹਿੰਦੇ ਸੀ, ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ, ਜਦੋਂ ਕੋਈ ਮੇਰੇ ਕੋਲ ਆ ਕੇ ਨਾਮ ਦੀ ਗੱਲ ਕਰਦਾ ਕਹਿੰਦੇ ਮੈਨੂੰ ਖੁਸ਼ੀ ਹੁੰਦੀ ਹੈ ਵੀ ਕੰਮ ਦੀ ਗੱਲ ਪੁੱਛੀ ਹੈ, ਬਾਕੀ ਦੁਨੀਆਂ ਦੁੱਖ ਰੋਣ ਵਾਲੀ ਕਹਿੰਦੇ ਆਉਂਦੀ ਹੋ ਰਹਿੰਦੀ ਹੈ। ਉਹਨਾਂ ਦਾ ਕੇਵਲ ਨਾਮ ਦੇ ਨਾਲ ਇਹ ਬਰਤਨ ਹੈ, ਨਾਮ ਨੂੰ ਇਹ ਵਰਤਦੇ ਰਹਿੰਦੇ ਨੇ, ਉਹ ਪਦਾਰਥਾਂ ਨੂੰ ਨਹੀਂ ਵਰਤਦੇ, ਕੇਵਲ ਨਾਮ ਹੀ ਬਰਤਨ ਹੈ ਉਹਨਾਂ ਦੇ। ਬਰਤਨ ਨਾਮ ਭਾਂਡੇ ਦਾ ਵੀ ਹੁੰਦਾ ਹੈ, ਉਹਨਾਂ ਦੇ ਕੋਲ ਹਿਰਦਾ ਰੂਪੀ ਭਾਂਡਾ ਜਿਹੜਾ ਉਹਦੇ 'ਚ ਨਾਮ ਹੀ ਪਾਇਆ ਹੋਇਆ ਹੈ, ਇਹ ਉਹਨਾਂ ਦਾ ਬਰਤਨ ਹੈ। ਜਿਵੇਂ ਭਾਂਡੇ 'ਚ ਪਾ ਕੇ ਨਾ ਜਿਹੜਾ ਵਸਤੂ ਖਾਈ ਪੀ ਦੀ ਹੈ ਉਹ ਅਖੰਡ ਕੀਰਤਨ ਜਨ ਭੋਜਨ ਚੂਰਾ, ਇਹ ਪੰਜਵਾਂ ਗੁਣ ਉਹਨਾਂ ਵਿੱਚ ਹੈ।
ਅਨਜ ਰੂਪ ਕੀਰਤਨ ਵਿਸ਼ਰਾਮ,
ਫਿਰ ਉਹ ਛੇਵਾਂ ਗੁਣ ਉਹਨਾਂ 'ਚ ਕੀ ਹੈ, ਉਹ ਆਨੰਦ ਰੂਪ ਆਨੰਦ ਸਰੂਪ ਪਰਮੇਸ਼ਰ ਦਾ ਕੀਰਤਨ ਜਸ ਕਰਕੇ, ਅਤੇ ਉਹ ਜਸ ਕਰਕੇ ਚਿੱਤ ਵਿੱਚ ਵਿਸਰਾਮ ਸਥਿਤੀ ਪਾਉਂਦੇ ਨੇ, ਜਾਣੀ ਚਿੱਤ ਨੂੰ ਕਥਾ ਕੀਰਤਨ 'ਚ ਟਿਕਾਉਂਦੇ ਨੇ, ਇਹ ਵੀ ਗੁਣ ਹੈ ਉਹਨਾਂ ਦਾ। ਕੀਰਤਨ ਨਾਮ ਜਸ ਦਾ ਹੁੰਦਾ, ਜਸ ਭਾਵੇਂ ਕਥਾ ਕਰਕੇ ਕਰੋ ਅਤੇ ਭਾਵੇਂ ਸੰਗੀਤ ਦੁਆਰਾ ਕਰੋ, ਸਾਜ਼ਾਂ ਦੁਆਰਾ, ਵਾਹਿਗੁਰੂ ਦਾ ਜਸ ਹੀ ਕਰਨਾ, ਇਹ ਉਹਨਾਂ 'ਚ ਛੇਵਾਂ ਗੁਣ ਹੈ।
ਮਿੱਤਰ ਸਤਰ ਜਾ ਕੇ ਏਕ ਸਮਾਨ,
ਅਤੇ फिर उन्हां दा सतवां गुण की है संत जनां दा, उन्हां दी ताई मित्र सज्जन ते सत्तर नाम है बैरी दा जिहड़ा उन्हां दे नाल दुश्मनी करे उन्हूं एक समान जानदे आ। इह कम औखा है बहुत, संत ही जाण सकदे। उन्हां दी बिरती जिहड़ी समदृष्टि कहिंदे ने उन्हां दी हो गई बिरती सम हो गई। ना को बैरी ना है बेगाना, सगल संघ हमको बनियाई, ये उन्हां दा सतवां गुण है।
प्रभ अपने बिन अवर ना जाने,
ये फिर अठवां गुण उन्हां दे विच ये है भी प्रभ अपने बिन, वाहिगुरु तो बिना अवर कोई होर देवी देवते नूं तां जानदे ही नहीं भी है कि, जां परमात्मा तो बिना होर किसी नूं समर्थ नहीं जानदे। सर्वशक्तिमान केवल वाहिगुरु है, ਇਹ ਅੱਠਵਾਂ ਗੁਣ ਹੈ।
ਕੋਟ ਕੋਟ ਅਗ ਕੱਟ ਨਹਾਰਾ,
ਜਿਹੜੇ ਮਹਾਤਮਾ ਨੇ ਕੋਟ ਕੋਟ ਕਰੋੜਾਂ ਕਰੋੜਾਂ ਅਗ ਪਾਪਾਂ ਨੂੰ ਕੱਟਣਹਾਰਾ ਕੱਟਣ ਵਾਲੇ ਨੇ, ਉਹਨਾਂ ਦੇ ਕੋਲ ਕੈਸਾ ਗਿਆਨ ਦਾ ਸ਼ਸਤਰ ਹੈ ਜੋ ਜੀਵਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ, ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਇਹ ਨੌਵਾਂ ਗੁਣ ਹੈ।
ਦੁੱਖ ਦੂਰ ਕਰਨ ਜੀ ਕੇ ਦਾਤਾਰਾ,
ਫਿਰ ਉਹਨਾਂ ਦੇ ਵਿੱਚ ਇਹ ਵੀ ਗੁਣ ਹੈ ਤੇ ਦੁੱਖ ਜਿਹੜੇ ਨੇ ਅਗਿਆਨ ਦਾ ਦੁੱਖ ਹੈ ਵੱਡਾ, ਗਿਆਨ ਦੇ ਕੇ ਇਹ ਦੂਰ ਕਰ ਦਿੰਦੇ ਨੇ, ਜਾਂ ਜੜੀਆਂ ਬੂਟੀਆਂ ਦਾ ਗਿਆਨ ਰੱਖਦੇ ਨੇ ਉਹ, ਫਿਰ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਬਿਮਾਰੀਆਂ ਦੂਰ ਕਰਨ ਦੀ ਵੀ ਇਹ ਕਲਾ ਹੁੰਦੀ ਸੀ ਰਿਸ਼ੀਆਂ ਮੁਨੀਆਂ ਦੇ ਕੋਲ। ਜੜੀਆਂ ਬੂਟੀਆਂ ਦਾ ਗਿਆਨ ਬਹੁਤ ਹੁੰਦਾ ਸੀ, ਰਹਿੰਦੇ ਜੰਗਲ 'ਚ ਸੀ। ਫਿਰ ਜੀ ਕੇ ਦਾਤਾਰਾ, ਗਿਆਰਵਾਂ ਗੁਣ ਉਹਨਾਂ 'ਚ ਇਹ ਹੈ ਵੀ ਜੀਵਾਂ ਦੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਉਹ ਜੀਵਾਂ ਨੂੰ ਦਾਤਾਰਾ ਗਿਆਨ ਦੇਣ ਦੇ ਦਾਤੇ ਨੇ, ਨਾਮ ਦੇ ਵਿੱਚ ਜੋੜਨ ਦੇ ਦਾਤੇ ਨੇ। ਸੰਤ ਜਪਾਵੇ ਨਾਮ, ਇਹ ਦਾਤ ਹੈ ਉਹਨਾਂ ਕੋਲ, ਬੜਮੁੱਲੀ ਦਾਤ ਹੈ। ਇਹ ਗਿਆਰਵਾਂ ਗੁਣ ਹੈ।
ਸੂਰ ਵੀਰ ਬਚਨ ਕੇ ਬਲੀ,
ਬਾਰਵਾਂ ਗੁਣ ਉਹਨਾਂ ਦੇ ਵਿੱਚ ਇਹ ਹੈ ਵੀ ਕਾਮ ਆਦਿਕ ਦੁਸ਼ਮਣਾਂ ਨੂੰ ਜਿੱਤਣ ਕਰਕੇ ਤਾਂ ਸੂਰਵੀਰ ਸੂਰਮਿਆਂ ਤੋਂ ਵੀ ਸੂਰਮੇ ਨੇ ਉਹ, ਇਹ ਗੁਣ ਹੈ। ਤੇ ਫਿਰ ਤੇਰਵਾਂ ਗੁਣ ਹੈ ਵੀ ਬਚਨਾਂ ਦੇ ਬਲੀ ਨਾ, ਉਹਨਾਂ ਦੇ ਬਚਨ ਬਲ ਵਾਲੇ ਨੇ, ਜਿਹੜਾ ਕਹਿ ਦੇਣ ਪੂਰਾ ਹੋ ਜਾਂਦਾ ਬਚਨ ਦੇ ਬਲੀ। ਜਾਂ ਫਿਰ ਇਉਂ ਕਹੋ, ਇਹਦਾ ਅਰਥ ਇਹ ਵੀ ਮੰਨਦਾ ਮਨ ਨੂੰ ਰੋਕਣ ਕਰਕੇ, ਜਾਣੀ ਜਿਹੜਾ ਮਨ ਨੂੰ ਰੋਕਣਾ ਹੈ, ਕਹਿੰਦੇ ਮਨ ਨੂੰ ਰੋਕਣ ਕਰਕੇ ਤਾਂ ਉਹ ਸੂਰਮੇ ਹੋ ਗਏ ਨਾ, ਇੰਦਰੀਆਂ ਨੂੰ ਬਸ ਵਿੱਚ ਰੱਖਣ ਕਰਕੇ ਉਹ ਵੀਰ ਬਹਾਦਰ ਹੋ ਗਏ, ਬਾਣੀ ਆਪਣੇ ਸ਼ਬਦਾਂ ਨੂੰ ਜਿੱਤਣ ਕਰਕੇ ਵੀ ਕੋਈ ਮਾੜਾ ਬਚਨ ਨਹੀਂ ਕਹਿਣਾ, ਮਿਥਿਆ ਬਚਨ ਨਹੀਂ ਕਹਿਣਾ। ਇਸ ਕਰਕੇ ਇਹ ਇਸ ਤਰ੍ਹਾਂ ਦੇ ਬਲੀ ਹਨ, ਸੂਰ ਵੀਰ ਬਚਨ ਕੇ ਬਲੀ। ਅੱਗੇ ਦੱਸਦੇ ਨੇ
ਕੌਲਾ ਬਪਰੀ ਸੰਤੀ ਸ਼ਲੀ,
ਇਹਦੇ ਚ ਫਿਰ ਚੌਦਵਾਂ ਗੁਣ ਇਹ ਹੈ ਵਿਚਾਰੀ ਤੁੱਛ ਕੌਲਾ ਮਾਇਆ, ਸੰਤੀ ਸੰਤ ਜਿਹਨਾਂ ਨੇ ਛਲੀ ਛਲਣਾ ਕੀਤੀ ਹੈ, ਜਿਹੜੀ ਮਾਇਆ ਨੇ ਸੰਸਾਰ ਛਲਿਆ ਉਹਨੂੰ ਛਲ ਲਿਆ, ਪਿੱਛੇ ਲਾਗ ਚਲੀ ਉੱਠ ਕੌਲਾ, ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਹੈ ਕਿ ਮਹਾਂਪੁਰਸ਼ੋ ਮੈਨੂੰ ਸੇਵਾ ਵਿੱਚ ਲਾ ਕੇ ਸਫਲੀ ਕਰ ਦਿਓ, ਉਹ ਅੰਗੀਕਾਰ ਨਹੀਂ ਕਰਦੇ। ਜਿਵੇਂ ਸੰਤਾਂ ਦੇ ਕੋਲ ਮਹਾਂਪੁਰਸ਼ਾਂ ਦੇ ਕੋਲ ਸੁੰਦਰ ਸਰੂਪ ਧਾਰਨ ਕਰਕੇ ਆਈ, ਹਾਰ ਸ਼ਿੰਗਾਰ ਕੀਤਾ ਹੋਇਆ, ਕਹਿੰਦੇ ਬੀਬੀ ਤੂੰ ਕਿਵੇਂ ਆਈ ਹੈ, ਕਹਿੰਦੀ ਮਹਾਰਾਜ ਮੈਨੂੰ ਸੇਵਾ ਦੱਸੋ, ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਕੋਈ ਸੇਵਾ, ਜੰਗਲ 'ਚ ਰਹਿੰਦੇ ਹਾਂ ਸਾਨੂੰ ਲੋੜ ਹੀ ਨਹੀਂ ਕੋਈ, ਕਹਿੰਦੇ ਨਹੀਂ ਮਹਾਰਾਜ ਮੈਨੂੰ ਫਿਰ ਵੀ ਸੇਵਾ ਦੱਸ ਕੇ। ਜਦੋਂ ਨਾ ਹੇਟੀ ਕਹਿੰਦੀ ਪੱਥਰ ਦੀ ਸਿਲਾ ਜੀ ਤੇ ਮੈਂ ਬੈਠਦਾ ਉਹਨਾਂ ਚੌਂਕੜਾ ਮਾਰ ਕੇ, ਇਹਨੂੰ ਸਿਰ ਤੇ ਚੁੱਕ ਲਿਆ ਕਰ ਜਦੋਂ ਜਾਣਾ ਹੁੰਦਾ, ਤੇ ਫਿਰ ਜਦੋਂ ਅਸੀਂ ਇਹਦੇ ਤੇ ਬੈਠ ਕੇ ਅਸੀਂ ਸਿਮਰਨ ਭਜਨ ਕਰਾਂਗੇ। 12 ਸਾਲ ਚੁਕਾਈ ਰੱਖੀ, ਇੱਕ ਸ਼ਾਹੂਕਾਰ ਨੂੰ ਕਹਿੰਦੀ ਮੈਨੂੰ ਛੁਡਾ ਸੰਤਾਂ ਤੋਂ, ਉਹ ਕਹਿੰਦੇ ਮਹਾਰਾਜ ਮੈਂ ਨੌਕਰ ਦੇ ਦਿੰਦਾ, ਇਹ ਬੀਬੀ ਨੂੰ ਵਿਚਾਰੀ ਸੋਹਲ ਸਰੀਰ ਹੈ ਇਹਦਾ, ਇਹਨੂੰ ਤੁਸੀਂ ਕਾਹਨੂੰ ਪੱਥਰ ਦੀ ਸਿਲਾ ਚੁਕਾਈ ਹੈ, ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਸੀ, ਇਹੀ ਨਹੀਂ ਹਟੀ ਵੀ ਸੇਵਾ ਦੱਸੋ। ਤੇ ਇਸ ਕਰਕੇ ਫਿਰ ਉਹ ਜਿਹੜੀ ਆਈ ਤਾਂ ਛਲਣ ਸੀ, ਆਪ ਹੀ ਛਲੀ ਗਈ, ਪਿੱਛੇ ਲਾਗ ਚਲੀ ਉਟਕੌਲਾ, ਐਂ ਹੁੰਦਾ। ਇਹ ਉਹਨਾਂ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਗੁਣ। ਚੌਦਵਾਂ ਗੁਣ ਇਹ ਕਿਹਾ ਹੈ
ਤਾਕਾ ਸੰਗ ਬਚ ਹੈ ਸੁਰਦੇਵ,
15ਵਾਂ ਗੁਣ ਐਸਾ ਵੀ ਉਹਨਾਂ ਦਾ ਦਰਸ਼ਨ ਸੁਰਦੇਵ, ਦੇਵਤਿਆਂ ਦਾ ਜਿਹੜਾ ਅੱਗੇ ਸਭ ਤੋਂ ਵੱਡਾ ਕੌਣ ਹੈ, ਰਾਜਾ ਸੁਰਦੇਵ, ਦੇਵਤਿਆਂ ਦਾ ਰਾਜਾ ਇੰਦਰ, ਵਾਂਛਾ ਚਾਹੁੰਦਾ ਹੈ ਕਿ ਮੈਂ ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਂ। ਇਸ ਤਰ੍ਹਾਂ ਦੇ ਇਹ 15 ਗੁਣ ਕਹੇ।
ਅਮੋਗ ਦਰਸ ਸਫਲ ਜਾ ਕੀ ਸੇਵਾ।
ਹੁਣ 16ਵਾਂ ਗੁਣ ਕਹਿੰਦੇ ਹੈ, ਕਹਿੰਦੇ ਲਓ ਭਾਈ ਤੁਹਾਨੂੰ 16 ਨਿਸ਼ਾਨੀਆਂ ਦੱਸਦੀਆਂ। 16ਵੀਂ ਨਿਸ਼ਾਨੀ ਕਿਹੜੀ ਦੱਸ ਰਹੇ ਨੇ? 16ਵੀਂ ਦਰਸ਼ਨ ਉਹਨਾਂ ਨੇ ਇਹ ਦੱਸੀ ਹੈ ਜਿਹਨਾਂ ਸੰਤਾਂ ਦਾ ਦਰਸ਼ਨ ਅਮੋਗ। ਮੋਗ ਕਿਹਨੂੰ ਕਹਿੰਦੇ ਨੇ? ਮੋਗਾ, ਮੋਗਾ ਕਹਿੰਦੇ ਨੇ ਖਾਲੀ ਜਗ੍ਹਾ ਨੂੰ, ਮਕਾਨ ਦੇ ਵਿੱਚ ਜਿਹੜਾ ਮੋਗਾ ਫਲਾਣੀ ਥਾਂ ਕੰਧ ਦੇ ਵਿੱਚ ਮੋਗਾ ਹੋ ਗਿਆ, ਉਹ ਕੀ ਖਾਲੀ ਜਗ੍ਹਾ ਹੋ ਗਈ, ਉੱਥੇ ਕੰਧ ਨਹੀਂ ਹੈ। ਤੇ ਅਮੋਗ ਹੋਇਆ ਜਿਹੜਾ ਸਫਲ ਹੈ, ਮਤਲਬ ਜਿਹਦੇ ਵਿੱਚ ਖਾਲੀਪਣਾ ਨਹੀਂ ਹੈ, ਭਰਿਆ ਹੋਇਆ ਹੈ, ਬੰਦ ਹੈ। ਤੇ ਉਹਨਾਂ ਦਾ ਦਰਸ਼ਨ ਜਿਹੜਾ ਖਾਲੀ ਨਹੀਂ ਜਾਂਦਾ, ਸਫਲ ਹੈ, ਸਹਿਤ ਫਲ ਦੇ ਹੈ। ਅਮੋਗ ਦਰਸ ਸਫਲ ਜਾ ਕੀ ਸੇਵ, ਉਹਨਾਂ ਦੀ ਸੇਵਾ ਕੀਤੀ ਹੋਈ ਸਹਿਤ ਗਿਆਨ ਫਲਦੇ ਹੈ। ਇਹ ਅਮੋਘ ਦਰਸ਼ਨ ਦੇ ਇਹ 16 ਗੁਣ ਮਹਾਰਾਜ ਨੇ ਇਹ ਸ਼ਬਦ ਵਿੱਚ ਦੱਸੇ ਨੇ, ਉਹਨੂੰ ਕਹਿੰਦੇ ਨੇ ਸੰਤ। ਕਹਾਉਣ ਦੇ ਨਾਲ ਤਾਂ ਨਹੀਂ ਕੋਈ ਸੰਤ ਬਣ ਜਾਂਦਾ, ਇਹ ਗੁਣ ਜਿਹੜੇ ਗੁਰਬਾਣੀ ਕਹਿੰਦੀ ਹੈ, ਉਹ ਤਾਂ ਜਣਾ ਖਾਣਾ ਕਹਾ ਹੀ ਜਾਂਦਾ, ਭੇਖ ਪਾ ਕੇ ਉਸੇ ਨੂੰ ਸੰਤ ਕਹਿ ਦਿੰਦੇ ਆ, ਪਰ ਇਹ ਗੁਣ ਗੁਰਬਾਣੀ 'ਚ ਕਹੇ ਹਨ। ਗੁਰੂ ਕਿਰਪਾ ਕਰੇ, ਸੰਤਾਂ ਦੀ ਆਪਣੀ ਅੰਦਰੋਂ ਰੁਚੀ ਜਿਹੜੀ ਹੈ ਉਹ ਕੀ ਹੈ? ਉਹਨਾਂ ਦੀ ਸੰਤ ਕਹਾਉਣ ਦੀ ਰੁਚੀ ਨਹੀਂ ਹੁੰਦੀ, ਕਿਉਂਕਿ ਸੰਤ ਨੇ ਰੁਚੀ ਸੰਸਾਰ ਦੇ। ਕੋਈ ਉਹਨਾਂ ਨੂੰ ਚੋਰ ਕਹਿ ਸਕਦਾ, ਕੋਈ ਠੱਗ ਕਹਿ ਸਕਦਾ, ਕੋਈ ਪਖੰਡੀ ਕਹਿ ਸਕਦਾ, ਕੋਈ ਸੰਤ ਕਹਿ ਸਕਦਾ, ਇਹ ਤਾਂ ਸੰਸਾਰ ਹੈ। ਪਰ ਉਹ ਕੀ ਕਹਿੰਦੇ ਨੇ? ਇਹ ਅਸੀਂ ਤਾਂ ਜੀ ਦਸਾਂ ਦੇ ਦਸ ਹੈ, ਹੋਏ ਰਹੇ ਸਭ ਕੀ ਪੱਗ ਛਾਰ। ਸੋ ਇਸ ਕਰਕੇ ਸਾਧ ਸੰਗਤ ਜੀ, ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਪ੍ਰੇਰਕਾਤ ਕਹਿੰਦੇ, ਮਹਾਰਾਜ ਵੀ ਕਈ ਵਾਰੀ ਚਿੱਠੀ ਲਿਖਣੀ ਪੈਂਦੀ ਹੈ, ਲੈਟਰ ਪੈਡ 'ਚ ਪਾ ਲਓ। ਉਹ ਕਹਿੰਦੇ ਚਲੋ ਗੱਲ ਤਾਂ ਠੀਕ ਹੈ, ਲੈਟਰ ਪੈਡ 1000 ਲੈਟਰ ਪੈਡ ਦਾ ਪ੍ਰੈਸ ਵਾਲਿਆਂ ਨੂੰ ਦੇਤਾ, ਜਿਹੜੇ ਉਹ ਛਾਪਦੇ ਆ ਛਾਪੇ ਵਾਲਿਆਂ ਨੂੰ। ਉਹ ਹੁਣ ਛਪਾਉਣ ਜਿਹੜਾ ਗਿਆ ਸੀ ਸੇਵਾਦਾਰ, ਉਹਨੇ ਹੇਠਾਂ ਜਿਹੜੇ ਹੇਠਾਂ ਲਿਖਣਾ ਸੀ ਨਾ ਵੀ ਕਿਹਦੇ ਵੱਲੋਂ ਹੈ, ਉੱਥੇ ਲਿਖਦਾ ਸੰਤ ਈਸ਼ਰ ਸਿੰਘ। ਜਦੋਂ ਮਹਾਂਪੁਰਖਾਂ ਦੇ ਕੋਲ ਲੈ ਕੇ ਆਏ, ਕਹਿੰਦੇ ਜਦੋਂ ਪੜ੍ਹੀ, ਕਹਿੰਦੇ ਤੁਹਾਨੂੰ ਕਿਹਨੇ ਕਿਹਾ ਸੀ ਵੀ ਮੈਨੂੰ ਸੰਤ ਲਿਖ ਦਿਉ? ਮੈਂ ਜਦੋਂ ਸੈਨ ਕਰੂੰਗਾ, ਮੇਰੇ ਵੱਲੋਂ ਜਾਣਗੇ ਨਾ ਇਹ, ਜਿਹੜੀ ਮੇਰੇ ਵੱਲੋਂ ਹੈ। ਲੋਕ ਚਾਹੇ ਮੈਨੂੰ ਚੋਰ ਕਹੀ ਜਾਣ, ਲੋਕ ਚਾਹੇ ਠੱਗ ਕਹੀ ਜਾਣ, ਸੰਤ ਕਹੀ ਜਾਣ, ਉਹਨਾਂ ਨੂੰ ਤਾਂ ਨਹੀਂ ਮੈਂ ਹਟਾ ਸਕਦਾ। ਚੋਰ ਕਹਿਣ ਵਾਲਿਆਂ ਨੂੰ ਹਟਾ ਸਕਦਾ, ਸੰਤ ਕਹਿਣ ਵਾਲਿਆਂ ਨੂੰ ਮੈਂ ਕਿਵੇਂ ਹਟਾ ਦੂੰਗਾ? ਮੈਂ ਕੋਈ ਝਗੜਾ ਨਹੀਂ ਕਰਦਾ ਉਹਨਾਂ ਲੋਕਾਂ ਨੇ, ਇਹ ਤਾਂ ਹੈ ਸੰਸਾਰ। ਪਰ ਮੈਂ ਆਪਣੇ ਵੱਲੋਂ ਆਪਣੇ ਆਪ ਨੂੰ ਸੰਤ, ਇਹ ਤਾਂ ਮੇਰੇ ਵੱਲੋਂ ਹੈ। ਤੀਲਾ ਲਾ ਕੇ 1000 ਦੀ 1000 ਫੂਕਤੀ, ਰਾੜਾ ਸਾਹਿਬ ਦਾ ਬਚਨ ਹੈ। ਇਸ ਕਰਕੇ ਜਦੋਂ ਵੀ ਉਹਨਾਂ ਨੇ ਲਿਖਣਾ, ਚਿੱਠੀਆਂ ਕਿੰਨੀਆਂ ਚਿੱਠੀਆਂ ਇੰਗਲੈਂਡ ਦੇ ਵਿੱਚ ਪਈਆਂ, ਉਹਦੇ 'ਚ ਦਾਸ ਲਿਖਦੇ ਸੀ, ਈਸ਼ਰ ਸਿੰਘ ਜਾਂ ਈਸ਼ਰ ਹਰੀ, ਹਰੀ ਦਾ ਅਰਥ ਸਿੰਘ ਹੁੰਦਾ। ਇਸ ਕਰਕੇ ਉਹ ਆਪਣੇ ਆਪ ਨੂੰ ਨਹੀਂ ਕੁਝ ਵੀ ਮੰਨਦੇ, ਜਿੱਥੇ ਆਪ ਉਹਨਾਂ ਨੇ ਸੈਨ ਕਰਨੇ ਆ, ਬਾਕੀ ਸੰਸਾਰ ਵੱਲੋਂ ਸੇਵਾਦਾਰ ਜੋ ਮਰਜ਼ੀ ਕਹੀ ਜਾਣ। ਇਸ ਤਿਉਹਾਰਾਂ 'ਤੇ ਲੋਕਾਂ ਵੱਲੋਂ ਹੁੰਦਾ ਸੀ ਜਿਹੜਾ ਛਾਪਦੇ ਸੀ, ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ। ਸੋ ਇਸ ਕਰਕੇ ਉਹਨਾਂ ਦਾ ਦਰਸ਼ਨ ਜਿਹੜਾ ਭਾਈ ਸਹਿਤ ਗਿਆਨ ਫਲਦੇ ਹੈ।
ਕਰ ਜੋੜ ਨਾਨਕ ਕਰੇ ਅਰਦਾਸ,
ਕਰਨਾ ਮੈਂ ਹੱਥ ਜੋੜ ਕੇ ਮੈਂ ਅਰਦਾਸ ਕਰਦਾ ਹਾਂ ਦਾਸ।
ਕਰ ਜੋੜ ਨਾਨਕ ਕਰੇ ਅਰਦਾਸ,
ਤੇ ਕਰ ਨਾਮ ਹੱਥਾਂ ਦਾ ਹੈ ਵੀ ਹੱਥ ਜੋੜ ਕੇ, ਕਿਉਂਕਿ ਅਰਦਾਸ ਜਦੋਂ ਕੀ ਹੱਥ ਇਸ ਤਰ੍ਹਾਂ ਜੁੜੇ ਚਾਹੀਦੇ ਨੇ। ਨਾਨਕ ਕਰੇ ਅਰਦਾਸ ਯਾਨੀ ਅਰਜ ਜਮਾਂ ਦਾਸ ਨੂੰ ਅਰਦਾਸ ਕਹਿੰਦੇ ਨੇ। ਮੈਂ ਦਾਸ ਨੂੰ ਇਹ ਕਿਰਪਾ ਕਰੋ, ਜਿਵੇਂ ਸੰਤਾਂ ਨੇ ਅਰ ਦੁਸ਼ਮਣਾਂ ਨੂੰ ਦਾਸ ਬਣਾ ਲਿਆ ਨਾ, ਮੇਰੇ ਵੀ ਕੰਮ ਕਰੋ ਆ ਦਾਸ ਬਣ ਜਾਣ। ਇਹ ਤੁਹਾਨੂੰ ਸੱਚੇ ਪਾਤਸ਼ਾਹ ਬੇਨਤੀ ਹੈ। ਨਾਨਕ ਕਰੇ ਅਰਦਾਸ, ਇਹ ਮਹਾਰਾਜ ਸਾਹਿਬ ਕਹਿ ਰਹੇ ਨਾ ਗੁਰੂ ਅਰਜਨ ਦੇਵ ਜੀ। ਨਾਨਕ ਗੱਦੀਵਾਚਕ ਸ਼ਬਦ ਹੈ, ਨਾਨਕ ਕਰੇ ਅਰਦਾਸ। ਤੇ ਜਗਿਆਸੂ ਵੱਲੋਂ ਅਰਦਾਸ, ਮਹਾਰਾਜ ਕਿਰਪਾ ਕਰੋ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ।
ਓਹੇ ਸੰਤਹ ਟਹਿਲ ਦੀਜੈ ਗੁਣ ਤਾਸ,
ਇਹ ਗੁਣਾਂ ਦੇ ਤਾਸ ਖਜ਼ਾਨੇ ਪਰਮੇਸ਼ੁਰ ਮੋਹੇ ਮੈਨੂੰ ਇਹੋ ਜਿਹੇ ਸੰਤਾਂ ਦੀ ਟਹਿਲ ਦੇ ਦਿਓ। ਚਲੋ ਸੰਤ ਬਣਨਾ ਤਾਂ ਬਹੁਤ ਔਖਾ ਹੈ, ਇਹ ਦੀਜਾ ਦੇਣਾ ਕਰੋ ਮਹਾਰਾਜ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅਗਲਾ ਸ਼ਬਦ ਹੈ ਜੀ।
ਸਗਲ ਸੂਖ ਜਪ ਏਕੈ ਨਾਮ,
ਤੇ ਹੇ ਜੀਵ ਏਕੈ ਇੱਕ ਪਰਮੇਸ਼ਰ ਦਾ ਨਾਮ ਜਪਣ ਕਰਕੇ ਸਗਲ ਸਾਰੇ ਤੈਨੂੰ ਸੁਖ ਸੁਖ ਪ੍ਰਾਪਤ ਹੋ ਜਾਣਗੇ, ਹੋ ਜਾਂਦੇ ਹਨ।
ਸਗਲ ਧਰਮ ਹਰ ਕੇ ਗੁਣ ਗਾਵ,
ਸਾਰਿਆਂ ਧਰਮਾਂ ਚੋਂ ਵੱਡਾ ਧਰਮ ਕਿਹੜਾ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜੋ ਸਾਰਿਆਂ ਧਰਮਾਂ ਤੋਂ ਵੱਡਾ ਧਰਮ ਹੈ ਹਰ ਕੇ ਗੁਣ ਗਾਵ, ਵਾਹਿਗੁਰੂ ਦੇ ਗੁਣ ਗਾਏ ਜਾਣ, ਏਦੋਂ ਵੱਡਾ ਧਰਮ ਹੀ ਕੋਈ ਨਹੀਂ ਹੈ। ਧਰਮ ਅਰਥ ਨੇਮ ਦਾ ਵੀ ਹੁੰਦਾ, ਏਦੋਂ ਵੱਡਾ ਨੇਮ ਹੀ ਕੋਈ ਨਹੀਂ ਹੈ। ਜੋ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਮ ਗਾਉਣਾ ਕਰਦਾ, ਉਹ ਸਗਲ ਸਾਰੇ ਭਾਵੇਂ ਧਰਮ ਜੱਗ ਪੁੰਨ ਆਦਿ ਫਲ ਪ੍ਰਾਪਤ ਉਹਨੂੰ ਨਾਮ ਜਪਣ ਕਰਕੇ ਹੋ ਜਾਂਦੇ। ਜੱਗ ਕਰਨ ਦੀ ਲੋੜ ਨਹੀਂ, ਇਸ਼ਨ ਤੀਰਥ ਨਹਾਉਣ ਦੀ ਲੋੜ ਨਹੀਂ, ਉਹਨੂੰ ਸਭ ਕੁਝ ਪਵਿੱਤਰਤਾ ਪ੍ਰਾਪਤ ਹੋ ਜਾਂਦੀ ਹੈ।
ਮਹਾਂ ਪਵਿੱਤਰ ਸਾਧਕਾ ਸੰਗ,
ਸਾਧ ਸ੍ਰੇਸ਼ਟ ਮਹਾਂਪੁਰਖਾਂ ਦਾ ਸੰਗ ਸਾਥ। ਮਹਾਂ ਦਾ ਅਰਥ ਹੈ ਬਹੁਤਾ ਵੱਡਾ, ਪਵਿੱਤਰ ਹੈ ਬਹੁਤਾ ਵੱਡਾ ਪਵਿੱਤਰ ਹੈ, ਇਹ ਸ਼ੁੱਧ ਕਰ ਦਿੰਦਾ ਹੈ।
ਜਿਸ ਭੇਟਤ ਲਾਗੈ ਪ੍ਰਭ ਰੰਗ,
ਜਿਸ ਮਹਾਂਪੁਰਸ਼ਾਂ ਦੀ ਸੰਗਤ ਕਰਨ ਨਾਲ ਉਹ ਜਿਹੜੇ ਜਨ ਦਾਸ ਨੇ ਨਾ, ਜਿਸ ਭੇਟਤ ਲਾਗੈ ਪ੍ਰਭ ਰੰਗ, ਉਹ ਸਾਧ ਜਨਾਂ ਦੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਮਿਲਣ ਕਰਕੇ ਉਹਨਾਂ ਦੇ ਪਰਮੇਸ਼ਰ ਦਾ ਰੰਗ ਪ੍ਰੇਮ ਲੱਗ ਜਾਂਦਾ, ਨਾਮ ਦੇ ਚ ਰੁਚੀ ਜਾਗਣ ਪੈ ਲੱਗ ਜਾਂਦੀ ਹੈ। ਜਿਹਦੀ ਸੰਗਤ ਕਰਕੇ ਰੱਬ ਦਾ ਨਾਮ ਭੁੱਲ ਗਿਆ ਸਮਝ ਲਓ ਸੰਤ ਨਹੀਂ, ਜਿਹਦੀ ਸੰਗਤ ਕਰਕੇ ਨਾਮ ਚੇਤੇ ਆਉਣ ਲੱਗ ਗਏ ਸਮਝ ਲਓ ਵੀ ਇਹਦੇ ਅੰਦਰ ਸੰਤ ਦੀ ਕਣੀ ਹੈ, ਸੰਤ ਜਪਾਵੈ ਨਾਮ, ਇਹ ਉਹਨਾਂ ਦੀ ਪਹਿਚਾਣ ਹੈ ਮੋਟੀ।
ਗੁਰਪ੍ਰਸਾਦ ਓਏ ਆਨੰਦ ਪਾਵੈ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਓਏ ਉਹ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਕਰ ਲੈਂਦੇ ਹਨ, ਕਰ ਲਈਦਾ ਹੈ।
ਜਿਸ ਸਿਮਰਤ ਮਨ ਹੋਏ ਪਰਗਾਸਾ,
ਜਿਸ ਵਾਹਿਗੁਰੂ ਦਾ ਸਿਮਰਤ ਸਿਮਰਨ ਕਰਨ ਨਾਲ ਮਨ ਹਿਰਦੇ ਦੇ ਵਿੱਚ ਅਪਰੋਖ ਗਿਆਨ ਦਾ ਪ੍ਰਗਾਸਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ, ਤੇ ਐਸਾ ਜੋ ਪਰਮੇਸ਼ਰ ਹੈ।
ਤਾਂ ਕੀ ਗਤ ਮਿਤ ਕਹਿਣ ਨਾ ਜਾਵੇ,
ਉਸ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਕਹਿਣ ਕਥਨ ਨਹੀਂ ਕੀਤੀ ਜਾ ਸਕਦੀ ਹੈ।
ਰਹਾਉ
ਪਸਤਾਈ ਦੇ ਕੇ ਫਰਮਾਉਂਦੇ ਆ ਜੀ,
ਵਰਤ ਨੇਮ ਮੱਜਨ ਤਿਸ ਪੂਜਾ,
ਤੇ ਮੱਜਨ ਭਾਈ ਇਸ ਨੂੰ ਅਧਿਕ ਸਹਿਤ ਪਾਠ ਕਰਨਾ, ਤਿਸ ਉਸ ਪੁਰਸ਼ ਨੇ ਇਕਾਦਸ਼ੀ ਪੁੰਨਿਆ ਆਦਿ ਦੇ ਵਰਤ ਵੀ ਰੱਖ ਲਏ, ਨੇਮ ਨਿਯਮ ਜਿਹੜੇ ਯਮ ਨੇਮ ਆਦਿ ਉਹ ਵੀ ਕਰ ਲਏ, ਤੀਰਥਾਂ ਦਾ ਮੱਜਨ ਇਸ਼ਨਾਨ ਅਤੇ ਪੂਜਾ ਇਹ ਵੀ ਉਹਨਾਂ ਨੇ ਸਮਝ ਲਓ ਵੀ ਸਾਰੇ ਕਰਮ ਕਰ ਲਏ ਹਨ ਜਿਨ੍ਹਾਂ ਨੇ ਨਾਮ ਜਪਿਆ।
ਵੇਦ ਪੁਰਾਣ ਤਿੰਨ ਸਿਮਰਤ ਸੁਨੀਜਾ,
ਕਹਿੰਦੇ ਤਿੰਨ ਉਸ ਨੇ, ਚਾਰੇ ਵੇਦ, ਅਠਾਰਾਂ ਪੁਰਾਣ, ਸਤਾਈ ਸਿਮਰਤੀਆਂ ਆਦਿ ਸਾਰੇ ਗ੍ਰੰਥ ਸੁਨੀਜਾ ਸੁਣ ਲਏ ਸਮਝ ਲਓ, ਜਿਹਨੇ ਨਾਮ ਜਪਿਆ ਉਹਨੂੰ ਇਹ ਸਾਰੀ ਵਿਦਿਆ ਪ੍ਰਤੱਖ ਹੋ ਜਾਂਦੀ ਹੈ।
ਮਹਾਪੁਨੀਤ ਜਾ ਕਾ ਨਿਰਮਲ ਥਾਨ,
ਜਾਂ ਜਿਹਨਾਂ ਸੰਤ ਜਨਾਂ ਦਾ ਹਿਰਦਾ ਰੂਪੀ ਥਾਨ ਹੈ, ਜਿਹੜਾ ਅਸਥਾਨ ਟਿਕਾਣਾ, ਜਾਂ ਸਤਸੰਗ ਰੂਪੀ ਥਾਨ ਅਸਥਾਨ ਨਿਰਮਲ ਸ਼ੁੱਧ ਹੈ, ਅਤੇ ਮਹਾ ਨਾਮ ਹੈ ਬਹੁਤ ਦਾ, ਮਹਾਪੁਨੀਤ ਉਹ ਪਨੀਤ ਪਵਿੱਤਰ ਹੈ, ਪਵਿੱਤਰਾਂ ਤੋਂ ਪਵਿੱਤਰ ਹੈ।
ਸਾਧ ਸੰਗਤ ਜਾ ਕੇ ਹਰ ਹਰ ਨਾਮ,
ਜਿਨ੍ਹਾਂ ਦੇ ਹਿਰਦੇ ਵਿੱਚ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਹਰ ਹਰੀ ਪਰਮੇਸ਼ਰ ਦੇ, ਹਰ ਪਰਮੇਸ਼ਰ ਦਾ ਹਰ ਹਰ ਨਾਮ ਹਿਰਦੇ 'ਚ ਵਸ ਗਿਆ ਹੈ, ਜੋ ਸਭ ਨੂੰ ਹਰੇ ਭਰੇ ਕਰਨ ਵਾਲਾ, ਜੋ ਹਰ ਇੱਕ ਦੇ ਅੰਦਰ ਹੈ, ਐਸੇ ਹਰੀ ਨਾਮ, ਹਰ ਹਰ ਨਾਮ ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੈ।
ਪ੍ਰਗਟਿਓ ਸੋ ਜਨ ਸਗਲੇ ਭਵਨ,
ਸੋ ਉਹ ਪੁਰਸ਼ ਸਗਲੇ ਸਾਰੇ ਭਵਨ 14 ਲੋਕਾਂ ਦੇ ਅੰਦਰ, ਜਾਂ ਸਗਲੇ ਸਾਰੇ ਭਵਨਾਂ ਦੇ ਅੰਦਰ, ਉੱਥੇ ਗਿਣਤੀ ਵੀ ਨਹੀਂ 14 ਦੀ, ਬੇਅੰਤ ਹੈ, ਉਹ ਪ੍ਰਗਟ ਹੋ ਜਾਂਦਾ। ਹਰ ਸਿਮਰਨ ਕਰ ਭਗਤ ਪ੍ਰਗਟ ਆਏ, ਇਉਂ ਪ੍ਰਗਟ ਹੋ ਜਾਂਦਾ।
ਪਤਤ ਪੁਨੀਤ ਤਾ ਕੀ ਪੱਗ
ਰੇਨ, ਉਹਨਾਂ ਦੀ ਪੱਗ ਚਰਨਾਂ ਦੀ ਰੇਨ ਧੂੜੀ, ਪਤਤ ਪਾਪੀਆਂ ਨੂੰ ਵੀ ਪੁਨੀਤ ਪਵਿੱਤਰ ਕਰਨ ਵਾਲੀ ਹੈ।
ਜਾ ਕੋ ਭੇਟਿਓ ਹਰ ਹਰ ਰਾਏ,
ਜਿਨ੍ਹਾਂ ਦੇ ਤਾਈ ਰਾਏ ਰਾਜਾ ਰੂਪ ਜਾਂ ਰਾਏ ਪ੍ਰਕਾਸ਼ ਰੂਪ ਹਰੀ ਪਰਮੇਸ਼ਰ ਭੇਟਿਓ ਮਿਲਿਆ ਹੈ।
ਤਾਂ ਕੀ ਗਤ ਮਿਤ ਕਥਨ ਨਾ ਜਾਏ,
ਉਹਨਾਂ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਵਰਣਨ ਨਹੀਂ ਕੀਤੀ ਜਾ ਸਕਦੀ।
ਆਠ ਪਹਿਰ ਕਰ ਜੋੜ ਧਿਆਵੋ,
ਅੱਠੇ ਪਹਿਰ ਪ੍ਰਤੱਖ ਮਨ ਬੁੱਧ ਰੂਪੀ ਕਰ ਹੱਥਾਂ ਨੂੰ ਜੋੜ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਵੋ, ਧਿਆਉਣਾ ਕਰੋ।
ਉਹਨ ਸਾਧਾ ਕਾ ਦਰਸ਼ਨ ਪਾਵੋ,
ਉਹਨਾਂ ਤੇ ਉਹਨਾਂ ਮਨ ਨੂੰ ਸਾਧਣ ਵਾਲੇ ਜਿਹੜੇ ਸਾਧਨ ਸਾਧ ਹੋਏ ਮਨ ਸਾਧ ਕੇ, ਉਨ ਸਾਧਾਂ ਦਾ ਇਸ਼ਾਰਾ ਕੀਤਾ ਵੀ ਉਹ ਨੇ ਜਿਨ੍ਹਾਂ ਨੇ ਮਨ ਨੂੰ ਸਾਧਿਆ, ਉਹ ਸਾਧਾਂ ਸ੍ਰੇਸ਼ਟ ਮਹਾਂਪੁਰਖਾਂ ਦਾ ਦਰਸ਼ਨ ਦੀਦਾਰ ਕਰਨਾ ਪਾਵੋ ਪਾਉਣਾ ਕਰੋ,
ਮੋਹੇ ਗਰੀਬ ਕੋ ਲਿਹੋ ਰਲਾਏ,
ਬੇਨਤੀ ਕਰੋ ਹੇ ਮਹਾਰਾਜ ਮੈਨੂੰ ਗਰੀਬ ਨੂੰ ਦੀਨ ਨੂੰ ਕਿਰਪਾ ਕਰੋ, ਮਰ ਆਪਣੇ ਪਿਆਰਿਆਂ ਦੇ ਨਾਲ ਰਲਾ ਲਓ ਤੁਸੀਂ। ਜੇ ਕਹਿੰਦਾ ਵੀ ਕਿੱਥੇ ਚੱਲਿਆ ਫਲਾਣੇ, ਕਹਿੰਦਾ ਮੈਨੂੰ ਵੀ ਨਾ ਰਲਾ ਲੈ, ਉਹਨਾਂ ਦੀ ਸੰਗਤ ਤੋਂ ਭਾਵ ਹੈ ਉਹਨਾਂ ਦੇ ਨਾਲ ਰਲਾ ਦੋ, ਉਹਨਾਂ ਦੀ ਸੰਗਤ ਵਿੱਚ।
ਨਾਨਕ ਆਏ ਪਏ ਸਰਨ ਆਏ,
ਸਤਿਗੁਰੂ ਜੀ ਕਥਨ ਕਰਦੇ ਨੇ, ਇਉਂ ਬੇਨਤੀ ਕਰੇ ਕਿ ਮਹਾਰਾਜ ਅਸੀਂ ਤੁਹਾਡੇ ਸਰਨਾਈ ਸਰਨ ਵਿੱਚ ਆ ਕੇ ਪਏ ਹਾਂ, ਤੁਸੀਂ ਮਹਾਰਾਜ ਸਾਡੀ ਗਰੀਬਾਂ ਦੀ ਲੱਜਿਆ ਰੱਖੋ ਜੀ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ। ਜਿਸ ਵੇਲੇ ਮਹਾਰਾਜ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਿਆ ਕਰਦੇ, ਉਦੋਂ ਬੋਲਿਆ ਨਹੀਂ ਸੀ ਕਰਦੇ ਕਿਸੇ ਨਾਲ, ਤੇ ਸਿੱਖ ਵੀ ਨਹੀਂ ਸੀ ਬੋਲਦੇ, ਪਰਿਕਰਮਾ ਕਰ ਰਹੇ ਸੀ। ਭਾਈ ਗੁਰਦਾਸ ਜੀ ਵੀ ਨਾਲ ਸੀ, ਭਾਈ ਪੁਰਾਣਾ ਜੀ ਨਾਲ ਸੀ, ਭਾਈ ਮੰਝ, ਬਾਬਾ ਬੁੱਢਾ ਸਾਹਿਬ ਇਤਿਆਦਿ ਕਈ ਸਿੱਖ ਸੀ ਨਾਲ, ਭਾਈ ਵਹਿਲੋ ਵਰਗੇ, ਭਾਈ ਸਾਹਲੋ ਵਰਗੇ। ਤੇ ਉਹ ਜਿਸ ਵੇਲੇ ਮਹਾਰਾਜ ਸਾਹਿਬ ਜੀ ਬੇਰ ਸਾਹਿਬ ਦੇ ਪਾਸ ਪਹੁੰਚੇ ਨੇ, ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ, ਉੱਥੇ ਇੱਕ ਬ੍ਰਾਹਮਣ ਸਾਲਗ੍ਰਾਮ ਰੱਖੀ ਬੈਠਾ ਤੇ ਉਹਦੀ ਪੂਜਾ ਕਰੇ, ਤੇ ਸਾਲਗ੍ਰਾਮ ਰੱਖਿਆ ਵੀ ਲੋਕ ਪੱਥਰਾਂ ਨੂੰ ਮੱਥੇ ਟੇਕਦੇ ਸੀ, ਗੱਲ ਤਾਂ ਉਹਨੂੰ ਸੀ ਵੀ ਕੁਛ ਚਾਰ ਪੈਸੇ ਬਣ ਜੇ, ਉਹਦੇ ਇੱਕ ਚੌਂਕੀ ਜੀ ਆ, ਚੌਂਕੀ ਦੇ ਉੱਤੇ ਰੱਖ ਲੈ, ਰਾਤ ਨੂੰ ਆਪਣਾ ਚੱਕ ਲਿਆ ਜਾ ਕਰੇ, ਦਿਨੇ ਉੱਥੇ ਆ ਕੇ ਬਹਿ ਜਾ ਕਰੇ ਪੈਸੇ ਦੇ ਲਾਲਚ ਦੇ ਕਾਰਨ। ਮਹਾਰਾਜ ਸਾਹਿਬ ਜੀ ਕੋਲ ਦੀ ਲੰਘੇ, ਲੱਗ ਗਿਆ ਬੁੜ ਬੁੜ ਕਰਨ ਮਹਾਰਾਜ ਨੂੰ ਦੇਖ ਕੇ, ਕਹਿੰਦਾ ਕੈਸਾ ਕਲਯੁਗ ਆ ਗਿਆ, ਚਾਰ ਯੁਗਾਂ ਦੇ ਅਸੀਂ, ਕਹਿੰਦਾ ਗੁਰੂ ਪੂਜਣ ਯੋਗ, ਕਹਿੰਦਾ ਛਤਰੀ ਦੇਖੋ ਹੁਣ ਛਤਰੀ ਗੁਰੂ ਕਹਾਉਣ ਲੱਗ ਗਏ, ਤੇ ਚਲੋ ਮੈਨੂੰ ਨਹੀਂ ਸੀ ਮੱਥਾ ਟੇਕਣਾ, ਕਹਿੰਦਾ ਠਾਕਰਾਂ ਨੂੰ ਵੀ ਮੱਥਾ ਟੇਕ ਜਾਂਦੇ, ਐਂ ਨਿੰਦਿਆ ਕਰਨ ਲੱਗ ਗਿਆ ਗੁਰੂ ਅਰਜਨ ਦੇਵ ਜੀ। ਮਹਾਰਾਜ ਉਦੋਂ ਨਹੀਂ ਬੋਲੇ ਕੁਛ, ਪ੍ਰਕਰਮਾ ਕਰਕੇ ਜਦੋਂ ਆਏ, ਕਹਿੰਦੇ ਬ੍ਰਾਹਮਣ ਦੇਵਤਾ ਕੀ ਕਹਿੰਦਾ ਸੀ ਹੁਣ ਦੱਸ, ਕਹਿੰਦਾ ਜਿਵੇਂ ਕਹਿਣਾ ਕੀ ਸੀ ਦੱਸੋ ਹੁਣ ਤੁਸੀਂ, ਕਹਿੰਦਾ ਠਾਕਰਾਂ ਨੂੰ ਵੀ ਮੱਥਾ ਟੇਕ ਜਾਂਦੇ, ਮੈਨੂੰ ਨਹੀਂ ਸੀ ਟੇਕਣਾ, ਉਹਦਾ ਮਤਲਬ ਸੀ ਇਹ ਗੁਰੂ ਮੱਥਾ ਟੇਕੂਗਾ ਸਿੱਖ ਵੀ ਟੇਕਣਗੇ। ਮਹਾਰਾਜ ਕਹਿੰਦੇ ਦੇਖ, ਕਹਿੰਦੇ ਵੀ ਸਾਡਾ ਠਾਕਰ ਉਹਨੂੰ ਰੱਬ ਨੂੰ ਤੂੰ ਪੱਥਰ ਕਾਹਦੇ ਬਣਾ ਕੇ ਪੂਜਦਾ, ਰੱਬ ਕੋਈ ਪੱਥਰ ਰੂਪ ਥੋੜੀ ਹੈ। ਕਹਿੰਦੇ ਅਸੀਂ ਪੂਜਾ ਕਰਦੇ ਹਾਂ ਅਸਲੀ ਸਾਲਗ੍ਰਾਮ ਦੀ। ਕਹਿੰਦੇ ਜੀ ਦੇਖਿਆ ਨਹੀਂ ਤੁਹਾਡਾ ਜਿਹੜਾ ਸਾਲਗ੍ਰਾਮ ਹੈ। ਮਹਾਰਾਜ ਸਾਹਿਬ ਨੂੰ ਕਹਿੰਦੇ ਸਾਲਗ੍ਰਾਮ ਹਮਾਰਾ ਸੇਵਾ, ਇਹ ਬੋਲੋ ਜੀ ਪੰਕਤੀ,
ਸਾਲਗ੍ਰਾਮ ਹਮਾਰਾ ਸੇਵਾ।
ਸਾਡੇ ਗੁਰੂ ਘਰ ਦੇ ਵਿੱਚ ਤਾਂ ਸਾਲਗ੍ਰਾਮ ਜਿਹੜਾ ਸਾਲ ਨਾਮ ਹੈ ਸ੍ਰੇਸ਼ਟ ਦਾ, ਗ੍ਰਾਮ ਸਮੂਹ ਸਾਰਿਆਂ ਦਾ ਜੋ ਅਧਿਸ਼ਠਾਨ ਰੂਪ ਹੈ ਉਹਦੀ ਅਸੀਂ ਸੇਵਾ ਕਰਦੇ ਹਾਂ।
ਪੂਜਾ ਅਰਚਾ ਬੰਦਨ ਦੇਵਾ,
ਉਹਦੀ ਉਹ ਪੂਜਾ ਕਰਦੇ ਹਾਂ, ਉਹਦੇ ਚੰਦਨ ਦਾ ਛਿੜਕਣਾ ਕਰਦੇ ਹਾਂ, ਭਾਵ ਕਿ ਭਗਤੀ ਰੂਪ ਚੰਦਨ ਛਿੜਕਦੇ ਹਾਂ, ਉਹਨੂੰ ਇਹ ਬੰਦਨ ਕਰਦੇ ਹਾਂ, ਉਹੀ ਸਾਡਾ ਦੇਵਾ ਪ੍ਰਕਾਸ਼ ਰੂਪ ਹੈ। ਹੁਣ ਇਹ ਸ਼ਬਦ ਮੁੜ ਤੋਂ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਦੁਆਰੇ ਬੋਲਦੀ, ਆਸਾ ਮਹੱਲਾ ਪੰਜਵਾਂ,
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੈ, ਤੇ ਰਹਾਉ ਦੀ ਤੁਕ ਦੇ ਵਿੱਚ ਇਹ ਸਿਧਾਂਤ ਹੈ ਜਿਹੜਾ ਆਪ ਜੀ ਨੇ ਸੁਣਿਆ। ਹੁਣ ਕਹਿੰਦੇ ਨੇ ਕਹੇ ਸੁਣ ਤੋਂ,
ਆਠ ਪਹਿਰ ਉਦਕ ਇਸ਼ਨਾਨੀ,
ਕਹਿੰਦੇ ਜੋ ਆਠ ਅੱਠੇ ਪਹਿਰ, ਕਹਿੰਦੇ ਕਿਹੋ ਜਿਹਾ ਜੀ ਤੁਹਾਡਾ ਠਾਕਰ, ਕਹਿੰਦੇ ਤੇਰੇ ਤਾਂ ਹੈਗਾ ਨਾ ਪੱਥਰਾਂ ਦਾ ਇਹ, ਅਸਲ ਦੇ ਵਿੱਚ ਕਹਿੰਦੇ ਜਿਹਨੂੰ ਤੁਸੀਂ ਠਾਕਰ ਕਹਿੰਦੇ ਹੋ ਉਹ ਪੁਰਾਣ ਕਥਾ ਹੈ ਸਾਧ ਜੀ। ਉਹ ਐਸਾ ਹੋਇਆ ਇੱਕ ਵਾਰੀ, ਤੇ ਉਹ ਪੱਥਰ ਜਿਹੜਾ ਹੈ ਨਾ ਗੰਡਕਾ ਨਦੀ ਦੇ ਵਿੱਚੋਂ ਨਿਕਲਦੇ ਆ, ਤੁਸੀਂ ਆਪ ਦੇਖ ਸਕਦੇ ਹੋ, ਕਾਲੇ ਰੰਗ ਦਾ ਹੋਵੇ ਜੇ ਚਿੱਟੇ ਰੰਗ ਦੀ ਧਾਰੀ ਹੈ ਤਾਂ ਵੀ ਕਹਿੰਦੇ ਜਨੇਊ ਪਾਇਆ ਹੋਇਆ ਭਗਵਾਨ ਜੀ ਨੇ, ਜੇ ਚਿੱਟੇ ਰੰਗ ਦਾ ਕਾਲੀ ਧਾਰੀ ਹੋਵੇ ਉਹਨੂੰ ਵੀ ਠਾਕਰ ਮੰਨਦੇ ਆ, ਗੰਡਕਾ ਨਦੀ ਚੋਂ ਨਿਕਲਦੇ ਆ। ਉਹ ਕੀ ਹੋਇਆ ਸੀ, ਇਹ ਹਿੰਦੂ ਮਤ ਦੇ ਅੰਦਰ ਵਿਸ਼ਨੂੰ ਦਾ ਰੂਪ ਉਹਨੂੰ ਪ੍ਰਤੀਕ ਉਪਾਸ਼ਨਾ ਕਰਦੇ ਆ, ਉਹਦਾ ਰੂਪ ਜਾਣ ਕੇ ਮਰ ਕਰਦੇ ਆ। ਉਹਦਾ ਕਾਰਨ ਕੀ ਹੈ ਵੀ ਇੱਕ ਵਾਰੀ ਇਹੋ ਜਿਹਾ ਦੈਤ ਪੈਦਾ ਹੋਇਆ, ਜਲੰਧਰੀ ਦੈਤ ਜਿਹਦੇ ਨਾਂ ਤੇ ਜਲੰਧਰ ਸ਼ਹਿਰ ਵਸਿਆ, ਉਹਨੇ ਦੇਵਤੇ ਸਭ ਮੂਹਰੇ ਲਾ ਲਏ, ਜਿਤਲੇ ਸਾਰੇ ਦੇਵਤਿਆਂ ਨੇ ਸ਼ਿਵਜੀ ਨੂੰ ਕਿਹਾ, ਬਰਮਾ ਵੀ ਮੂਹਰੇ ਨਾ ਖੜ ਸਕਿਆ, ਤੇ ਸ਼ਿਵਜੀ ਜਦੋਂ ਸਾਹਮਣੇ ਆਇਆ ਉਹਨੂੰ ਕਹਿੰਦਾ ਵੀ ਇੱਕੋ ਗੱਲ ਹੈ, ਜਾਂ ਤਾਂ ਮੇਰੇ ਨਾਲ ਯੁੱਧ ਕਰ ਮੈਨੂੰ ਹਰਾ, ਨਹੀਂ ਤਾਂ ਆਪਣੀ ਪਾਰਵਤੀ ਸ਼ਿੰਗਾਰ ਕਰਕੇ ਨਾ ਕਹਿੰਦਾ ਮੇਰੇ ਘਰ ਭੇਜ ਦੇ, ਇਹੋ ਜਿਹਾ ਵਿਗੜਿਆ ਹੋਇਆ ਸੀ ਇਹ ਦੈਤ। ਤੇ ਸ਼ਿਵਜੀ ਨੇ ਦੇਖਿਆ, ਉਹਨੇ ਕਿਹਾ ਵੀ ਜੇ ਮੈਂ ਹਾਰ ਗਿਆ ਬੜੀ ਬਦਨਾਮੀ ਹੋਣੀ, ਵਿਸ਼ਨੂੰ ਜੀ ਨੂੰ ਕਿਹਾ ਵੀ ਤੁਸੀਂ ਕਾਬੂ ਕਰੋ ਜੀ ਇਹਨੂੰ, ਇਹ ਤਾਂ ਜਿੱਤੇ ਨਹੀਂ ਹੁੰਦਾ, ਸ਼ਿਵਜੀ ਤੋਂ ਬਿਨਾਂ ਜਿੱਤ ਹੋਇਆ, ਉਹ ਜਿੱਤ ਨਹੀਂ ਸੀ ਸਕਿਆ, ਸ਼ਿਵਜੀ ਵੀ ਐਡਾ ਵੱਡਾ ਦੇਵਤਾ ਹੈ। ਉਹ ਕਹਿਣ ਲੱਗੇ ਭਾਈ ਇਹਦਾ ਇੱਕ ਕਾਰਨ ਹੈ, ਇਹਦੇ ਜਿਹੜੇ ਘਰ ਵਾਲੀ ਉਹ ਪਤੀਵਰਤਾ ਔਰਤ ਹੈ, ਜੇ ਉਹਦਾ ਸਤਭੰਗ ਕੀਤਾ ਜਾਏ ਤਾਂ ਇਹ ਮਰੂਗਾ, ਨਹੀਂ ਨਹੀਂ ਮਰਨਾ। ਕਹਿੰਦੇ ਮਹਾਰਾਜ ਤੁਸੀਂ ਕਰੋ ਕੁਛ, ਮੇਰੀ ਸਹਾਇਤਾ ਕਰੋ। ਸ਼ਿਵਜੀ ਕਹਿੰਦਾ ਨਹੀਂ ਤਾਂ ਮੇਰੀ ਪਾਰਵਤੀ ਨੂੰ ਪੈ ਗਿਆ ਇਹ, ਵਿਸ਼ਨੂੰ ਭਗਵਾਨ ਨੇ ਫਿਰ ਇਹ ਦੇਵਤਿਆਂ ਦੇ ਪੱਖੀ ਹੈ, ਇਹਨੇ ਜਲੰਧਰੀ ਦੈਤ ਦਾ ਰੂਪ ਧਾਰਨ ਕਰਕੇ ਉਹਦਾ ਸਤਭੰਗ ਕੀਤਾ, ਉਹਦਾ ਸੱਤ ਤੋੜਿਆ ਅਤੇ ਜਲੰਧਰੀ ਮਰਿਆ। ਉਹ ਜਦੋਂ ਉਹਨੂੰ ਬੀਬੀ ਨੂੰ ਪਤਾ ਲੱਗਿਆ ਵੀ ਇਹ ਤਾਂ ਮੇਰਾ ਪਤੀ ਨਹੀਂ ਸੀ, ਮੇਰੇ ਨਾਲ ਤਾਂ ਛਲ ਹੋ ਗਿਆ, ਸਪਰਸ਼ ਹੋਣ ਤੋਂ ਪਤਾ ਲੱਗ ਗਿਆ ਸੀ ਉਹਨੂੰ, ਉਹਨੇ ਸ਼ਰਾਪ ਦਿੱਤਾ ਵਿਸ਼ਨੂੰ ਨੂੰ ਵੀ ਤੂੰ ਵਿਸ਼ਨੂੰ ਤੈਨੂੰ ਲੋਕ ਭਗਵਾਨ ਕਹਿੰਦੇ ਨੇ, ਜਾਂ ਪੱਥਰ ਬਣ। ਇਹ ਫਿਰ ਗੰਡਕਾ ਨਦੀ ਦਾ ਪੱਥਰ ਬਣ ਕੇ ਉਹਦਾ ਸ਼ਰਾਪ ਪੂਰਾ ਕੀਤਾ ਵੀ ਸਤਵੰਤੀ ਨੇ ਜੋ ਵਚਨ ਕਿਹਾ ਇਹਦੀ ਤਪੱਸਿਆ ਪੂਰੀ ਕਰਾਂ ਮੈਂ। ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਤਾਂ ਪੱਥਰ ਬਣੂ, ਤੂੰ ਤੁਲਸੀ ਬਣੇਗੀ, ਤੁਲਸੀ ਬਣ ਕੇ ਪੂਜਾ ਤੇਰੀ ਵੀ ਨਾਲੇ ਹੋਇਆ ਕਰੂਗੀ, ਤੂੰ ਚਿੰਤਾ ਨਾ ਕਰੇ, ਤੇਰਾ ਅਪਮਾਨ ਨਹੀਂ ਹੋ ਗਿਆ। ਤਾਂ ਤੁਲਸੀ ਨੂੰ ਉਹਦਾ ਰੂਪ ਮੰਨਦੇ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਕਿਹਾ, ਕਹਿੰਦੇ ਭਾਈ ਸਾਡਾ ਠਾਕੁਰ ਜਿਹੜਾ ਉਹ ਇਹ ਨਹੀਂ ਹੈ ਜਿਹੜਾ ਗੰਡਕੀ ਨਦੀ ਚੋਂ ਨਿਕਲਦਾ, ਸਾਲਗ੍ਰਾਮ ਜਿਹਨੂੰ ਤੁਸੀਂ ਕਹਿੰਦੇ ਹੋ, ਆਠ ਪਹਿਰ ਉਦਕ ਇਸਨਾ ਨਹੀਂ। ਆਠ ਅੱਠੇ ਪਹਿਰ ਉਦਕ, ਦੁਬਾਰੇ ਬੋਲ ਦਿਓ ਜੀ ਇੱਕ ਵਾਰੀ।
ਆਠ ਪਹਿਰ ਉਦਕ ਇਸਨਾਨੀ,
ਅੱਠੇ ਪਹਿਰ ਉਦਕ ਨਾਮ ਹੈ ਜਲ ਦਾ। ਉਹ ਜਿਹੜਾ ਅੱਠੇ ਪਹਿਰ ਜਿਹੜੇ ਜੀਵ ਰੂਪ ਹੋ ਕੇ, ਜਿਹੜੇ ਜੀਵ ਨੇ ਉਹ ਵੀ ਤਾਂ ਰੱਬ ਦੇ ਰੂਪ ਨੇ, ਜਾਂ ਇਉਂ ਕਹੋ ਜਲਾਂ ਦੇ ਵਿੱਚ ਵਿਆਪਕ ਰੂਪ ਹੋ ਕੇ ਸੇਖ ਸਾਈ ਉਹ ਹੋ ਕਰਕੇ ਇਸ਼ਨਾਨੀ, ਇਸ਼ਨਾਨ ਆਪੇ ਕਰਿਆ, ਸਾਨੂੰ ਵੱਖਰਾ ਇਸ਼ਨਾਨ ਕਰਾਉਣ ਦੀ ਅਖੇ ਕੀ ਲੋੜ ਹੈ।
ਸਦ ਹੀ ਭੋਗ ਲਗਾਏ ਸੁਗਿਆਨੀ,
ਜੀਵ ਰੂਪ ਹੋ ਕੇ ਸਦ ਹਮੇਸ਼ਾ ਹੀ ਭੋਗ ਲਗਾਏ ਲਗਾ ਰਿਹਾ, ਜਿਹੜਾ ਕੁਛ ਜੀਵ ਖਾ ਰਹੇ ਨੇ ਇਹ ਰੱਬ ਹੀ ਖਾ ਰਿਹਾ ਹੈ। ਪਰਮੇਸ਼ੁਰ ਦੇ ਪਿਆਰੇ ਪ੍ਰਭੂ ਨੂੰ ਯਾਦ ਕਰਕੇ, ਜਿਹੜਾ ਮੁੱਖ ਵਿੱਚ ਗ੍ਰਾਹੀ ਪਹਿਲੀ ਪਾਉਂਦੇ ਆ ਵਾਹਿਗੁਰੂ ਕਹਿ ਕੇ, ਰਾਮ ਕਹਿ ਕੇ, ਇਹ ਉਹਨੂੰ ਭੋਗ ਲੱਗ ਜਾਂਦਾ, ਉਹਨੂੰ ਪਹੁੰਚ ਜਾਂਦਾ। ਇਹ ਸੋ ਗਿਆਨੀ ਸ੍ਰੇਸ਼ਟ ਗਿਆਨਵਾਨ ਹੈ ਜਿਹੜਾ ਪਰਮਾਤਮਾ ਹੈ। ਸ੍ਰੇਸ਼ਟ ਗਿਆਨਵਾਨ ਕੀ ਹੈ? ਕੀੜੀ ਦਾ ਵੀ ਪਤਾ ਹੈ ਉਹਦੇ ਮਨ 'ਚ ਕੀ ਹੈ, ਕਿੰਨੇ ਦਾਣੇ ਖਾਣੇ ਨੇ ਉਸਨੇ, ਘਟਾਂ ਘਟਾਂ ਦੀ ਜਾਣਨ ਵਾਲਾ ਹੈ, ਇਸ ਕਰਕੇ ਸ੍ਰੇਸ਼ਟ ਗਿਆਨੀ ਹੈ।
ਬਿਰਥਾ ਕਾਹੂ ਛੋਡੈ ਨਾਹੀ,
ਇਹ ਬ੍ਰਾਹਮਣ ਸਾਡਾ ਸਾਗਰਾਮ ਕਾਹੂ ਕਿਸੇ ਦੀ ਆਰਾਧਨਾ ਵਾਲੇ ਦੀ ਜੰਮਣ ਰੂਪ ਬਿਰਥਾ ਪੀੜਾ ਛੱਡਦਾ ਨਹੀਂ, ਜੰਮਣ ਮਰਨ ਦੀ ਪੀੜਾ ਜਿਹੜੀ ਹੈ ਇਹ ਤੇਰੇ ਵਾਲਾ, ਜਿਹੜਾ ਜੇ ਕਿਸੇ ਮੱਥੇ 'ਚ ਪਾਈਏ ਕਹਿੰਦੇ ਮੱਥਾ ਪਾੜ ਦੂਗਾ ਉਸਦਾ। ਇਸ ਕਰਕੇ ਭਾਈ ਉਹ ਠਾਕਰ ਹੈ ਅਸਲੀ, ਇਹ ਤੁਹਾਡੀ ਪ੍ਰਤੀਕ ਉਪਾਸ਼ਨਾ ਸੀ, ਤੁਸੀਂ ਇਹਨੂੰ ਹੋਰ ਢੰਗ ਦੇ ਨਾਲ ਲੈ ਲਿਆ ਹੋਇਆ। ਉਹ ਕਿਸੇ ਦੀ ਬਿਰਥਾ ਵਿਅਰਥ ਭਾਵ ਖਾਲੀ ਨਹੀਂ ਰਹਿਣ ਦਿੰਦਾ, ਜਿਹੜਾ ਉਸ ਸਾਡੇ ਵਾਲੇ ਭਗਵਾਨ ਦੀ ਪੂਜਾ ਕਰਦਾ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ,
ਬਹੁਰ ਬਹੁਰ ਤਿਸ ਲਾਗਹਿ ਪਾਈ,
ਅਸੀਂ ਤਾਂ ਬਹੁਰ ਬਹੁਰ ਵਾਰੰਵਾਰ ਉਸ ਪਰਮੇਸ਼ਰ ਦੇ ਪਾਈ ਚਰਨੀ ਲੱਗਦੇ ਹਾਂ। ਹੋਰ ਕਿਸੇ ਠਾਕਰਾਂ ਪੱਥਰ ਆਦਿ ਦੀ ਪੂਜਾ, ਉਹਨੂੰ ਮੱਥਾ ਟੇਕਣਾ, ਇਹ ਗੁਰੂ ਨਾਨਕ ਦੇ ਘਰ ਦੇ ਵਿਵਰਜਿਤ ਹੈ।
ਸਾਲ ਗ੍ਰਾਮ ਹਮਾਰਾ ਸੇਵਾ,
ਇਹ ਸਾਲ ਸ੍ਰੇਸ਼ਟ ਦਾ ਨਾਮ ਹੁੰਦਾ ਹੈ। ਘਰ ਜਿਹੜਾ ਘਰ ਗ੍ਰਾਮ ਭਾਵ ਕੀ ਹੈ, ਇਹ ਗ੍ਰਾਮ ਸਮੂਹ ਸਾਰਿਆਂ ਦਾ ਅਧਿਸ਼ਠਾਨ ਰੂਪ ਉਹੀ ਘਰ ਹੈ, ਤੇ ਇਸ ਕਰਕੇ ਨਾ ਕਹਿੰਦੇ ਜਾਂ ਫਿਰ ਸਾਲ ਗ੍ਰਾਮ ਹਮਾਰਾ ਸੇਵਾ, ਜੋ ਸਾਰਿਆਂ ਵਿੱਚ ਸ੍ਰੇਸ਼ਟਾਈ ਦੇਣ ਵਾਲਾ ਹੈ ਹਮਾਰੇ ਸਾਡੇ ਹਿਰਦੇ ਵਿੱਚ, ਤਾਂ ਉਹਦੀ ਭਗਤੀ ਰੂਪੀ ਸੇਵਾ ਟਹਿਲ ਹੈ, ਐਸਾ ਵਾਹਿਗੁਰੂ ਹੈ।
ਪੂਜਾ ਅਰਚਾ ਬੰਦਨ ਦੇਵਾ,
ਸਾਰਿਆਂ ਦਾ ਦੇਵਾ ਪ੍ਰਕਾਸ਼ ਸਰੂਪ ਹੈ, ਉਸ ਨੂੰ ਬੰਦਨ ਨਮਸਕਾਰ ਕਰਨ ਰੂਪ ਇਹ ਅਸੀਂ ਪੂਜਾ ਕਰਦੇ ਹਾਂ। ਅਰਚਾ ਚੰਦਨ ਦਾ ਛਿੜਕਣਾ, ਉਹਨੂੰ ਅਰਚਨਾ ਕਹਿੰਦੇ ਨੇ, ਤੇ ਚੰਦਨ ਦਾ ਛਿੜਕਣਾ ਜਾਂ ਮਨ ਨੂੰ, ਮਨ ਤਨ ਨੂੰ ਅਰਪਣ ਕਰ ਦੇਣਾ, ਇਹ ਤਾਂ ਪੂਜਾ ਕਰਦੇ ਹਾਂ। ਪ੍ਰੇਮ ਰੂਪੀ ਚੰਦਨ ਛਿੜਕਦੇ ਹਾਂ, ਤੁਹਾਡੇ ਵਾਲਾ ਚੰਦਨ ਨਹੀਂ, ਸਦਾ ਹੀ ਦੇਵਾ ਪ੍ਰਕਾਸ਼ ਰੂਪ ਨੂੰ ਨਮਸਕਾਰਾਂ ਕਰਦੇ ਹਾਂ ਜੀ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਘੰਟਾ ਜਾ ਕਾ ਸੁਣੀਐ ਚਹੁ ਕੁੰਟ,
ਜੇ ਤੁਸੀਂ ਇਹ ਘੰਟੀਆਂ ਵਜਾਉਂਦੇ ਹੋ ਛੋਟੀਆਂ ਛੋਟੀਆਂ, ਕਹਿੰਦੇ ਜਿਸ ਪਰਮੇਸ਼ਰ ਦਾ ਹੁਕਮ ਰੂਪੀ ਘੰਟਾ ਘੜਿਆਲ ਚਾਰੇ ਕੁੰਟਾਂ ਦੇ ਵਿੱਚ ਸੁਣੀਦਾ ਸੁਣੀ ਜਾ ਹੈ।
ਆਸਨ ਜਾ ਕਾ ਸਦਾ ਵੈਕੁੰਠ,
ਤੇ ਉਹਦਾ ਆਸਨ ਸਦਾ ਹੀ ਬੈਕੁੰਠ ਵਿੱਚ ਹੈ, ਜਾਂ ਜਿਸ ਪ੍ਰਭੂ ਦਾ ਸਦਾ ਹੀ ਹਮੇਸ਼ਾ ਹੀ ਬੈਕੁੰਠ, ਨਾਸ ਤੋਂ ਰਹਿਤ ਮਹਾਂਆਨੰਦ, ਮਹਾਂਆਨੰਦਦਾਇਕ ਥਾਂ ਟਿਕਾਣਾ ਹੈ, ਉਹ ਕਿਹੜਾ? ਸਾਧ ਸੰਗਤ ਰੂਪੀ ਬੈਕੁੰਠ, ਇਹ ਉਹਦਾ ਆਸਨ ਸਥਿਤੀ। ਆਸਨ ਜਾ ਕਾ ਸਦਾ ਬੈਕੁੰਠ, ਸਾਧ ਸੰਗਤ ਚ ਆਸਨ ਹੈ ਉਹਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਬੈ ਨਾਮ ਵਾਸ਼ਨਾ ਦਾ ਹੁੰਦਾ ਹੈ, ਤੇ ਕੁੰਠ ਨਾਮ ਰੁਕ ਜਾਣਦਾ ਹੈ। ਬੈ ਨਾਮ ਦਵੈਸ਼ ਦਾ ਹੁੰਦਾ ਹੈ, ਕੁੰਠ ਨਾਮ ਰੁਕ ਜਾਣਦਾ ਹੈ। ਵਾਸ਼ਨਾ ਜਿੱਥੇ ਰੁਕ ਜਾਣ, ਤੇ ਜਿੱਥੇ ਦਵੈਸ਼ ਰੁਕ ਜਾਵੇ, ਉਹ ਸਾਧ ਸੰਗਤ ਹੀ ਹੈ, ਉਹਨੂੰ ਬੈਕੁੰਠ ਕਿਹਾ ਹੈ।
ਜਾ ਕਾ ਚਵਰ ਸਭ ਉਪਰ ਝੂਲੈ,
ਜਿਸ ਪਰਮੇਸ਼ਰ ਦਾ ਚਵਰ ਜਿਹੜਾ ਸਾਰਿਆਂ ਦੇ ਉੱਤੇ ਝੁੱਲ ਰਿਹਾ ਹੈ, ਕਿਸ ਤਰ੍ਹਾਂ? ਜਾ ਕਾ ਚਵਰ ਸਭ ਉਪਰ ਝੂਲੈ, ਉਹ ਕਿਵੇਂ ਚੁਣ ਰਿਹਾ ਸਾਰਿਆਂ ਉੱਤੇ ਉਹਦਾ ਹੁਕਮ ਰੂਪੀ ਉਹਦਾ ਪ੍ਰਤਾਪ ਇਹੀ ਉਹਦਾ ਚਵਰ ਝੁਲ ਰਿਹਾ ਜਿਹੜਾ ਪ੍ਰਤਾਪ ਫੈਲ ਰਿਹਾ
ਤਾਕਾ ਧੂਪ ਸਦਾ ਪ੍ਰਫੁੱਲੈ
ਜਿਸ ਪ੍ਰਭੂ ਦਾ ਜਸ ਰੂਪੀ ਧੂਪ ਸਦਾ ਹਮੇਸ਼ਾ ਪ੍ਰਫੁੱਲੈ ਪ੍ਰਫੁੱਲਤ ਹੋ ਰਿਹਾ ਜਾਂ ਜਿੰਨੇ ਵੀ ਬਿਰਸ਼ ਪ੍ਰਫੁੱਲਤ ਹੋ ਰਹੇ ਨੇ ਉਹ ਪ੍ਰਭੂ ਨੂੰ ਪਰ ਵਿਸ਼ੇਸ਼ ਕਰਕੇ ਫੁੱਲ ਹੈ ਉਹ ਫੁੱਲ ਚੜਾ ਰਹੇ ਹਨ ਜਿੰਨੀ ਬਨਸਪਤੀ ਖਿੜੀ ਹੋਈ ਹੈ
ਘੱਟ ਘੱਟ ਸੰਪਟ ਹੈ ਰੇ ਜਾਕਾ
ਤੇਰੇ ਹੇ ਭਾਈ ਸਾਰੇ ਜੀਵਾਂ ਦਾ ਘੱਟ ਘੱਟ ਹਿਰਦਾ ਜਿਹੜੇ ਹਿਰਦੇ ਨੇ ਹਿਰਦਾ ਹਿਰਦਾ ਜਿੰਨੇ ਵੀ ਘੱਟ ਘੱਟ ਨੇ ਹਿਰਦੇ ਹਿਰਦੇ ਜਾਂ ਚਾਰੇ ਖਾਣੀਆਂ ਘੱਟ ਘੱਟ ਕਹਿ ਕੇ ਚਾਰ ਖਾਣੀਆਂ ਅੰਡੇ ਜੀ ਜਿਹੜੇ ਸਿਹਤ ਉਤਪਚ ਹੋ ਗਈ ਜਾਂ ਜਿਸ ਪ੍ਰਭੂ ਤੇ ਕਾ ਦਾ ਅਰਥ ਹੈ ਦਾ ਉਹਦੇ ਬਿਰਾਜਣ ਵਾਸਤੇ ਸੰਪਟ ਡੱਬਾ ਸੰਪਟ ਨਾਮ ਡੱਬੇ ਨੂੰ ਕਹਿੰਦੇ ਹਨ
ਅਭਗ ਸਭਾ ਸੰਗ ਹੈ ਸਾਦਾ
ਸਾਦਾ ਪੋਲਾ ਬੋਲਣਾ ਅਭਗ ਅਧਿਕ ਸਹਿਤ ਬੋਲਣਾ ਇਹ ਦੋ ਪਾਠ ਨੂੰ ਇਕੱਠੇ ਤੋ ਇਸ ਕਰਕੇ ਸਾਦਾ ਸੰਤ ਜਨਾਂ ਦਾ ਸੰਗ ਸਾਥ ਭਾਵ ਸੰਗਤ ਹੀ ਉਸ ਪ੍ਰਭੂ ਦਾ ਅਭਗ ਸਭਾ ਅਭਗ ਜਿਹੜੀ ਨਾਸ ਤੋਂ ਰਹਿਤ ਹੋਵੇ ਉਹ ਸਭਾ ਹੈ ਪ੍ਰਸ਼ਨ ਕੀਤਾ ਮਹਾਰਾਜ ਅਸੀਂ ਤਾਂ ਥਾਲ ਘੁਮਾ ਕੇ ਆਰਤੀ ਕਰਦੇ ਹਾਂ ਤੁਸੀਂ ਫਿਰ ਕਿਹੜੀ ਆਰਤੀ ਕਰਦੇ ਹੋ ਉਹਨੇ ਕਿਹਾ ਬ੍ਰਾਹਮਣ ਨੇ ਵੀ ਇਹ ਬਾਕੀ ਦੀਆਂ ਗੱਲਾਂ ਤਾਂ ਢੁਕਾ ਤੀਆਂ ਸਾਰੀਆਂ ਇਹ ਪ੍ਰਸ਼ਨ ਕੀਤਾ ਫਿਰ ਮਹਾਰਾਜ ਦੱਸਦੇ ਨੇ
ਆਰਤੀ ਕੀਰਤਨ ਸਦਾ ਆਨੰਦ
ਅਸੀਂ ਪ੍ਰਭੂ ਦਾ ਕੀਰਤਨ ਜਸ ਕਰਨ ਰੂਪ ਆਰਤੀ ਕਰਦੇ ਹਾਂ ਜਿਹੜਾ ਉਹਦਾ ਜਸ ਕਰਨਾ ਇਹੀ ਸਾਡੀ ਆਰਤੀ ਹੈ ਤੇ ਇਸ ਕਰਕੇ ਜਿਸ ਕਰਕੇ ਸਦਾ ਹਮੇਸ਼ਾ ਹੀ ਆਨੰਦ ਵਿੱਚ ਖਿੜੇ ਰਹਿੰਦੇ ਹਾਂ ਆਰਤੀ ਕੀਰਤਨ ਸਦਾ ਆਨੰਦ ਜਿਸ ਦਾ ਕੀਰਤਨ ਕਰਕੇ ਸਦੀਵੀ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਉਸੇ ਦੀ ਆਰਤੀ ਕਰਦੇ ਹਾਂ
ਮਹਿਮਾ ਸੁੰਦਰ ਸਦਾ ਬੇਅੰਤ
ਤੇ ਉਸ ਸੱਤ ਵਿੱਚ ਤੇ ਜਿਸ ਆਨੰਦ ਨੂੰ ਆਨੰਦ ਸਰੂਪ ਬੇਅੰਤ ਤੇ ਮਹਿਮਾ ਸੁੰਦਰ ਸਦਾ ਬੇਅੰਤ ਉਹ ਸੱਤ ਸਰੂਪ ਜਿਹੜਾ ਵਾਹਿਗੁਰੂ ਹੈ ਆਨੰਦ ਸਰੂਪ ਹੈ ਬੇਅੰਤ ਅੰਤ ਤੋਂ ਰਹਿਤ ਉਹ ਪ੍ਰਭੂ ਦੀ ਸਦਾ ਹਮੇਸ਼ਾ ਹੀ ਸੁੰਦਰ ਸੋਹਣੀ ਮਹਿਮਾ ਸੋਭਾ ਹੈ
ਜਿਸ ਹੈ ਪ੍ਰਾਪਤ ਤਿਸਹਿ ਲਹਿਣਾ
ਇਹ ਭਾਈ ਜਿਸ ਨੂੰ ਅਜਿਹਾ ਠਾਕੁਰ ਗੁਰਾਂ ਦੁਆਰਾ ਪ੍ਰਾਪਤ ਮਿਲਣਾ ਲਿਖਿਆ ਹੋਇਆ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਕਿਤੇ ਵਾਹਿਗੁਰੂ ਇਹ ਲੇਖ ਲਿਖ ਦੇਵੇ ਜੇ ਤੇ ਉਸੇ ਨੇ ਫਿਰ ਤਿਸਹਿ ਲਹਿਣਾ ਉਸੇ ਨੇ ਪ੍ਰਾਪਤ ਕੀਤਾ ਹੈ
ਸੰਤ ਚਰਨ ਉਹ ਆਇਓ ਸਰਨਾ
ਉਹ ਫਿਰ ਤੇ ਉਸ ਪੁਰਸ਼ ਦੀ ਕਹਿੰਦੇ ਉਹ ਜਿਹੜਾ ਪੁਰਸ਼ ਸੰਤ ਸ਼ਾਂਤ ਚਿੱਤ ਸਤਿਗੁਰਾਂ ਦੀ ਸ਼ਰਨ ਦੀ ਸਰਨ ਵਿੱਚ ਆਇਓ ਆਉਣਾ ਕੀਤਾ ਉਸਨੇ ਸੰਤ ਚਰਨ ਉਹ ਆਇਓ ਸਰਨਾ ਉਹ ਫਿਰ ਐਸਾ ਜਿਹੜਾ ਜਨ ਪੁਰਸ਼ ਹੈ ਸ਼ਾਂਤ ਆਤਮਾ ਉਹਨਾਂ ਦੀ ਚਰਨ ਸਰਨ ਦੇ ਵਿੱਚ ਆਇਓ ਆਉਣਾ ਕੀਤਾ ਹਰ ਇੱਕ ਨਹੀਂ ਆ ਸਕਦਾ ਹੇ ਬ੍ਰਾਹਮਣ ਤੂੰ ਵੀ ਜੇ ਚੰਗਾ ਭਲਾ ਚਾਹੁੰਦਾ ਤਾਂ ਫਿਰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾ
ਹਾਥ ਚੜਿਓ ਹਰ ਸਾਲ ਗ੍ਰਾਮ
ਸਾਲ ਸ੍ਰੇਸ਼ਟਾਈ ਵਾਲਾ ਗ੍ਰਾਮ ਸਮੂਹ ਭਾਵ ਸਾਰਿਆਂ ਨੂੰ ਸ੍ਰੇਸ਼ਟਾਈ ਦੇਣ ਵਾਲਾ ਜੋ ਐਸਾ ਪਰਮੇਸ਼ਰ ਹੈ ਉਹ ਸਾਡੇ ਮਨ ਰੂਪੀ ਹੱਥ ਹੱਥ ਵਿੱਚ ਚੜਿਓ ਚੜਿਆ ਭਾਵ ਸਖਿਆਤਾਕਾਰ ਹੋ ਗਈ ਉਸਦੇ
ਕਹੋ ਨਾਨਕ ਗੁਰ ਕੀਨੋ ਦਾਨ
ਇਹ ਸਾਨੂੰ ਗੁਰੂ ਨੇ ਦਾਨ ਹੀ ਕਰ ਦਿੱਤਾ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਪ੍ਰਾਪਤ ਕਰ ਸਕੇ ਇਹ ਤਾਂ ਵਾਹਿਗੁਰੂ ਨੇ ਦਾਨ ਹੀ ਕਰ ਦਿੱਤਾ ਗੁਰੂ ਨੇ ਕਿਰਪਾ ਕੀਤੀ ਹੈ
ਆਸਾ ਮਹੱਲਾ ਪੰਜਵਾਂ ਪੰਜ ਪਦਾ
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਪੰਜ ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕੀਤਾ ਪੰਜ ਪਦਾ ਪੰਜ ਪੌੜੀਆਂ ਵਾਲਾ ਇੱਕ ਸ਼ਬਦ ਹੇਠਾਂ ਇੱਕ ਨਿਸ਼ਾਨ ਲੱਗਿਆ ਏਕਾ ਇੱਕ ਜਿਹੜਾ ਉਹ ਇੱਕ ਮਤਲਬ ਸ਼ਬਦ ਆਵੇਗਾ ਇਹਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੋੜ ਮੇਲਾ ਮਨਾਉਣ ਵਾਸਤੇ ਗਏ ਹੋਏ ਸੀ ਬਾਬਾ ਮਹਾਂਦੇਵ ਜੀ ਉੱਥੇ ਪਹੁੰਚੇ ਕਰਮ ਜਾ ਗਿਆ ਚਰਨੀ ਪੈ ਕੇ ਕਹਿਣ ਲੱਗੇ ਮੈਂ ਵੱਡੇ ਭਰਾ ਪ੍ਰਿਥੀ ਦੀ ਕੁਸੰਗਤ ਕਰਕੇ ਫਸਿਆ ਰਿਹਾ ਹੁਣ ਤੱਕ ਅਤੇ ਆਪ ਜੀ ਨੂੰ ਮੈਂ ਕਦੇ ਬੁਲਾਉਂਦਾ ਨਹੀਂ ਸੀ ਮਹਾਰਾਜ ਹੁਣ ਮੇਰੀ ਭੁੱਲ ਬਖਸ਼ ਦਿਓ ਸਤਿਗੁਰੂ ਭਰਾ ਤਾਂ ਤੂੰ ਵੱਡਾ ਹੈ ਮੈਂ ਤਾਂ ਤੇਰੀ ਕਦੇ ਭੁੱਲੇ ਨਹੀਂ ਮੰਨਦਾ ਕਹਿੰਦਾ ਮਹਾਰਾਜ ਬਖਸ਼ ਦਿਓ ਕਹਿੰਦੇ ਚੰਗਾ ਠੀਕ ਟਾਈਮ 'ਤੇ ਆਇਆ ਕਹਿੰਦੇ ਮਹਾਰਾਜ ਕੀ ਗੱਲ ਕਹਿੰਦੇ ਤੇਰਾ ਅੰਤ ਸਮਾਂ ਆ ਗਿਆ ਕਹਿਣ ਲੱਗਿਆ ਮਹਾਰਾਜ ਫਿਰ ਮੈਨੂੰ ਬਖਸ਼ੋ ਮੈਂ ਤਾਂ ਕੁਛ ਵੀ ਨਹੀਂ ਕਰ ਸਕਿਆ ਕਹਿੰਦੇ ਜਦ ਬੌਲੀ ਸਾਹਿਬ 'ਚ ਇਸ਼ਨਾਨ ਕਰ ਲੈ ਇੰਨਾ ਕੁ ਸਮਾਂ ਹੈਗਾ 84 ਪਾਠ ਕਰ ਲਿਆ 84 ਕੱਟੀ ਜਾਂਦੀ ਹੈ ਇੱਕ ਇੱਕ ਪੌੜੀ 'ਤੇ ਇੱਕ ਜਪਜੀ ਸਾਹਿਬ ਪਾਠ ਕੀਤਾ ਇਸ਼ਨਾਨ ਕੀਤੇ ਅਤੇ ਕਹਿੰਦੀ ਜਾ ਤੇਰੀ ਮੁਕਤੀ ਹੋ ਜੂਗੀ ਫਿਰ ਸਤਿਗੁਰੂ ਮਹਾਰਾਜ ਸਾਹਿਬ ਦੇ ਬਚਨ ਮੰਨ ਕੇ ਉਹਨੇ 84 ਇਸ਼ਨਾਨ ਕਰ ਲਏ ਮਹਾਰਾਜ ਦੇ ਕੋਲ ਆ ਗਿਆ ਕਹਿੰਦਾ ਮਹਾਰਾਜ ਪ੍ਰਲੋਕ ਦੇ ਰਸਤੇ ਦਾ ਡਰ ਬੜਾ ਲੱਗਦਾ ਮੈਨੂੰ ਕਿਉਂਕਿ ਗੁਰੂ ਸਾਹਿਬ ਨੂੰ ਦੁੱਖ ਹੀ ਇੰਨਾ ਦਿੱਤਾ ਸੀ, ਗਲਤੀ ਮੰਨੀ ਸੀ ਮਹਾਰਾਜ ਸਾਹਿਬ ਨੇ। ਇਹ ਫਿਰ ਪੰਜ ਪਦਾ ਜਿਹੜਾ ਇਹ ਉਸ ਵੇਲੇ ਸ਼ਬਦ, ਇੱਕ ਸ਼ਬਦ ਮਹਾਂਦੇਵ ਦੇ ਪ੍ਰਥਾਏ, ਸੋਠ ਰਾਗ ਚ ਵੀ ਆਉਣਗੇ ਸ਼ਬਦ, ਉੱਥੇ ਦੱਸਿਆ ਜਾਏਗਾ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ,
ਜਿਹ ਪੈਡੈ ਲੁੱਟੇ ਪਨਹਾਰੇ।
ਹੇ ਭਰਾਤਾ ਜੀ, ਜਿਸ ਜਮਾਂ ਦੇ ਪੈਂਡੇ ਰਸਤੇ ਵਿੱਚ ਸਕਾਮ ਕਰਮਾਂ ਰੂਪੀ ਪਨਿਹਾਰੀ ਪਾਣੀ ਭਰਨ ਵਾਲੀ, ਸਕਾਮ ਕਰਮਾਂ ਰੂਪੀ ਪਾਣੀ ਭਰਨ ਵਾਲੀ ਜੀਵ ਰੂਪੀ ਇਸਤਰੀ, ਉਹ ਲੁੱਟੀ ਜਾਂਦੀ ਹੈ।
ਸੋ ਮਾਰਗ ਸੰਤਨ ਦੂਰਾਰੀ।
ਉਹ ਜਮਾਂ ਦਾ ਮਾਰਗ ਰਸਤਾ ਸੰਤਨ ਸੰਤਾਂ ਤੋਂ ਤਾਂ ਦੂਰ ਹੀ ਰਹਿ ਗਿਆ, ਤੇਤੋਂ ਤੇਰੇ ਨਹੀਂ ਨੇੜੇ ਆਉਣਗੇ ਜਮ, ਉਹ ਦੂਰ ਰਹਿ ਗਿਆ। ਤੂੰ ਗੁਰੂ ਰਾਮਦਾਸ ਦਾ ਪੁੱਤਰ ਹੈ, ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਾਗਾਤੀ ਲੁੱਟ ਹੈ। ਉਹ ਜਿਹੜੇ ਲੁੱਟਦੇ ਨੇ ਉਹਨਾਂ ਨੂੰ ਲੁੱਟਦੇ ਨੇ, ਜਿਹੜੇ ਸਕਾਮੀ ਕਰਮ ਕਰਨ ਵਾਲੇ ਵੀ ਪਾਣੀ ਦੇ ਬਦਲੇ ਪੁੰਨ ਲੈ ਰਹੇ, ਪਾਣੀ ਦੇ ਦਿੱਤਾ, ਛਾਂ ਦੇ ਬਦਲੇ ਛਤਰੀ ਦੇ ਦਿੱਤੀ, ਜੁੱਤੀ ਦੇ ਬਦਲੇ ਉਹਦਾ ਪੁੰਨ ਲੈ ਰਹੇ ਤੇ ਜੁੱਤੀ ਦੇ ਦਿੱਤੀ ਜਿਹੜਾ ਦਾਨ ਕੀਤਾ ਸੀ ਇੱਥੇ, ਇਉਂ ਲੁੱਟਦੇ ਹਨ।
ਸਤਿਗੁਰ ਪੂਰੇ ਸਾਚ ਕਹਿਆ।
ਪੂਰੇ ਸਤਿਗੁਰਾਂ ਨੇ, ਗੁਰੂ ਰਾਮਦਾਸ ਜੀ ਨੇ ਸੱਚਾ ਉਪਦੇਸ਼ ਕਿਹਾ ਹੈ ਆਪਾਂ ਨੂੰ।
ਨਾਮ ਤੇਰੇ ਕੀ ਮੁਕਤੇ ਬੀਥੀ।
ਹੇ ਪਰਮੇਸ਼ਰ ਨੂੰ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ, ਹੇ ਮੇਰੇ ਪਰਮਾਤਮਾ, ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਨਾਮ ਦੀ ਮੁਕਤੀ ਬੀਥੀ। ਤੇ ਮੋਕਲੀ ਮਤਲਬ ਖੁੱਲੀ ਬੀਥੀ ਗਲੀ ਹੈ, ਉਹ ਰਸਤਾ ਖੁੱਲਾ ਹੈ, ਤੰਗ ਨਹੀਂ ਹੈ। ਜਮਾਂ ਦਾ ਮਾਰਗ ਤਾਂ ਬੜਾ ਭੀੜ ਹੈ। ਜਾਂ ਫਿਰ ਇਹ ਕਹੋ, ਨਾਮ ਤੇਰੇ ਕੀ ਮੁਕਤੇ ਬੀਥੀ, ਜੋ ਤੁਹਾਡੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਮੁਕਤੇ ਮੁਕਤੀ ਰੂਪੀ ਬੀਥੀ ਗਲੀ ਦੀ ਪ੍ਰਾਪਤੀ ਹੁੰਦੀ ਹੈ। ਜਾਂ ਫਿਰ ਨਾਮ ਤੇਰੇ ਕੀ ਮੁਕਤੇ ਬੀਥੀ, ਉਹ ਜੂਨਾ ਰੂਪੀ ਬੀਥੀ ਗਲੀਆਂ ਵਿੱਚ ਪੈਣ ਤੋਂ ਮੁਕਤੇ ਛੁੱਟ ਗਏ ਹਨ, ਛੁੱਟ ਜਾਂਦੇ ਹਨ।
ਜਮ ਕਾ ਮਾਰਗ ਦੂਰ ਰਹਿਆ।
ਉਹਨਾਂ ਦੇ ਕੋਲੋਂ ਜਮਾਂ ਦਾ ਰਸਤਾ ਦੂਰ ਰਹਿ ਗਿਆ। ਇਹ ਪਾਪੀ ਪੁੰਨੀ ਜਾਂਦੇ ਨੇ ਉਸ ਰਸਤੇ ਨੂੰ, ਪਰ ਸਤਿਪੁਰਸ਼ ਨਹੀਂ ਜਾਂਦੇ, ਉਹ ਸੱਚਖੰਡ ਜਾਂਦੇ ਨੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਜਹ ਲਾਲਚ ਜਾਗਤੀ ਘਾਟ।
ਜਿੱਥੇ ਪ੍ਰਲੋਕ ਬਹਿ ਤਰਨੀ ਨਦੀ ਦੇ ਘਾਟ ਰਸਤੇ ਉੱਪਰ ਜਮਦੂਤ ਰੂਪੀ ਜਗਾਤੀ ਮਸੂਲੀਏ ਬੈਠੇ ਨੇ, ਉੱਥੇ ਇਹ ਜਾਗਾਤੀ ਨੇ ਮਸੂਲੀਏ ਨੇ, ਉਹ ਲਾਲਚ ਲੋਭੀ ਨੇ, ਇਸ ਕਰਕੇ ਉਹ ਲੁੱਟਦੇ ਨੇ ਪੁੰਨਾਂ ਨੂੰ ਰਸਤੇ ਵਿੱਚ, ਜਿਵੇਂ ਉੱਪਰ ਦੱਸਿਆ ਪਹਿਲਾਂ।
ਦੂਰ ਰਹੀ ਉਹ ਜਨ ਤੇ ਬਾਟ।
ਜਿਹੜੀ ਬਾਟ ਰਸਤਾ ਪ੍ਰਭੂ ਦੇ ਭਗਤ ਜਨਾਂ ਨੂੰ ਦੂਰ ਫਾਸਲੇ ਤੇ ਹੀ ਰਹਿ ਗਈ ਹੈ, ਉੱਥੇ ਨਹੀਂ ਜਾਣਾ ਪੈਂਦਾ। ਤੂੰ ਇਸ ਗੱਲ ਦੀ ਮਹਾਂਦੇਵ ਚਿੰਤਾ ਨਾ ਕਰ।
ਜਹ ਆਵਟੇ ਬਹੁਤ ਘਨ ਸਾਥ।
ਇਹ ਭਾਈ ਇਸੇ ਤਰ੍ਹਾਂ ਪਾਠ ਕਰਨਾ, ਆਵਟੇ ਅਧਿਕ ਸਹਿਤ ਪਾਠ ਹੈ, ਜਿੱਥੇ ਨਰਕਾਂ ਵਿੱਚ ਕੰਨ ਬਹੁਤੇ ਸਾਥ ਸਮੂਹ ਜੀਵਨ। ਜਾਂ ਫਿਰ ਜਹ ਆਵਟੇ ਬਹੁਤ ਘਨ ਸਾਥ, ਸਾਥਾਂ ਦੇ ਸਾਥ, ਕਾਫਰਿਆਂ ਦੇ ਕਾਫਲੇ ਬਹੁਤ ਬੇਅੰਤੀ। ਆਵਟੇ ਨਾ ਤਪਾਉਣ ਦਾ, ਜਿਵੇਂ ਅਵਟਨ ਆਪੇ ਗਵੇ ਦੁੱਧ ਕੋ ਖਬਰ ਨਾ ਦੇ, ਇਉਂ ਉੱਥੇ ਫਿਰ ਉੱਬਲਦੇ ਨੇ, ਤੇਲ ਦੇ ਕੜਾਹੇ ਚ ਪਾ ਕੇ ਤਲੇ ਜਾਂਦੇ ਨੇ।
ਪਾਰ ਬ੍ਰਹਮ ਕੇ ਸੰਗੀ ਸਾਧ।
ਜੋ ਪਾਪਾਂ ਪੁੰਨਾਂ ਤੋਂ ਜੋ ਪਰੇ ਹੈ ਬ੍ਰਹਮ, ਵਿਆਪਕ ਹੈ ਸਾਰੇ ਉਹ ਪਰਮੇਸ਼ਰ, ਜਿਹੜੇ ਉਹਨੇ ਸੰਗੀ ਸਾਧ ਜਨ, ਉਸ ਰਸਤੇ ਨਹੀਂ ਪੈਂਦੇ ਹਨ।
ਚਿੱਤਰ ਗੁਪਤ ਸਭ ਲਿਖਤੇ ਲੇਖਾ।
ਚਿੱਤਰ ਗੁਪਤ ਧਰਮਰਾਜ ਦੇ ਮੁਨਸੀ ਜਿਹੜੇ ਲੇਖਾ ਹਿਸਾਬ ਕਿਤਾਬ ਲਿਖਣ ਵਾਲੇ ਹਨ।
ਚਿੱਤਰ ਗੁਪਤ ਸਭ ਲਿਖਤੇ ਲੇਖਾ।
ਜਿਹੜੇ ਚਿੱਤਰ ਗੁਪਤ ਧਰਮਰਾਜ ਦੇ ਮੁਨਸੀ ਨੇ, ਜੋ ਸਭ ਸਾਰਾ ਲੇਖਾ ਹਿਸਾਬ ਕਿਤਾਬ ਸਭ ਸਾਰੇ ਜੀਵਨ ਦਾ ਹਿਸਾਬ ਕਿਤਾਬ ਲਿਖਦੇ ਨੇ, ਉਹ ਜਿਹੜੇ ਐਸੇ ਹਨ ਭਗਤ ਨਾ।
ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ।
ਪਰਮੇਸ਼ਰ ਦੇ ਭਗਤ ਸੇਵਕਾਂ ਨੂੰ ਤਾਂ ਦ੍ਰਿਸ਼ਟੀ ਨਿਗਾਹ ਭਰ ਕੇ ਵੀ ਨਹੀਂ ਦੇਖ ਸਕਦੇ।
ਕਹੋ ਨਾਨਕ ਜਿਸ ਸਤਿਗੁਰ ਪੂਰਾ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਮਹਾਂਦੇਵ ਭਰਾਤਾ ਜੀ, ਜਿਨ੍ਹਾਂ ਦਾ ਪੂਰਾ ਪੂਰਨ ਸਤਿਗੁਰੂ ਜੀ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਹਨ।
ਵਾਜੇ ਤਾਕ ਹੈ ਅਨਹਦ ਤੂਰਾ।
ਉਹਨਾਂ ਦੇ ਹੱਦ ਤੋਂ ਰਹਿਤ ਇੱਕ ਰਸ, ਜਸ ਰੂਪੀ ਬਾਜੇ ਵੱਜਦੇ ਹਨ, ਕਾਲ ਤੋਂ ਭਾਵ ਕੀ ਹੈ, ਉਹ ਕਾਲ ਦੇ ਬਸ ਨਹੀਂ ਪੈਂਦੇ, ਮੁਕਤ ਹੋ ਜਾਂਦੇ ਨੇ। ਇਹ ਉਪਦੇਸ਼ ਸਰਵਣ ਕਰਕੇ ਮਹਾਂਦੇਵ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਨਾ ਫਿਰ ਸਰੀਰ ਤੇ ਆ ਗਿਆ ਸੀ। ਪਹਿਲਾਂ ਮਹਾਂਦੇਵ ਦੀ ਸੰਗਤ ਨੇ ਵਿਗਾੜ ਦਿੱਤੇ ਸੀ।
ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ।
ਇਹਨੂੰ ਇੱਕ ਬੋਲਣਾ ਭਾਈ, ਪਹਿਲਾਂ ਨਾ ਕਹਿ ਹੋ ਜਾਵੇ। ਆਸਾ ਮਹੱਲਾ ਦੋ ਪਦਾ, ਦੋ ਪਦਿਆਂ ਵਾਲਾ ਇੱਕ ਸ਼ਬਦ ਅੱਗੇ ਆਏਗਾ, ਇਹ ਸੂਚਨਾ ਦਿੱਤੀ ਹੈ।
ਸਾਧੂ ਸੰਗ ਸਿਖਾਇਓ ਨਾਮ।
ਸਾਧੂ ਸੰਤ ਜਿਨ੍ਹਾਂ ਦੇ ਸੰਗ ਸਾਥ, ਮੈਨੂੰ ਪਰਮੇਸ਼ਰ ਦਾ ਨਾਮ ਜਪਣਾ ਸਿਖਾਇਓ, ਸਿਖਾਲਣਾ ਕੀਤਾ ਹੈ ਉਹਨਾਂ ਦੀ ਸੰਗਤ ਨੇ।
ਸਰਬ ਮਨੋਰਥ ਪੂਰਨ ਕਾਮ।
ਜਿਸ ਕਰਕੇ ਮੇਰੇ ਸਰਬ ਸਾਰੇ ਮਨੋਰਥ ਮਨ ਦੇ ਫੁਰਨੇ ਸੰਕਲਪ, ਸੰਸਾਰਕ ਕਾਮ ਕੰਮ ਵੀ, ਸੰਸਾਰਕ ਕੰਮ ਵੀ, ਇਹ ਵੀ ਪੂਰੇ ਹੋ ਗਏ, ਪ੍ਰਲੋਕ ਦੇ ਕੰਮ ਵੀ ਪੂਰੇ ਹੋ ਗਏ। ਜਾਂ ਫਿਰ ਕਾਮਨਾਵਾਂ ਹੀ ਸਾਰੀਆਂ ਪੂਰੀਆਂ ਹੋ ਗਈਆਂ,
ਬੁਝ ਗਈ ਤ੍ਰਿਸ਼ਨਾ ਹਰ ਜਸ ਅਗਾਨੇ,
ਰਸਾਂ ਕਰਸਾਂ ਦੀ ਤ੍ਰਿਸ਼ਨਾ ਜਿਹੜੀ ਪਿਆਸ ਲੱਗੀ ਹੋਈ ਸੀ ਇਹ ਵੀ ਬੁਝ ਗਈ, ਨਿਵਰਤ ਹੋ ਗਈ। ਹਰ ਹਰੀ ਪਰਮੇਸ਼ਰ ਦੇ ਕੀਰਤਨ ਵਿੱਚ ਅਗਾਨੇ ਤ੍ਰਿਪਤ ਹੋ ਗਏ ਹਾਂ, ਰੱਜ ਗਏ ਹਾਂ।
ਜਪ ਜਪ ਜੀਵਾ ਸਾਰਿਕ ਪਾਨੇ,
ਜਿਵੇਂ ਸਾਰਿਕ ਬਬੀਹਾ ਪਾਨੇ ਪਾਣੀ ਭਾਵ ਸਮਾਨਤੀ ਬੂੰਦ ਨੂੰ ਜਪ ਜਪ ਕੇ ਜਿਉਂਦਾ ਹੈ, ਇਉਂ ਅਸੀਂ ਅੰਗ ਸੰਗ ਉਸ ਪਰਮੇਸ਼ਰ ਦੇ ਜਿਹੜਾ ਵਾਹਿਗੁਰੂ ਹੈ, ਅਸੀਂ ਅੰਗਾਂ ਵਿੱਚ ਸ੍ਰੇਸ਼ਟਤਾਈ ਦੇਣ ਵਾਲੇ ਪਰਮੇਸ਼ਰ ਨੂੰ ਜਪ ਜਪ ਕੇ ਜਿਉਂਦੇ ਹਾਂ।
ਕਰਨ ਕਰਾਵਨ ਸਰਨ ਪਰਿਆ,
ਉਹ ਸਾਰੇ ਕਾਰਜਾਂ ਦੇ ਕਰਨ ਵਾਲਾ ਹੈ ਜਾਂ ਦੇਵਤਿਆਂ ਦੇ ਕੋਲੋਂ ਸੰਸਾਰ ਨੂੰ ਰਚਾਉਣ ਵਾਲਾ ਹੈ, ਪ੍ਰੇਰਣਾ ਕਰਕੇ ਇਉਂ ਕਰਾਉਣ ਵਾਲਾ, ਕਰਨ ਵਾਲਾ ਸੰਸਾਰ। ਪਹਿਲਾਂ ਦੇਵਤਿਆਂ ਨੂੰ ਕਰਨ ਕੀਤਾ, ਫਿਰ ਸੰਸਾਰ ਦੀ ਰਚਨਾ ਕਰਵਾਈ, ਉਹਦੀ ਸ਼ਰਨ ਪਏ ਹਾਂ, ਅਸੀਂ ਓਟ ਲਈ ਹੈ।
ਗੁਰ ਪ੍ਰਸਾਦ ਸਹਿਜ ਘਰ ਪਾਇਆ,
ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਸਹਿਜ ਸ਼ਾਂਤੀ ਰੂਪੀ ਘਰ ਨੂੰ ਅਸੀਂ ਪਾਉਣਾ ਕੀਤਾ ਹੈ।
ਮਿਟਿਆ ਅੰਧੇਰਾ ਚੰਦ ਚੜਿਆ,
ਅਗਿਆਨ ਰੂਪੀ ਅੰਧੇਰਾ ਮਿਟ ਗਿਆ, ਬ੍ਰਹਮ ਗਿਆਨ ਰੂਪੀ ਚੰਦ ਚੰਦਰਮਾ ਚੜਿਆ ਚੜ ਗਿਆ ਹੈ। ਅਸਾਈ ਦੇ ਕੇ ਫਰਮਾਉਂਦੇ ਆ ਜੀ,
ਲਾਲ ਜਵੇਹਰ ਭਰੀ ਭੰਡਾਰ,
ਸੰਤ ਜਨਾਂ ਦੇ ਹਿਰਦੇ ਰੂਪੀ ਭੰਡਾਰ ਖਜ਼ਾਨੇ, ਪ੍ਰੇਮ ਰੂਪੀ ਲਾਲ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ, ਜਾਂ ਗਿਆਨ ਰੂਪੀ ਜਵੇਹਰ ਆਦਿ ਦੇ ਨਾਲ ਭਰੇ ਪਏ ਹਨ, ਪੂਰਤ ਹੋਏ ਨ।
ਤੋਟ ਨਾ ਆਵੇ ਜਪ ਨਿਰੰਕਾਰ,
ਨਿਰੰਕਾਰ ਆਕਾਰ ਤੋਂ ਰਹਿਤ ਪਰਮੇਸ਼ੁਰ ਦੇ ਨਾਮ ਨੂੰ ਜਪ ਜਪਣ ਕਰਕੇ ਕਿਸੇ ਪ੍ਰਕਾਰ ਦੀ ਕੋਈ ਤੋਟ ਘਾਟਾ ਨਹੀਂ ਆਵੇ ਆਉਂਦਾ।
ਅੰਮ੍ਰਿਤ ਸ਼ਬਦ ਪੀਵੇ ਜਨ ਕੋਇ,
ਸਤਿਗੁਰਾਂ ਦੇ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਜਿਹੜੇ ਸ਼ਬਦ ਰੂਪ ਇਹ ਨਾਮ ਰੂਪੀ ਜਿਹੜਾ ਅੰਮ੍ਰਿਤ ਹੈ, ਕਹਿੰਦੇ ਕੋਈ ਜਨ ਹੈ ਜਿਹੜਾ ਪੀਂਦਾ ਹੈ।
ਨਾਨਕ ਤਾਂ ਕੀ ਪਰਮਗਤ ਹੋਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਉਹਨਾਂ ਪੁਰਸ਼ਾਂ ਦੀ ਪਰਮਗਤ ਵੱਡੀ ਮੁਕਤੀ ਹੋਏ ਹੁੰਦੀ ਹੈ, ਭਾਵ ਕੇਵਲ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਸਾਧ ਸੰਗਤ ਦੀ ਸਮਾਪਤੀ ਹੈ, ਭੁੱਲਾਂ ਚੱਕਾਂ ਦੀ ਸਤਿਗੁਰ ਖਿਮਾ ਕਰਨ ਜੀ। ਹਾਂਜੀ,
ਅੰਮ੍ਰਿਤ ਸ਼ਬਦ ਪੀਵੇ ਜਨ ਕੋਏ,
ਨਾਨਕ ਤਾਂ ਕੀ ਪਰਮਗਤ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।